ਰਿਸ਼ਤੇ ਬਣਾਉਣਾ ਇੰਨਾ ਆਸਾਨ ਹੈ ਜਿਵੇਂ ਮਿੱਟੀ ਤੇ ਮਿੱਟੀ ਨਾਲ ਮਿੱਟੀ ਲਿਖਣਾ, ਪਰ ਰਿਸ਼ਤੇ ਨਿਭਾਉਣਾ ਓਨਾ ਹੀ ਮੁਸ਼ਕਿਲ ਜਿਵੇਂ ਪਾਣੀ ਤੇ ਪਾਣੀ ਨਾਲ ਪਾਣੀ ਲਿਖਣਾ। ਅਜਿਹੇ ਖੂਬਸੂਰਤ ਵਿਚਾਰਾਂ ਲਈ ਮਾਣਦੇ ਰਹੋ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ।
ਦਿਲ ਕਹਿੰਦਾ, ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪ੍ਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਨਾਮ ਤੇਰਾ ਜਪੇਗੀ, ਧਿਆਨ ਤੇਰਾ ਧਰੇਗੀ, ਪਾਣੀਆਂ ਦੇ ਉੱਤੋਂ ਸਦਾ ਬਾਣੀ ਤੇਰੀ ਤਰੇਗੀ, ਪਾਣੀਆਂ ਚੋਂ ਪਾਣੀਆਂ ਦੀ ਝੱਗ ਨਹੀਂ ਉਹ ਮੁੱਕਣੀ, ਬਾਬਾ ਵੇ ਪੰਜਾਬ ਵਿੱਚੋਂ ਪੱਗ ਨਹੀਂ ਉਹ ਮੁੱਕਣੀ, ਭਟਕ ਗਏ ਨੇ ਭਾਵੇਂ ਗੱਭਰੂ ਪੰਜਾਬ ਦੇ, ਤੇਰੀਆਂ ਨਿਸ਼ਾਨੀਆਂ ਤਾਂ ਹੁਣ ਵੀ ਆਵਾਜ਼ ਨੇ, ਦੋਖੀਆਂ ਦੇ ਪਿੱਛੇ ਕਦੇ ਲੱਗ ਨਹੀਂ ਉਹ ਮੁੱਕਣੀ, ਬਾਬਾ ਵੇ ਪੰਜਾਬ ਵਿੱਚੋਂ ਪੱਗ ਨਹੀਂ ਉਹ ਮੁੱਕਣੀ, ਬਾਬਾ ਵੇ ਪੰਜਾਬ ਵਿੱਚੋਂ ਪੱਗ ਨਹੀਂ ਉਹ ਮੁੱਕਣੀ। ਸੋ ਪੰਜਾਬੀਆਂ ਦੀ ਆਨ ਅਤੇ ਸ਼ਾਨ ਪਗੜੀ ਤੇ ਸਰਦਾਰੀ ਕਾਇਮ ਰਹੇ, ਇਸੇ ਹੀ ਦੁਆ ਦੇ ਨਾਲ ਕਰਦੇ ਆ ਜੀ ਸ਼ੁਰੂਆਤ ਅੱਜ ਦੇ ਦਿਨ ਦੀ। ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰਾ ਲੈ ਕੇ ਪ੍ਰੋਗਰਾਮ ਲਹਿਰਾਂ, ਤੇ ਮੇਰੇ ਵੱਲੋਂ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ। ਤੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਜੀ? ਮੇਰੇ ਖਿਆਲ ਚ ਹਾਲ ਚਾਲ ਤੁਹਾਡੇ ਸਾਰਿਆਂ ਦੇ ਵਧੀਆ ਹੋਣਗੇ। ਤੇ ਅੱਜ ਥੋੜੀ ਜੀ ਮੈਂ ਲੇਟ ਹੋ ਗਈ ਜੀ, ਥੋੜੀ ਟੈਕਨੀਕਲ ਪ੍ਰੋਬਲਮ ਆ ਗਈ ਸੀ, ਸੋ ਤਾਂ ਕਰਕੇ ਥੋੜੇ ਲੇਟ ਹੋ ਗਏ, ਉਸ ਦੇ ਲਈ ਮਾਫੀ ਵੀ ਚਾਹੁੰਦੇ ਹਾਂ। ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ, ਤੇ ਨਾਲ ਦੀ ਨਾਲ ਕਹਿੰਦੇ ਆ ਸਾਡੇ ਸਾਰੇ ਲਿਸਨਰ ਨੂੰ, ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਹਰਮਨ ਰੇਡੀਓ ਦੇ ਬੜੇ ਨਿੱਘੀ ਜੀ ਜੀ ਆਇਆ। ਸੋ ਕਰੀਏ ਜੀ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਦਿਨ ਅਤੇ ਤਰੀਖ ਤੋਂ। ਦੇਣਾ ਜੀ ਅੱਜ ਸ਼ੁੱਕਰਵਾਰ ਤੇ ਤਰੀਕ ਆ 3 ਜੂਨ। ਦੇਖਿਆ ਟਾਈਮ ਆ ਜਿਹੜਾ ਕਿੰਨੀ ਛੇਤੀ ਭੱਜਿਆ ਜਾ ਰਿਹਾ, ਜੂਨ ਦਾ ਮਹੀਨਾ ਵੀ ਸ਼ੁਰੂ ਹੋ ਗਿਆ ਤੇ ਪਤਾ ਹੀ ਨਹੀਂ ਲੱਗਣਾ ਕੰਮਾਂ ਕਾਰਾਂ ਦੇ ਝਮੇਲਿਆਂ ਦੇ ਵਿੱਚ। ਇੱਥੇ ਜਿਹੜੀ ਜ਼ਿੰਦਗੀ ਆ ਬੜੀ ਤੇਜ਼ ਰਫਤਾਰ ਨਾਲ ਜਾਂਦੀ ਆ, ਤੇ ਇਸ ਦਾ ਵੀ ਇਸੇ ਤਰ੍ਹਾਂ ਹੀ ਲੱਗਣਾ ਕਿ ਬਸ ਕੱਲ ਸਟਾਰਟ ਹੋਇਆ ਸੀ ਤੇ ਅੱਜ ਖਤਮ ਹੋ ਗਿਆ। ਤੇ ਲਓ ਜੀ ਫਿਰ ਟਾਈਮ ਆ ਜਿਹੜਾ ਟਾਈਮ ਹੋ ਚੁੱਕਾ ਵਾ ਸਿਡਨੀ ਸਮੇਂ ਮੁਤਾਬਕ 8:16 ਸਵੇਰ ਦੇ। ਤੇ ਮੌਸਮ ਦੱਸ ਦਈਏ ਜੀ ਬ੍ਰਿਸਬਨ ਦਾ, ਬ੍ਰਿਸਬਨ ਦੇ ਵਿੱਚ ਬਾਰਿਸ਼ ਹੋ ਰਹੀ ਆ ਜੀ ਸਵੇਰ ਤੋਂ, ਕਿਣ ਮਿਣ ਚੱਲ ਰਹੀ ਆ, ਜਾਣੀ ਕਿ ਆਪਾਂ ਕਹਿ ਸਕਦੇ ਹਾਂ ਜੀ ਪਕੌੜਿਆਂ ਵਾਲਾ ਮੌਸਮ ਪੂਰਾ ਵਾ ਅੱਜ ਬ੍ਰਿਸਬਨ ਦੇ ਵਿੱਚ। ਤੇ ਬਾਕੀ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਹੋ ਰਿਹਾ ਵਾ ਤੇ ਕੀ ਵਰਤਾਰਾ ਤੁਹਾਡੇ ਮਨਾਂ ਦੇ ਅੰਦਰ ਚੱਲ ਰਿਹਾ ਵਾ, ਉਹ ਤੁਸੀਂ ਸਾਡੇ ਨਾਲ ਸਾਂਝਾ ਕਰੋਗੇ। ਤੇ ਸਾਂਝਾ ਕਰਨ ਲਈ ਜੀ ਬੜਾ ਹੀ ਈਜ਼ੀ ਆ, ਟੈਲੀਗ੍ਰਾਮ ਰਾਹੀਂ ਤੇ ਜਾਂ ਫਿਰ ਤੁਸੀਂ ਸਾਨੂੰ ਕਰ ਸਕਦੇ ਹੋ ਈਮੇਲ। ਈਮੇਲ ਆਈਡੀ ਆ ਜੀ ਸਾਡੀ request@harmanradio.com, ਤੇ ਟੈਲੀਗ੍ਰਾਮ ਦਾ ਨੰਬਰ ਆ +917508014489 ਤੇ। ਜੀ ਹਾਂ, ਲਓ ਜੀ ਫਿਰ ਤੁਹਾਡੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਆ, ਤੇ ਹਰਮੀਤ ਸਿੰਘ ਚੰਨਾ ਜੀ ਨੇ ਆਪਣੀ ਹਾਜ਼ਰੀ ਲਵਾ ਚੁੱਕੀ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਮੈਸੇਜ ਜ਼ਰੂਰ ਉਹਨਾਂ ਦੇ ਵੀ ਲਵਾਂਗੇ। ਪਰ ਫਿਲਹਾਲ ਜਿਵੇਂ ਕਿ ਅਸੀਂ ਪ੍ਰੋਗਰਾਮ ਦਾ ਪਹਿਲਾ ਗਾਣਾ ਸੁਣਦੇ ਹਾਂ, ਚਲੋ ਜੀ ਫਿਰ ਮਾਣਦੇ ਆ ਮੂਵੀ ਆ ਵਾਪਸੀ, ਤੇ ਵਾਪਸੀ ਦੇ ਵਿੱਚੋਂ ਕਿਹੜਾ ਗਾਣਾ ਆਉਂਦਾ ਵਾ ਜੀ, ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਹੋਇਆ ਨੀ ਅਜੇ ਕਵੇਲਾ ਚੱਲਦਾ ਹੈ ਮਾੜਾ ਵੇਲਾ, ਹੋਇਆ ਨੀ ਅਜੇ ਕਵੇਲਾ ਚੱਲਦਾ ਹੈ ਮਾੜਾ ਵੇਲਾ, ਵੇਖ ਲਈ ਟੈਸਟ ਕਰਾ ਕੇ ਗੈਰਤ ਨੀ ਹੋਈ ਊਣੀ, ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ, ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ, ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ, ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ। ਦਹਿਸ਼ਤ ਦੇ ਹੱਕ ਵਿੱਚ ਹੈ ਨੀ ਪਰ ਅਸਲੀ ਹੱਕ ਨਹੀਂ ਉਹ ਛੱਡਦੇ,
ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਮਰਦਾਂ ਦੀ ਛਾਤੀ ਨੂੰ ਨਾ ਜ਼ਖਮਾਂ ਦੇ ਖੌਫ ਵੈਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ ਹੋ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਵਾਪਸੀ ਮੂਵੀ ਦੇ ਵਿੱਚੋਂ ਸੋ ਉਮੀਦ ਕਰਦੇ ਹਾਂ ਜੀ ਗਾਣਾ ਪਸੰਦ ਆਇਆ ਹੋਵੇਗਾ ਉਹ ਕਹਿੰਦੇ ਹੁੰਦੇ ਆ ਨਾ ਮਿੱਠਾ ਸੁਰ ਵੇ ਰਬਾਬੇ ਦਾ ਪੱਗ ਕਾਲਾ ਕੱਪੜਾ ਨਹੀਂ ਪੂਰਾ ਨਕਸ਼ਾ ਪੰਜਾਬੀ ਦਾ ਸੋ ਬਿਲਕੁਲ ਜੀ ਜਿਹੜਾ ਪੱਗ ਆ ਉਹ ਸਿਰਫ ਇੱਕ ਕੱਪੜਾ ਹੀ ਨਹੀਂ ਹੈਗਾ ਵੀ ਕਿਸੇ ਵੀ ਰੰਗ ਦਾ ਕੱਪੜਾ ਸਿਰ ਤੇ ਬੰਨ ਲਿਆ ਇਹ ਨਕਸ਼ਾ ਵਾ ਜੀ ਸਾਡੇ ਪੰਜਾਬ ਦਾ ਪੰਜਾਬ ਦੀਆਂ ਕੁਰਬਾਨੀਆਂ ਦਾ ਕੁਰਬਾਨੀਆਂ ਦੀ ਕਹਾਣੀਆਂ ਕਿ ਇਸ ਪੱਗੜੀ ਦੀ ਖਾਤਰ ਇਸ ਦਸਤਾਰ ਦੀ ਖਾਤਰ ਸਾਨੂੰ ਕੀ ਝੱਲਣਾ ਪਿਆ ਤੇ ਕਿਹੜੀਆਂ ਕਿਹੜੀਆਂ ਸਾਡੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਵਾ ਸਾਨੂੰ ਉਹਨਾਂ ਤੋਂ ਵਾਂਝੇ ਹੋਣਾ ਪਿਆ ਸੋ ਬਿਲਕੁਲ ਜੀ ਪੱਗ ਬਾਰੇ ਗੱਲ ਕਰੀਏ ਜੀ ਇਸ ਨੂੰ ਦਸਤਾਰ ਆ ਜਿਹੜੀ ਅਰਬੀ ਭਾਸ਼ਾ ਦਾ ਸ਼ਬਦ ਆ ਇਸ ਨੂੰ ਦਸਤਾਰ ਕਿਹਾ ਜਾਂਦਾ ਤੇ ਅਰਬੀ ਭਾਸ਼ਾ ਦਾ ਇਹ ਸ਼ਬਦ ਆ ਤੇ ਜਿਹਦਾ ਕਿ ਪੂਰਾ ਅਰਥ ਆ ਜੀ ਹੱਥ ਨਾਲ ਚੰਗੀ ਤਰ੍ਹਾਂ ਬੰਨਿਆ ਹੋਇਆ ਵਸਤਰ ਤੇ ਅੰਗਰੇਜ਼ੀ ਦੇ ਵਿੱਚ ਇਸ ਨੂੰ ਤੁਹਾਨੂੰ ਪਤਾ ਹੀ ਆ ਜੀ ਸਾਰੇ ਟਰਬਨ ਕਹਿੰਦੇ ਤੇ ਫ੍ਰੈਂਚ ਵਿੱਚ ਟਲਬੈਨ ਤੇ ਤੁਰਕੀ ਦੇ ਵਿੱਚ ਸਾਰਿਕ ਤੇ ਫਰਾਂਸੀਸੀ ਵਿੱਚ ਟੋਬੰਦ ਤੇ ਸੰਸਕ੍ਰਿਤ ਵਿੱਚ ਉਸ਼ਵੇਸ਼ ਕਿਹਾ ਜਾਂਦਾ ਵਾ ਸੋ ਦੇਖੋ ਜੀ ਕਿੰਨੇ ਨਾਮ ਆ ਤੇ ਅਲੱਗ ਅਲੱਗ ਤਰੀਕੇ ਦੇ ਨਾਲ ਹੀ ਇਸ ਨੂੰ ਬਿਆਨਿਆ ਜਾਂਦਾ ਵਾ ਤੇ ਲਓ ਜੀ ਫਿਰ ਪਗੜੀ ਡੇ ਵੀ ਮਨਾਇਆ ਜਾਂਦਾ ਉਸ ਮੇਰੇ ਖਿਆਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ 13 ਅਪ੍ਰੈਲ ਵਾਲੇ ਦਿਨ ਦਸਤਾਰ ਦਿਵਸ ਮਨਾਇਆ ਜਾਂਦਾ ਵਾ ਤੇ ਪੱਗ ਆ ਜੀ ਜਿਹੜੀ ਪੱਗ ਦੀ ਜਿਹੜੀ ਕਹਾਣੀ ਆ ਉਸ ਤੇ ਪੱਗ ਦਾ ਜਿਹੜਾ ਇਤਿਹਾਸ ਆ ਉਸ ਦਾ ਸਾਰਿਆਂ ਨੂੰ ਹੀ ਪਤਾ ਵਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ ਨੂੰ ਜ਼ਰੂਰੀ ਸਮਝਿਆ ਗਿਆ ਸੀ ਸਿੱਖ ਇਤਿਹਾਸ ਦੇ ਲਈ ਪਰ ਇਸ ਤੋਂ ਪਹਿਲਾਂ ਵੀ ਸਾਡੇ ਗੁਰੂ ਸਾਹਿਬਾਨ ਇਸ ਨੂੰ ਧਾਰਨ ਕਰਦੇ ਸਨ ਤੇ ਲਓ ਜੀ ਫਿਰ ਇਹਦਾ ਸਾਡੇ ਸੱਭਿਆਚਾਰ ਦੇ ਵਿੱਚ ਕੀ ਦੇਣਾ ਕੀ ਸਥਾਨ ਆ ਪੱਗ ਵਟਾਉਣੀ ਕਹਿ ਦਿੰਦੇ ਹਾਂ ਅਸੀਂ ਜਿਹਦੇ ਨਾਲ ਕਿ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੁੰਦੀ ਆ ਜਾਣੀ ਕਿ ਦੋ ਇਨਸਾਨਾਂ ਦੇ ਵਿੱਚ ਭਰਾਵਾਂ ਵਾਲਾ ਰਿਸ਼ਤਾ ਬਣ ਜਾਂਦਾ ਵਾ ਕਿਉਂਕਿ ਉਹ ਜਨਮ ਤੋਂ ਭਰਾ ਨਹੀਂ ਹੁੰਦੇ ਪੱਗ ਵਟਾਉਣ ਦੇ ਨਾਲ ਉਹਨਾਂ ਦੇ ਵਿੱਚ ਸਕਿਆ ਭਰਾਵਾਂ ਵਰਗਾ ਰਿਸ਼ਤਾ ਬਣ ਜਾਂਦਾ ਵਾ ਸੋ ਰਿਸ਼ਤੇ ਬਣਾਉਣ ਦੀ ਸ਼ੁਰੂਆਤ ਆ ਜੀ ਇਹ ਪੱਗ ਵਟਾਉਣੀ ਤੇ ਇਸ ਦੇ ਨਾਲ ਹੀ ਇਹ ਜ਼ਿੰਮੇਵਾਰੀ ਦੀ ਨਿਸ਼ਾਨੀ ਵੀ ਆ ਤੇ ਸਰਦਾਰੀ ਵੀ ਆ ਸਾਡੇ ਲੋਕਾਂ ਦੀ ਤੇ ਪੱਗ ਦੀਆਂ ਕਿਸਮਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਤੇ ਕਿੰਨੇ ਤਰ੍ਹਾਂ ਦੀ ਹੁੰਦੀ ਆ ਪੱਗ ਇਹ ਮੈਨੂੰ ਤੁਸੀਂ ਦੱਸ ਦਿਓ ਜੀ ਸੋ ਬਿਲਕੁਲ ਜੀ ਦੱਸੋਗੇ ਜ਼ਰੂਰ ਤੁਸੀਂ ਤੇ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦੀ ਹਾਂ ਇਸ ਦਸਤਾਰ ਦੀ ਖਾਤਰ ਬਹੁਤ ਜ਼ਿਆਦਾ ਕੁਰਬਾਨੀਆਂ ਝੱਲਣੀਆਂ ਪਈਆਂ ਵਾ ਜੀ ਤੇ ਇਸ ਨੂੰ ਸਾਂਭ ਕੇ ਰੱਖਣਾ ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਪੱਗ ਸਿਰਫ ਇੱਕ ਕੱਪੜਾ ਨਹੀਂ ਉਸ ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਵੀ ਆ ਜੋ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਸੌਂਪੀਆਂ ਨੇ ਤੇ ਅਸੀਂ ਅੱਜ ਕਿੰਨਾ ਕੁ ਉਸਦੇ ਉੱਪਰ ਨਿੱਤਰ ਰਹੇ ਹਾਂ ਇਸ ਨੂੰ ਮੈਨੂੰ ਦੱਸਣ ਦੀ ਵੀ ਲੋੜ ਨਹੀਂ ਇਸ ਨੂੰ ਅਸੀਂ ਸਾਰੇ ਭਲੀ ਭਾਂਤ ਹੀ ਜਾਣਦੇ ਹਾਂ ਤੇ ਲਓ ਜੀ ਫਿਰ ਤੁਹਾਡੇ ਮੈਸੇਜ ਆ ਗਿਆ ਪ੍ਰੋਗਰਾਮ ਅੱਜ ਥੋੜਾ ਜਿਹਾ ਲੇਟ ਸ਼ੁਰੂ ਹੋਇਆ ਲੇਟ ਹੋਣ ਦਾ ਕਾਰਨ ਕੀ ਆ ਉਸ ਤੋਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਹਾਲੇ ਨਹੀਂ ਜੀ ਉਹ ਥੋੜਾ ਲੇਟ ਦੱਸਾਂਗੇ ਤੇ ਦੱਸਾਂਗੇ ਵੀ ਬੜਾ ਹੀ ਇੰਟਰਸਟਿਡ ਤਰੀਕੇ ਦੇ ਨਾਲ ਤੇ ਤੁਸੀਂ ਵੀ ਪੁੱਛ ਸਕਦੇ ਹੋ ਕਿ ਪ੍ਰੋਗਰਾਮ ਅੱਜ ਲੇਟ ਕਿਉਂ ਹੋਇਆ ਤੇ ਦੱਸ ਦੋ ਜੀ ਮੈਨੂੰ ਫਿਰ ਪੱਗ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਕਿਉਂਕਿ ਚਲੋ ਸ਼ੁਰੂਆਤ ਮੈਂ ਕਰ ਦਿੰਦੀ ਹਾਂ ਪੱਗ ਆ ਜੀ ਅੰਮ੍ਰਿਤਸਰੀ ਦੁਮਾਲਾ ਅੰਮ੍ਰਿਤਸਰ ਦੇ ਵਿੱਚ ਛੋਟੀ ਪੱਗ ਬੰਨੀ ਜਾਂਦੀ ਹੈ ਜਾਣੀ ਕਿ ਜਿਸ ਤਰ੍ਹਾਂ ਕਈ ਪੱਗਾਂ ਦਾ ਸਾਈਜ਼ ਹੁੰਦਾ ਕੋਈ 5 ਮੀਟਰ ਦੀ 7 ਮੀਟਰ ਦੀ ਤੇ ਲਓ ਜੀ ਫਿਰ ਬਾਕੀ ਦਾ ਤੁਸੀਂ ਮੈਨੂੰ ਦੱਸ ਦੋ ਕਿ ਕਿਹੜੀ ਕਿਹੜੀ ਪੱਗ ਹੁੰਦੀ ਆ ਤੇ ਕਿੱਥੋਂ ਦੀ ਪੱਗ ਜ਼ਿਆਦਾ ਮਸ਼ਹੂਰ ਆ ਤੇ ਲਓ ਫਿਰ ਮੈਂ ਤੁਹਾਨੂੰ ਗਾਣਾ ਵੀ ਸੁਣਾਉਣੀ ਆ ਤੇ ਪਰ ਗਾਣਾ ਸੁਣਾਉਣ ਤੋਂ ਪਹਿਲਾਂ ਕਿਉਂ ਨਾ ਆਪਾਂ ਹਮੇਸ਼ਾ ਦੀ ਤਰ੍ਹਾਂ ਦੇਖ ਲਈਏ ਜੀ ਕੁਝ ਕੁ ਦੇਸ਼ਾਂ ਦੀਆਂ ਘੜੀਆਂ ਕੀ ਕਹਿੰਦੀਆਂ ਨੇ ਕੀ ਹੋਇਆ ਟਾਈਮ ਤੇ ਕਿੱਦਾਂ ਕਿੱਦਾਂ ਦਾ ਚੱਲ ਰਿਹਾ ਜੀ ਤੁਹਾਡੇ ਸ਼ਹਿਰਾਂ ਦਾ ਮੌਸਮ ਉਸੇ ਬਾਰੇ ਤਾਂ ਮੇਰੇ ਖਿਆਲ ਚ ਤੁਸੀਂ ਹੀ ਦੱਸ ਸਕਦੇ ਹੋ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਪਰ ਬ੍ਰਿਸਬੇਨ ਦੇ ਮੌਸਮ ਬਾਰੇ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਜੀ ਬਾਰਿਸ਼ ਹੋ ਰਹੀ ਆ ਅੱਜ ਵੀ ਬਾਰਿਸ਼ ਹੋਵੇਗੀ ਕੱਲ ਵੀ ਤੇ ਪਰਸੋਂ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਵਾ ਜੀ ਵੈਨਕੂਵਰ ਦੇ ਵਿੱਚ ਟਾਈਮ ਹੋਇਆ 3:23 ਤੇ ਵਿਨੀਪੈਗ ਦੇ ਵਿੱਚ 5:23 ਹੋਏ ਨੇ ਜੀ ਤੇ ਇੱਧਰ ਨਿਊ ਦਿੱਲੀ ਦੇ ਵਿੱਚ 3:53 ਹੋਏ ਨੇ ਸਵੇਰ ਦੇ ਅਰਲੀ ਮਾਰਨਿੰਗ ਤੇ ਮੇਰੇ ਨਾਲ ਅੱਜ ਢਿੱਲੋਂ ਸਾਹਿਬ ਮੇਰਾ ਸਾਥ ਦੇ ਰਹੇ ਹੋ ਸੋ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਅੱਜ ਦੀ ਇਸ ਸਵੇਰ ਦੇ ਵਿੱਚ ਤੇ ਲਓ ਫਿਰ ਪਰਥ ਦੇ ਵਿੱਚ ਟਾਈਮ ਹੋਇਆ ਜੀ 6:23 ਸਵੇਰ ਦੇ ਤੇ ਆਕਲੈਂਡ ਨਿਊਜ਼ੀਲੈਂਡ ਦੇ ਵਿੱਚ ਹੋਇਆ ਜੀ 10:23 ਤੇ ਐਡੀਲੇਡ ਦੇ ਵਿੱਚ 5:53 ਸਵੇਰ ਦੇ ਲਓ ਜੀ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਤੇ ਅੱਜ ਇੱਕ ਪਹੇਲੀ ਆ ਜਿਹੜੀ ਆਪਾਂ ਉਹ ਵੀ ਪਾਉਣੀ ਆ ਪਰ ਪਹਿਲਾਂ ਤੁਸੀਂ ਮੈਨੂੰ ਦੱਸ ਦੋ ਜੀ ਪੱਗ ਦੀਆਂ ਕਿਸਮਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਸੋ ਗਾਣੇ ਦੇ ਵਿੱਚ ਮੈਂ ਵੇਟ ਕਰੂੰਗੀ ਤੁਹਾਡੇ ਜਵਾਬ ਦੀ ਅਗਰ ਤੁਸੀਂ ਦੱਸ ਸਕੇ ਤਾਂ ਗੋਡਾ ਜੀ ਨਹੀਂ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦੇਣਾ ਕਿਉਂਕਿ ਉਸ ਤੋਂ ਬਾਅਦ ਚ ਆਪਾਂ ਬੁਜ਼ਾਰਤ ਵੀ ਪਾਉਣੀ ਆ ਕੀ ਕਹਿੰਦੀ ਆ ਅੱਜ ਦੀ ਬੁਝਾਰਤ ਤੇ ਕਿੱਦਾਂ ਕਿੱਦਾਂ ਦੇ ਆਉਂਦੇ ਆ ਤੁਹਾਡੇ ਜਵਾਬ ਤੋਂ ਮਿਲਦੇ ਆ ਜੀ ਪ੍ਰੋਗਰਾਮ ਦੇ ਵਿਚ ਇਸ ਗੀਤ ਤੋਂ ਬਾਬਾ ਰਣਜੀਤ ਬਾਵਾ ਦਾ ਗਾਇਆ ਹੋਇਆ ਗੀਤ ਬੈਡ ਕੰਪਨੀ ਰਣਜੀਤ ਬਾਵਾ ਦਾ ਗਾਇਆ ਹੋਇਆ ਗੀਤ ਬੈਡ ਕੰਪਨੀ ਕਿਉਂਕਿ ਜਿਹੜੀ ਕੰਪਨੀ ਆ ਉਹ ਇਨਸਾਨ ਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦੀ ਆ ਲਓ ਫਿਰ ਸੁਣਦੇ ਆ ਇਹ ਗੀਤ ਤੇ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ
ਮਾਰੇ ਬੰਦਿਆਂ ਨਾਲ ਲਾਈਆਂ ਯਾਰੀਆਂ
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਰਣਜੀਤ ਬਾਬਾ ਦਾ ਗਾਇਆ ਹੋਇਆ ਬੈਡ ਕੰਪਨੀ। ਵਾਕਈ ਜੀ ਬੁਰੀ ਸੰਗਤ ਇਨਸਾਨ ਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦੀ ਆ। ਵੈਸੇ ਤੁਸੀਂ ਸੋਹਣੀ ਲਿਆ ਹੋਵੇਗਾ, ਤੇ ਇਸੇ ਲਈ ਜੀ ਸਾਡੀ ਦੁਆ ਕਿ ਤੁਸੀਂ ਹਮੇਸ਼ਾ ਚੰਗੇ ਹੀ ਦੋਸਤ ਬਣਾਓ ਤੇ ਚੰਗੀਆਂ ਚੰਗੀਆਂ ਗੱਲਾਂ ਹੀ ਸਿੱਖਦੇ ਰਹੋ। ਤੇ ਲਓ ਜੀ ਫਿਰ ਆਪਾਂ ਦੇਖਦੇ ਹਾਂ, ਸਾਡੇ ਬਹੁਤ ਸਾਰੇ ਦੋਸਤ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ, ਜ਼ਰੂਰ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ। ਪਰ ਪਹਿਲਾਂ ਚੱਲਦੇ ਹਾਂ ਜੀ ਖ਼ਬਰਾਂ ਵੱਲ, ਕਿਉਂਕਿ ਅੱਜ ਅਸੀਂ ਵੀ ਥੋੜਾ ਜਿਹਾ ਲੇਟ ਹੋ ਗਏ ਤੇ ਖ਼ਬਰਾਂ ਦਾ ਟਾਈਮ ਹੋ ਚੁੱਕਾ ਵਾ। ਤੇ ਕਰਦੇ ਹਾਂ ਜੀ ਬਹੁਤ ਹੀ ਨਿੱਘਾ ਜਿਹਾ ਸਵਾਗਤ ਮਿੰਟੂ ਬਰਾੜ ਜੀ ਦਾ ਐਡੀਲੇਟ ਸਟੂਡੀਓ ਤੋਂ, ਤੇ ਕਹਿੰਦੇ ਆ ਜੀ ਬਹੁਤ ਨਿੱਘੀ ਜੀ ਜੀ ਆਇਆ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਹਾਂ ਸਤਿ ਸ੍ਰੀ ਅਕਾਲ ਬਾਬੀ ਜੀ, ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਲੁਤਫ ਉਠਾ ਰਹੇ ਹੋਣੇ ਆ
ਜੀ। ਹੋਰ ਬਰਾੜ ਸਾਹਿਬ ਕੀ ਕਹਿੰਦਾ ਸੀ ਐਡੀਲੇਟ ਦਾ ਮੌਸਮ ਤੇ ਕਿੱਦਾਂ ਦੀ ਅੱਜ ਚਾਲ ਆ ਫਿਰ ਬੱਦਲਵਾਈ ਦੀ?
ਐਡੀਲੇਟ ਦਾ ਮੌਸਮ ਬੜਾ ਐਨ ਸਾਫ਼ ਆ ਜੀ ਅੱਜ, ਤੇ ਉਮੀਦ ਆ ਵੀ ਧੁੱਪ ਪੂਰੀ ਖਿੜਨੀ ਆ, ਤੇ ਕਈ ਦਿਨਾਂ ਦਾ ਗਿੱਲਾ ਸਿੱਲਾ ਜਿਹੜਾ ਮੌਸਮ ਜਿਹਾ ਪਾਸੇ ਹੋਊ, ਖਾਸ ਕਰਕੇ ਮੇਰੇ ਵਰਗੇ ਬੰਦੇ ਲਈ ਜਿਹੜਾ ਆਊਟਡੋਰ ਕੰਮ ਕਰਦਾ ਉਹਦੇ ਲਈ ਅੱਜ ਇੱਕ ਵਰਦਾਨ ਵਰਗਾ ਮੌਸਮ ਆ ਜੀ। ਤੇ ਪਰ ਜਿਹੜੀ ਠੰਡ ਆ ਉਹ ਕਾਫੀ ਹੋ ਗਈ ਆ। ਠੰਡ ਜਿਹੜੀ ਪਿੰਡਾਂ ਦੇ ਵਿੱਚ ਧੂਈ ਪਾਉਣ ਵਾਲਾ ਜਿਹੜਾ ਟਾਈਮ ਜਿਹਾ ਹੁੰਦਾ ਸੀ ਨਾ ਖੇਸੀ ਲੈ ਕੇ, ਉਹ ਚੇਤੇ ਕਰਾ ਰਿਹਾ। ਮੈਂ ਵਾਰ ਵਾਰ ਸੁਬਹਾ ਦਾ 3-4 ਵਾਰੀ ਇਹ ਮਿਸ ਕਰ ਚੁੱਕਿਆ ਵੀ ਜੇ ਇੱਥੇ ਅੱਗ ਲਾਉਣ ਜੇ ਦੀ ਇਜਾਜ਼ਤ ਹੋਵੇ ਤਾਂ ਇੱਥੇ ਬਾਹਰ ਗਏ। ਹੁਣ ਮੈਂ ਖੇਸੀ ਲੈ ਗਏ ਤੇ ਧੂਈ ਮਾਰ ਕੇ ਬੈਠੀ ਹੋਣਾ, ਤੇ ਨੰਘਦੇ ਟੱਪਦੇ ਗੋਰੇ ਨੂੰ ਵੀ ਭਾਲੀਏ, ਤੇ ਹੌਲੀ ਹੌਲੀ ਇਹ ਆਦਤ ਆਪਣੀ ਗਲੀ ਦੇ ਬੰਦਿਆਂ ਨੂੰ ਪੈ ਜੇ, ਫਿਰ ਗਲੀ ਦੇ ਬੰਦਿਆਂ ਤੋਂ ਫਿਰ ਸ਼ਹਿਰ ਦਿਆਂ ਨੂੰ ਪੈ ਜੇ, ਸਵਰਬਦਿਆਂ ਨੂੰ, ਫਿਰ ਹੌਲੀ ਹੌਲੀ ਸਾਰੇ ਆਸਟ੍ਰੇਲੀਆ ਨੂੰ ਵੀ ਧੂਈ ਸਿੱਕਣ ਦੀ ਆਦਤ ਪਾ ਦਈਏ।
ਜੀ ਜੀ ਚਲੋ ਜੀ, ਆਈਡੀਆ ਤਾਂ ਵਧੀਆ ਵਾ, ਸੋ ਦੇਖਦੇ ਆ ਆਉਣ ਵਾਲੇ ਟਾਈਮ ਚ ਕੀ ਪਤਾ ਤੁਹਾਡਾ ਆਈਡੀਆ ਵਾ ਜਿਹੜਾ ਜੋ ਤੁਹਾਡੀ ਵੇਸ਼ਾ ਪੂਰੀ ਹੋ ਜਾਵੇ। ਸੋ ਖਬਰਾਂ ਬਾਰੇ ਗੱਲ ਕਰਦੇ ਆ ਬ੍ਰਾਟ ਸਾਹਿਬ। ਪਹਿਲੀ ਖਬਰ ਆ ਜੀ, ਹਰਿਆਣੇ ਦਾ ਜਿਹੜਾ ਖਤਰਨਾਕ ਗੈਂਗਸਟਰ ਸੀ ਉਹ ਬਠਿੰਡਾ ਦੇ ਵਿੱਚ ਕਹਿੰਦੇ ਮਾਰਿਆ ਗਿਆ।
ਬਿਲਕੁਲ ਜੀ, ਮੈਂ ਵੀ ਕਾਫੀ ਨਾਂ ਸੁਣਿਆ ਸੀ ਇਸ ਨੌਜਵਾਨ ਹੀ ਕਹੂੰਗਾ ਜੀ, ਵੈਸੇ ਤਾਂ ਕਾਹਦਾ ਨੌਜਵਾਨ, ਜਵਾਨੀ ਕਾਹਦੀ ਆਈ ਹੈ ਜਿਹੜੀ ਪੁੱਠੇ ਰਾਹੇ ਚੱਲੀ ਆ। ਤਾਂ ਇਹਦਾ ਨਾਂ ਸੁਣਿਆ ਸੀ, ਕੰਨੂ ਕਹਿੰਦੇ ਸੀ ਇਹਨੂੰ, ਕਾਫੀ ਕੰਨੂ ਦੇ ਨਾਂ ਨਾਲ ਹੀ ਮਸ਼ਹੂਰ ਸੀ, ਵੈਸੇ ਪੂਰਾ ਨਾਂ ਤਾਂ ਇਹਦਾ ਕੁਛ ਹੋਰ ਸੀ। ਤਾਂ ਉਹ ਕੰਨੂ ਸਾਹਿਬ ਦਾ ਜਿਹੜੀ ਪੋਜੀਸ਼ਨ ਇਹ ਸੀ ਵੀ ਉਹਦਾ ਨਾਂ ਤੋਂ ਸਾਰੀ ਹਰਿਆਣੇ ਦੇ ਵਿੱਚ ਦਹਿਸ਼ਤ ਫੈਲੀ ਹੋਈ ਸੀ, ਇੱਥੋਂ ਤੱਕ ਕਿ ਆਰਮੀ ਦੇ ਆਫਿਸਰ ਦੀ ਫੈਮਿਲੀ ਮਾਰਨ ਤੱਕ ਵੀ ਗਿਆ ਜੀ ਇਹ ਬੰਦਾ। ਤੇ ਇਹਦਾ ਮੈਨੂੰ ਵੀ ਮੇਰੇ ਅੰਦਰ ਵੀ ਇੱਕ ਇਹਦਾ ਇੱਕ ਖਾਕਾ ਤਿਆਰ ਹੋ ਗਿਆ। ਕਈ ਵਾਰੀ ਅਸੀਂ ਅੰਦਾਜ਼ੇ ਨਹੀਂ ਲਾ ਲੈਂਦੇ ਜ਼ਿੰਦਗੀ ਦੇ ਵਿੱਚ, ਆਪਦੇ ਅੰਦਰ ਹੀ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਣਾ ਲੈਂਦੇ ਹਾਂ। ਤਾਂ ਉਹ ਮੈਂ ਵੀ ਇੱਕ ਦਿਮਾਗ ਦੇ ਵਿੱਚ ਇਹ ਬਣਾ ਲਿਆ ਸੀ ਵੀ ਪਤਾ ਨੀ ਕਿੱਡਾ ਕੁ ਵੱਡਾ ਉਹ ਜੁਰਮਾਨਾ ਹੋਣਾ, ਕਿਹੋ ਜਿਹਾ ਖੂੰਖਾਰ ਹੋਣਾ, ਕਿਉਂਕਿ ਇਹੋ ਜਿਹੇ ਸ਼ਬਦ ਉਹਦੇ ਲਈ ਵਰਤੇ ਜਾਂਦੇ ਸੀ, ਖੂੰਖਾਰ, ਡਕੈਤੀ, ਅਗਵਾਕਾਰ, ਵੱਡੇ ਵੱਡੇ ਨਾਂ ਉਹਦੇ ਨਾਲ ਵਰਤੇ ਜਾਂਦੇ ਹੁੰਦੇ ਸੀ। ਤਾਂ ਮੈਨੂੰ ਵੀ ਲੱਗਿਆ ਵੀ ਇਹ ਸ਼ਾਇਦ ਹੋ ਸਕਦਾ ਵੀ ਕੋਈ ਕਾਫੀ ਵੱਡਾ ਗੈਂਗਸਟਰ ਜਿਹੜਾ ਹੋਣਾ, ਤੇ ਡੀਲ ਡੋਲ ਤੋਂ ਵੀ ਕਾਫੀ ਹੋਣਾ। ਪਰ ਅੱਜ ਜਦੋਂ ਅਖਬਾਰ ਦੇ ਫੋਟੋ ਦੇਖੀ ਤਾਂ ਮੇਰੇ ਅੰਦਰੋਂ ਜਿਹੜੇ ਪਹਿਲੇ ਸ਼ਬਦ ਇਹ ਨਿਕਲੇ ਵੀ ਪੁਲਿਸ ਨੇ ਕਹਿੰਦੇ ਉੱਥੇ ਗੋਲੇਬਾਰੀ ਕੀਤੀ, ਗੋਲੀ ਚਲਾਈ, ਤੇ ਮੈਂ ਕਿਹਾ ਯਾਰ ਪੁਲਿਸ ਨੇ ਤਾਂ ਗੋਲੀਆਂ ਹੀ ਖਰਾਬ ਕਰ ਲਈਆਂ ਇਸ ਬੰਦੇ ਦੇ, ਇਹ ਤਾਂ ਇੱਕ ਥੱਪੜ ਦੀ ਮਾਰ ਸੀ। ਸਾਰੇ ਬੰਦਾ 35-40 ਕਿਲੋ ਦਾ ਵਜਨ ਵਾਲਾ ਬੰਦਾ ਸੀ ਜੀ, ਤੇ ਇੱਕ ਥੱਪੜ ਨਾਲ ਮਰ ਸਕਦਾ ਸੀ ਜਿੱਥੇ ਤੱਕ ਮੈਨੂੰ ਲੱਗਦਾ। ਤੇ ਪਰ ਉਹ ਬੰਦੇ ਦੇ ਉੱਤੇ ਉਹਨੂੰ ਹਰਿਆਣੇ ਪੁਲਿਸ ਤੋਂ ਤਾਂ ਫੜਿਆ ਨਹੀਂ ਗਿਆ, ਤੇ ਪੰਜਾਬ ਪੁਲਿਸ ਨੇ ਉਹਦੀ ਕੱਲ ਕਹਿੰਦੇ ਪਿੱਛਾ ਕੀਤਾ। ਜੇ ਸਟੋਰੀ ਸੱਚ ਆ, ਕਿਉਂਕਿ ਇਹ ਸਟੋਰੀਆਂ ਤੇ ਵੀ ਮੇਰਾ ਯਕੀਨ ਨਹੀਂ ਰਿਹਾ, ਜਿਉਂ ਦਾ ਅਸੀਂ ਦੇਖਿਆ ਵੀ ਇੱਕ ਮੁਕਾਬਲੇ ਬਣਾਏ ਜਾਂਦੇ ਆ, ਮੁਕਾਬਲੇ ਹੁੰਦੇ ਨਹੀਂ, ਮੁਕਾਬਲੇ ਬਣਾਏ ਜਾਂਦੇ ਆ ਪੁਲਿਸ ਵੱਲੋਂ, ਉਹਨਾਂ ਗੱਲਾਂ ਕਰਕੇ ਥੋੜਾ ਜਿਹਾ ਸਟੋਰੀ ਤੇ ਯਕੀਨ ਨਹੀਂ ਆਉਂਦਾ। ਪਰ ਜਿਹੜੀ ਸਟੋਰੀ ਪੁਲਿਸ ਨੇ ਦੱਸੀ, ਉਹਨਾਂ ਨੇ ਇਹ ਦੱਸਿਆ ਜੀ ਵੀ ਉਹ ਆਪਣੀ ਕਾਰ ਦੇ ਉੱਤੇ ਕੁਝ ਸਾਥੀਆਂ ਨਾਲ ਇੱਕ ਸ਼ਮਸ਼ਾਨ ਦੇ ਵਿੱਚ ਬਰਹਿੰਦੇ ਬਾਬੇ ਕੋਲੇ ਆਇਆ ਸੀ, ਉਹਦੀ ਝੁੱਗੀ ਜੀ ਪਾਈ ਹੋਈ, ਉਹ ਝੁੱਗੀ ਦੇ ਵਿੱਚ ਆਇਆ ਸੀ, ਤੇ ਉਹ ਝੁੱਗੀ ਨੂੰ ਜਦੋਂ ਚਾਰ ਚੁਫੇਰੇ ਪੁਲਿਸ ਨੇ ਘੇਰ ਕੇ ਉਹਨੂੰ ਵਾਰਨਿੰਗ ਦਿੱਤੀ, ਉਹ ਉੱਥੋਂ ਬਾਹਰ ਨਹੀਂ ਆਇਆ ਜੀ, ਪਰ ਉਹਨਾਂ ਨੇ ਸਿੱਧੀ ਗੋਲੀ ਚਲਾਤੀ ਪੁਲਿਸ ਤੇ। ਫਿਰ ਜੋ ਪੁਲਿਸ ਨੇ ਮੁਕਾਬਲੇ ਚ ਗੋਲੀ ਚਲਾਈ ਤਾਂ ਉਹ ਕਹਿੰਦੇ ਭੱਜੇ ਜਾਂਦੇ, ਉਹਦੇ ਪੱਟ ਚ ਗੋਲੀ ਵੱਜੀ, ਇਹ ਵੀ ਕਿਹਾ ਗਿਆ। ਸਭ ਤੋਂ ਵੱਡੀ ਗੱਲ ਇਹ ਆ ਪੱਟ ਚ ਗੋਲੀ ਵੱਜੀ, ਤੇ ਫਿਰ ਉਹ ਕਹਿੰਦੇ ਹਸਪਤਾਲ ਚ ਜਾ ਕੇ ਮਰ ਗਿਆ। ਦੇਖੋ ਮਰ ਤਾਂ ਇਹੋ ਜਿਹਾ ਬੰਦਾ ਖੈਰ ਮੇਰੇ ਹਿਸਾਬ ਨਾਲ ਜਹਾਜ਼ ਦੇ ਖੜਕੇ ਨਾਲ ਵੀ ਸਕਦਾ ਜੇ ਜੀ ਉਹਦੀ ਸ਼ਕਲ ਸੂਰਤ ਸੀਗੀ ਤੇ, ਪਰ ਜੇ ਹੁਣ ਇੱਕ ਪਾਸੇ ਗੋਲੀ ਦੇ ਪੱਟ ਚ ਵੱਜਣ ਨਾਲ ਗੋਲੀ ਨਾਲ ਦਹਿਲ ਕੇ ਵੀ ਮਰ ਸਕਦਾ ਕਿਉਂਕਿ ਬੰਦੇ ਦੀ ਸ਼ਕਲ ਤੋਂ ਹੀ ਲੱਗਦਾ, ਪਰ ਇੱਕ ਪਾਸੇ ਉਹਦਾ ਜਿਹੜਾ ਜਿਗਰਾ ਦੱਸਦਾ ਜਿਹੜਾ ਬੰਦਾ ਕਤਲ ਕਰ ਦਿੰਦਾ ਜਾਂ ਇਹ ਜਾਂ ਕੁਛ, ਉਹ ਕਈ ਵਾਰੀ ਕੀ ਹੁੰਦਾ ਉਹਦੇ ਸਰੀਰਕ ਜੁੱਸੇ ਤੇ ਨਹੀਂ ਜਾਈਦਾ ਹੁੰਦਾ, ਤੇ ਉਹ ਅੰਦਰੋਂ ਸਟਰੋਂਗ ਹੁੰਦਾ, ਡਿਸੀਜਨ ਮੇਕਰ ਹੁੰਦਾ ਕਈ ਵਾਰੀ, ਤੇ ਉਹ ਡਿਸੀਜਨ ਲੈ ਲੈਂਦਾ ਮੌਕੇ ਤੇ, ਚਾਹੇ ਉਹ ਸਹੀ ਹੋਵੇ ਚਾਹੇ ਗਲਤ ਹੋਵੇ। ਸੋ ਕੁੱਲ ਮਿਲਾ ਕੇ ਚਲੋ ਜੀ ਸਫਾਈ ਹੋਈ ਆ, ਕਿਸੇ ਵੀ ਬਹਾਨੇ ਚ ਹੋਈ ਆ, ਚਾਹੇ ਉਹ ਗਲਤ ਤਰੀਕਾ ਅਪਣਾ ਕੇ ਝੂਠਾ ਮੁਕਾਬਲਾ ਬਣਾਇਆ ਜਾਂ ਸੱਚਾ ਮੰਗਾਇਆ, ਪਰ ਇੱਕ ਹੋਰ ਜਿਹੜਾ ਬਦਮਾਸ਼ ਜਾਂ ਗੈਂਗਸਟਰ ਉਹਦੀ ਸਫਾਈ ਹੋ ਗਈ ਆ
ਜੀ। ਸੋ ਖਬਰ ਆ ਜੀ ਅਗਲੀ ਕਿ ਢੰਡਰੀਆਂ ਵਾਲੇ ਵੱਲੋਂ ਸੀ ਬੀ ਆਈ ਜਾਂਚ ਲਈ ਪਟੀਸ਼ਨ ਦਾਇਰ ਕੀਤੀ ਆ ਉਹਨਾਂ ਨੇ।
ਬਿਲਕੁਲ ਜੀ, ਉਹਨਾਂ ਨੂੰ ਆਸ ਸੀਗੀ, ਕੱਲ ਤੱਕ ਉਹਨਾਂ ਨੇ ਕਾਫੀ ਆਸ ਰੱਖੀ ਸੀ ਵੀ ਜਿਹੜਾ ਸਰਕਾਰ ਆ ਉਹਨਾਂ ਦੇ ਕੇਸ ਨੂੰ ਪੂਰੇ ਗੌਰ ਨਾਲ ਦੇਖੂਗੀ ਤੇ ਉਹਨਾਂ ਦੇ ਕੇਸ ਨੂੰ ਜਾਂ ਹੋ ਸਕਿਆ ਤਾਂ CBI ਦੇ ਵੀ ਫਾਰਵਰਡ ਕਰੂਗੀ। ਪਰ ਕੱਲ ਜਦੋਂ ਬਾਦਲ ਸਾਹਿਬ ਨੇ ਇੱਕ ਮਿਲਣੀ ਦੇ ਦੌਰਾਨ ਜਾਂ ਮੇਰੇ ਹਿਸਾਬ ਨਾਲ ਇੱਕ ਸੰਗਤ ਦਰਸ਼ਨ ਦੇ ਉੱਤੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਕੋਈ ਲੋੜ ਨਹੀਂ ਹੈ CBI ਦੀ ਜਾਂਚ ਕਰਾਉਣ ਦੀ, ਜਾਂਚ ਆ ਜਿਹੜੀ ਸਹੀ ਢੰਗ ਨਾਲ ਚੱਲ ਰਹੀ ਆ। ਦੇਖੋ ਮੈਂ ਜਿਹੜੀ ਨੋਟ ਕੀਤੀ ਆ ਉਹ ਗੱਲ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਲਾਓ ਜਾਂ ਅਕਾਲੀ ਦਲ ਦੀ ਲਾਓ ਜਾਂ ਸਿੱਖ ਕੌਮ ਦੀ ਲਾਓ, ਉਹ ਜਿਹੜੇ ਰਾਹ ਪਈ ਹੋਈ ਆ ਉਹ ਇਹ ਰਾਹ ਸੀ ਵੀ ਇਸ ਮਸਲੇ ਨੂੰ ਆਪਾਂ ਅੰਦਰੂਨੀ ਮਸਲੇ ਨੂੰ ਅੰਦਰ ਹੀ ਨਜੇੜ ਲਈਏ, ਜਿਹੜੀ ਕੋਈ ਗਲਤ ਨਹੀਂ ਸੀ ਗੱਲ। ਇਹ ਗੱਲ ਕੋਈ ਕਈ ਵਾਰੀ ਨਾ ਗਲਤ ਗੱਲ ਨੂੰ ਵੀ ਸਹੀ ਕਹਿਣਾ ਪੈਂਦਾ। ਇੱਕ ਪਾਸੇ ਵਾਕਈ ਬੇਇਨਸਾਫ ਹੋਇਆ, ਗੋਲੀ ਚੱਲੀ ਆ ਇੱਕ ਬੰਦੇ ਦੇ ਉੱਤੇ ਅਟੈਕ ਹੋਇਆ ਤੇ ਉਹਨੂੰ ਇਨਸਾਫ ਦੀ ਲੋੜ ਆ, ਪਰ ਦੂਜੇ ਪਾਸੇ ਇਹ ਵੀ ਕੋਈ ਅਤਕਥਨੀ ਨਹੀਂ ਜੇ ਸਿੱਖ ਕੌਮ ਦਾ ਮਸਲਾ ਆਪਦੇ ਅੰਦਰੋਂ ਅੰਦਰ ਹੀ ਨਜਿੱਠ ਲਿਆ ਜਾਵੇ ਤੇ ਅੰਦਰ ਹੀ ਇੱਕ ਅੰਤਰਿੰਗ ਕਮੇਟੀ ਦੀ ਜਿਵੇਂ ਗੱਲ ਹੋਈ ਸੀ ਬਣੇ, ਉਹ ਬਿਠਾ ਕੇ ਇਹਨਾਂ ਪ੍ਰਚਾਰਕਾਂ ਨੂੰ ਗਾਈਡਲਾਈਨ ਦੇਵੇ, ਜਿੱਦਾਂ ਆਪਾਂ ਕੱਲ ਪਰਸੋਂ ਵੀ ਇਸ ਚੀਜ਼ ਦੇ ਉੱਤੇ ਵਿਸ਼ੇ ਤੇ ਗੱਲ ਕੀਤੀ ਵੀ ਸਾਨੂੰ ਸਾਡਾ ਜਿਹੜਾ ਸਰਵਉੱਚ ਅਦਾਰਾ ਅਕਾਲ ਤਖ਼ਤ ਸਾਹਿਬ ਉਹਨਾਂ ਨੂੰ ਇੱਕ ਗਾਈਡਲਾਈਨਾਂ ਭਾਵੇਂ ਬਣੀਆਂ ਹੋਈਆਂ ਪਰ ਉਹ ਸਖ਼ਤੀ ਨਾਲ ਗਾਈਡਲਾਈਨ ਦੇਣੀਆਂ ਪੈਣੀਆਂ ਜਿਹਦੇ ਚ ਦਾਇਰੇ ਹੋਣ ਵੀ ਇੱਕ ਡੇਰੇਬਾਦ ਦਾ ਕੀਰਾ ਡੇਰਾਬਾਦ ਤਾਂ ਦੇਖੋ ਥਾਂ ਹੀ ਨਹੀਂ ਕੋਈ ਵੀ ਚੱਲ ਜੇ ਇੱਕ ਕੋਈ ਬੰਦਾ ਪ੍ਰਚਾਰਕ ਆ ਤੇ ਉਹਨੇ ਇੱਕ ਆਪਦੀ ਇੱਕ ਕਹਿ ਸਕਦੇ ਜਥਾ ਬਣਾਇਆ, ਉਸ ਜਥੇ ਦਾ ਕੀ ਰੋਲ ਹੋਣਾ ਚਾਹੀਦਾ, ਉਹਦਾ ਪ੍ਰਚਾਰਕ ਦਾ ਦਾਇਰਾ ਕਿੱਥੋਂ ਤੱਕ ਹੋਏਗਾ, ਉਹ ਕਿਹੜੀਆਂ ਕਿਹੜੀਆਂ ਗੱਲਾਂ ਕਰ ਸਕਦਾ ਕਿਹੜੀਆਂ ਨਹੀਂ ਕਰ ਸਕਦਾ, ਇਹ ਚੀਜ਼ਾਂ ਕਰਨੀਆਂ ਪੈਣੀਆਂ ਇੱਕ ਤੇ ਫਿਰ ਉਦੋਂ ਬਾਅਦ ਜਾ ਕੇ ਸਿੱਖ ਕੌਮ ਸ਼ੀਆ ਸੁੰਨੀ ਵਾਲੇ ਮਸਲੇ ਚ ਵੜਨ ਤੋਂ ਬਚੂਗੀ। ਨਹੀਂ ਤਾਂ ਸਿੱਖ ਕੌਮ ਦੇ ਵਿੱਚ ਅਸੀਂ ਜਿਹੜੀ ਚਿੰਤਾ ਰੋਜ਼ ਜ਼ਾਹਿਰ ਕਰਦੇ ਹਾਂ ਵੀ ਮੂਹੀਆਂ ਬਣ ਗਈਆਂ ਜੀ, ਕੋਈ ਟਕਸਾਲੀ ਤੇ ਕੋਈ ਮਸ਼ੀਨਰੀ ਤੇ ਕੋਈ ਕੁਛ, ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਖਤਰਨਾਕ ਹੋ ਜਾਣਗੀਆਂ। ਮੈਂ ਜੇ ਪਰਸਨਲ ਪੱਧਰ ਤੇ ਜੇ ਦੇਖਾਂ ਤਾਂ ਪਰਸਨਲ ਪੱਧਰ ਤੇ ਇੱਕ ਗੱਲ ਤੋਂ ਤਾਂ ਲੱਗਦੀ ਆ ਵੀ ਸਰਕਾਰ ਇੱਕ ਕਿਸਮ ਦੀ ਚਲਾਕੀ ਕਰ ਰਹੀ ਆ ਵੀ ਕੇਸ ਨੂੰ ਨਜਿੱਠਣ ਦੀ, ਕਿਉਂਕਿ ਸਰਕਾਰ ਉਹ ਚ ਕਿਤੇ ਨਾ ਕਿਤੇ ਆੜੇ ਆਉਂਦੀ ਨਜ਼ਰ ਆਉਂਦੀ ਆ, ਕਿਉਂਕਿ ਸਰਕਾਰ ਦੇ ਸਿੱਧੇ ਰਿਲੇਸ਼ਨ ਧੁੰਮੇ ਨਾਲ ਦਿਖਾਏ ਜਾ ਰਹੇ ਆ, ਧੁੰਮੇ ਨੂੰ ਅਪੁਆਇੰਟ ਬੰਦਾ ਦਿਖਾਇਆ ਜਾ ਰਿਹਾ ਤੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਦੂਜੇ ਪਾਸੇ ਸਰਕਾਰ ਤੇ ਇਹ ਵੀ ਦੋਸ਼ ਲੱਗਦੇ ਆ ਵੀ ਉਹ ਇੱਕ ਨੂੰ ਮਰਵਾ ਦੇਣਾ ਚਾਹੁੰਦੀ ਸੀ, ਦੂਜੇ ਨੂੰ ਫਸਾ ਦੇਣਾ ਚਾਹੁੰਦੀ ਸੀ, ਦੋ ਹੋਰ ਜਿਹੜੇ ਇਹੋ ਜਿਹੇ ਅੜਿੱਕਾ ਲਾਉਣ ਵਾਲੇ ਬੰਦਿਆਂ ਨੂੰ ਖਤਮ ਕਰ ਦੇਣਾ ਚਾਹੁੰਦੀ ਸੀ। ਸੋ ਇਹਨਾਂ ਐਂਗਲਾਂ ਤੋਂ ਦੇਖੀਏ ਤਾਂ ਇਹ ਗਲਤ ਆ ਕੰਮ, ਇਹ ਫੈਸਲਾ CBI ਕੋਲੇ ਨਿਊਟਰਲ ਜਾਂਚ ਹੋਣੀ ਚਾਹੀਦੀ ਆ। ਪਰ ਜੇ ਦੂਜੇ ਐਂਗਲ ਤੋਂ ਦੇਖੀਏ ਵੀ ਪਾੜਾ ਪੈਂਦਾ ਬਹੁਤ ਵੱਡਾ ਪਾੜਾ ਪੈ ਜਾਂਦਾ ਤੇ ਸਿੱਖ ਕੌਮ ਦੇ ਵਿੱਚ ਅੰਦਰੂਨੀ ਕਲੇਸ਼ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸਭ ਤੋਂ ਵੱਡੀ ਕੌਮ ਕਿਸੇ ਵੀ, ਮੈਂ ਕੱਲੀ ਸਿੱਖ ਕੌਮ ਦੀ ਗੱਲ ਨਹੀਂ ਕਰਦਾ, ਕਿਸੇ ਕੌਮ ਦੇ ਵਿੱਚ ਕਿਸੇ ਵੀ ਜਥੇਬੰਦੀ ਵਿੱਚ ਅੰਦਰੂਨੀ ਕਲੇਸ਼ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ। ਜੇ ਅੰਦਰੂਨੀ ਕਲੇਸ਼ ਆ ਤਾਂ ਉਹਨੂੰ ਅੰਦਰੂਨੀ ਢੰਗ ਨਾਲ ਹੀ ਨਜਿੱਠ ਲੈਣਾ ਚਾਹੀਦਾ। ਸੋ ਇਸ ਐਂਗਲ ਤੋਂ ਜੇ ਦੇਖਦੇ ਹਾਂ ਤਾਂ ਇਹ ਇੱਕ ਕੋਈ ਮਾੜੀ ਗੱਲ ਨਹੀਂ ਹੋ ਰਹੀ। ਜੇ ਇਹਨੂੰ ਅੰਦਰ ਅੰਤਰਿਮ ਕਮੇਟੀ ਨਾਲ ਨਜਿੱਠਣ ਦੀ ਗੱਲ ਆ, ਫਿਰ ਢੱਡਰੀਆਂ ਵਾਲੇ ਨੂੰ ਵੀ ਚਾਹੀਦਾ ਸਹਿਯੋਗ ਦੇਣਾ। ਤੇ ਕਈ ਵਾਰੀ ਕੀ ਹੁੰਦਾ ਨਾ, ਜਿੱਤ ਹਾਰ ਕੇ ਵੀ ਬਹੁਤ ਵੱਡੀ ਮਿਲ ਜਾਂਦੀ ਹੁੰਦੀ ਆ, ਕੁਰਬਾਨੀ ਦੇ ਕੇ ਵੀ ਕਈ ਵਾਰੀ ਜਿੱਤ ਮਿਲ ਜਾਂਦੀ ਹੁੰਦੀ ਆ, ਤੇ ਜਿੱਤ ਫਿਰ ਵੀ ਢੱਡਰੀਆਂ ਵਾਲੇ ਕੋਲੇ ਆ ਸਕਦੀ ਆ ਜੇ ਉਹ ਹੁਣ ਸਿੱਖ ਨੂੰ ਇੱਕ ਝੰਡੇ ਥੱਲੇ ਲਿਆਉਣ ਕਿਸੇ ਹੋਮ ਨੂੰ ਜਾਂ ਵੱਡੇ ਤੋਂ ਵੱਡਾ ਤਿਆਗੀ ਇੱਕ ਕਿਸਮ ਦਾ ਆਪਦੇ ਤੇ ਹਮਲਾ ਕਰਨ ਵਾਲੇ ਨੂੰ ਬਖਸ਼ ਦੇ, ਤਾਂ ਇਹ ਜਾਂ ਇੱਕ ਉਦਾਹਰਨ ਜੇ ਪੇਸ਼ ਕਰੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਸਿੱਖ ਕੌਮ ਦੇ ਵਿੱਚ ਇੱਕ ਤੇ ਵਧੀਆ ਜਿਹੜੀ ਆਉਣ ਵਾਲੀ ਜਿਹੜੀ ਸਾਡੀ, ਅਸੀਂ ਲੋਕਾਂ ਨੂੰ ਤਾਂ ਹੀ ਕੁਝ ਸਿਖਾ ਸਕਦੇ ਹਾਂ ਜੇ ਸਾਡੇ ਚ ਇੱਕ ਆਊ, ਜੇ ਸਾਡੇ ਚ ਇੱਕ ਆਏ ਨੀ ਅਸੀਂ ਦੂਜਿਆਂ ਨੂੰ ਕੀ ਸਿਖਾਵਾਂਗੇ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਚ। ਪਰ ਢੱਡਰੀਆਂ ਵਾਲੇ ਨੇ ਹਾਈਕੋਰਟ ਦੇ ਵਿੱਚ ਕੱਲ ਪਟੀਸ਼ਨ ਦਾਇਰ ਕਰ ਦਿੱਤੀ ਆ ਜੀ, ਵੇਟ ਕਰਕੇ ਸਾਰੀ ਗੱਲ ਦੀ। ਜਦੋਂ ਬਾਦਲ ਨੇ ਜਵਾਬ ਦਿੱਤਾ ਤਾਂ ਉਹਨਾਂ ਨੇ ਪਟੀਸ਼ਨ ਦਾਇਰ ਕਰ ਦਿੱਤੀ ਆ ਕੱਲ ਵੀ, ਭਾਈ ਮੇਰੀ ਜਿਹੜੀ ਜਾਂਚ ਆ CBI ਨੂੰ ਦਿੱਤੀ ਜਾਵੇ
ਜੀ। ਸੋਬਰਾ ਸਾਹਿਬ, ਅਗਲੀ ਖਬਰ ਆ ਜੀ, ਦਿੱਲੀ ਪੁਲਿਸ ਨੇ 13 ਨੌਜਵਾਨਾਂ ਨੂੰ ਜੈਸ਼ੇ ਮੁਹੰਮਦ ਦੇ ਅੱਤਵਾਦੀ ਹੋਣ ਦੇ ਸ਼ੱਕ ਵਿਚ ਲਿਆ ਸੀ ਹਿਰਾਸਤ, ਤੇ ਜਿਸ ਦੇ ਵਿਚ ਰਾਜਨਾਥ ਜੀ ਦੇ ਦਖਲ ਪਿੱਛੋਂ ਉਨ੍ਹਾਂ ਨੂੰ ਛੱਡ ਦਿੱਤਾ ਸੀ। ਸੋ ਇਸ ਦਾ ਨਵਾਂ ਖੁਲਾਸਾ ਜੀ ਕੀ ਹੋਇਆ ਵਾ?
ਦੇਖੋ, ਇੱਕ ਕਿਸੇ ਵੀ ਬੰਦੇ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਫੜਨਾ ਇਹ ਅਧਿਕਾਰ ਹੁੰਦਾ ਪੁਲਿਸ ਕੋਲੇ, ਜੇ ਕਿਸੇ ਦੇ ਸ਼ੱਕ ਪਿਆ ਤਾਂ ਉਹਨੂੰ ਫੜ ਸਕਦੇ ਆ। ਪਰ ਸ਼ੱਕ ਦੇ ਆਧਾਰ ਦੇ ਉੱਤੇ ਫੜ ਕੇ ਕਿਸੇ ਚੀਜ਼ ਦੀ ਕੋਈ ਐਵੇਂ ਹੀ ਗਲ ਚ ਉਹਦੇ ਹਾਰ ਪਾ ਦੇਣਾ, ਕਿਸੇ ਦਾ ਗੁਲਾਮਾ ਪਾ ਦੇਣਾ, ਜਿੱਦਾਂ ਕਿ ਅਸੀਂ ਇਤਿਹਾਸ ਚ ਦੇਖਦੇ ਹਾਂ ਵੀ ਬਹੁਤ ਸਾਰੇ ਇਹੋ ਜਿਹੇ ਬੰਦੇ ਤੁਹਾਨੂੰ ਮਿਲ ਜਾਣਗੇ, ਜਿਨ੍ਹਾਂ ਚੋਂ ਪ੍ਰੋਫੈਸਰ ਭੁੱਲਰ ਦਾ ਹੀ ਲਾਓ ਜੀ, ਪ੍ਰੋਫੈਸਰ ਭੁੱਲਰ ਨੂੰ ਸ਼ੱਕ ਦੇ ਆਧਾਰ ਤੇ ਫੜ ਕੇ ਤੇ ਉਹਨਾਂ ਤੋਂ ਕੰਸੈਂਟ ਕਰਾ ਕੇ ਤੇ ਉਹਨਾਂ ਨੂੰ ਸਾਰੀ ਉਮਰ ਜੇਲ੍ਹ ਚ ਸਿੱਟੀ ਰੱਖਿਆ। ਸੋ ਹੋ ਸਕਦਾ ਵੀ ਸ਼ੱਕ ਦੇ ਆਧਾਰ ਤੇ ਫੜੇ ਹੋਏ ਬੰਦੇ ਗਲਤ ਨਾ ਹੋਣ, ਕੱਲਾ ਸ਼ੱਕ ਹੀ ਹੋਵੇ। ਸੋ ਉੱਥੇ ਜਿਹੜੇ ਰਾਜਨਾਥ ਸਿੰਘ ਨੇ ਬਿਆਨ ਇਹ ਦੇ ਕੇ ਜਾਂ ਰਾਜਨਾਥ ਸਿੰਘ ਨੇ ਇਹ ਦਖਲ ਅੰਦਾਜ਼ੀ ਦੇ ਕੇ ਉਨ੍ਹਾਂ ਨੂੰ ਛੜਵਾਇਆ ਵੀ ਕੱਲਾ ਸ਼ੱਕ ਦਾ ਆਧਾਰ ਨਹੀਂ, ਜੇ ਤੁਸੀਂ ਉਨ੍ਹਾਂ ਨੂੰ ਪੁਖਤਾ ਸਬੂਤ ਨਹੀਂ ਹਨ ਤਾਂ ਤੁਸੀਂ ਕਿਸੇ ਵੀ ਨੂੰ ਨੌਜਵਾਨ ਨੂੰ ਫੜ ਕੇ ਉਹਦੀ ਜ਼ਿੰਦਗੀ ਬਰਬਾਦ ਨਹੀਂ ਕਰ ਸਕਦੇ, ਉਹਨੂੰ ਗਲਤ ਰਾਹ ਪੈ ਸਕਦਾ। ਜੇ ਹੁਣ ਇੱਕ ਨੌਜਵਾਨ ਆ ਉਹਦੇ ਤੇ ਸ਼ੱਕ ਦੇ ਆਧਾਰ ਤੇ ਕੋਈ ਦੋਸ਼ ਲੱਗ ਜਾਂਦਾ ਤੇ ਉਹ ਹੈ ਨਹੀਂ ਇਹੋ ਜਿਹਾ, ਤੇ ਉਹ ਕੀ ਕਰੂਗਾ? ਉਹ ਹੋ ਸਕਦਾ ਵੀ ਉਹੋ ਜਿਹਾ ਬਣ ਜੇ, ਜਾਂ ਉਹ ਸੋਚੇ ਵੀ ਜੋ ਕੁੱਟਤਾ ਖਾਣੀ ਹੈ ਜੋ ਇਹੋ ਜਿਹਾ ਕੁਛ ਤਾਂ ਹੋ ਹੀ ਗਿਆ, ਫਿਰ ਕਿਉਂ ਨਾ ਮੈਂ ਉਹੋ ਜਿਹਾ ਹੋ ਜਾਂ। ਸੋ ਇਸ ਕਰਕੇ ਇਸ ਚੀਜ਼ ਨੂੰ ਨਾ ਸਾਡੇ ਲੋਕ ਦੂਜੇ ਢੰਗ ਨਾਲ ਲੈ ਰਹੇ ਆ ਇਸ ਦਖਲ ਅੰਦਾਜ਼ੀ ਨੂੰ, ਇਹਨੂੰ ਕੇਸ ਨੂੰ ਵੀ। ਰਾਜਨਾਥ ਸਿੰਘ ਦੇ ਜਿਹੜੇ ਤਾਰਾਂ ਆਰ ਐਸ ਐਸ ਨਾਲ ਜੁੜੀਆਂ ਹੋਈਆਂ ਤੇ ਆਰ ਐਸ ਐਸ ਦੇ ਲੋਕ ਜਿਹੜੇ ਫੈਸਲੇ ਕਰਦੇ ਉਹ ਇਹੋ ਜਿਹੇ ਕਰਦੇ ਆ, ਪਰ ਹਰ ਚੀਜ਼ ਨੂੰ ਸਾਨੂੰ ਤਾਰਾਂ ਧਰਮ ਨਾਲ ਜਾਂ ਇਹੋ ਜਿਹੇ ਜਥੇਬੰਦੀਆਂ ਨਾਲ ਜੋੜ ਕੇ ਨਹੀਂ ਦੇਖਣੀਆਂ ਚਾਹੀਦੀਆਂ। ਕਿਤੇ ਨਾ ਕਿਤੇ ਰਾਜਨਾਥ ਸਿੰਘ ਗ੍ਰਹਿ ਮੰਤਰੀ ਵੀ ਆ ਤੇ ਉਹਨੂੰ ਉਸ ਕੁਰਸੀ ਦੀ ਵੀ ਜ਼ਿੰਮੇਵਾਰੀ ਹੈਗੀ ਤੇ ਉਹਨੂੰ ਜਿਹੜੀ ਪਬਲਿਕ ਆ ਉਹ ਪਬਲਿਕ ਦੀ ਵੀ ਉਹਨੂੰ ਸੋਚ ਹੈਗੀ ਵੀ ਉਸ ਪਬਲਿਕ ਨੂੰ ਉਹਦੇ ਰਾਜ ਨੂੰ ਕਿਵੇਂ ਯਾਦ ਕੀਤਾ ਜਾਊਗਾ। ਕਈ ਵਾਰੀ ਅਸੀਂ ਨਾ ਇੱਕ ਤਰਫੀਆਂ ਗੱਲਾਂ ਹੀ ਸੋਚਦੇ ਹਾਂ, ਇੱਕ ਤਰਫੀਆਂ ਬਹੁਤ ਰੌਲਾ ਪਾਉਂਦੇ ਆ, ਪਰ ਇਹ ਜਿਹੜੇ ਲੀਡਰ ਹੁੰਦੇ ਨੇ ਇਹਨਾਂ ਚੀਜ਼ਾਂ ਤੋਂ ਉੱਪਰ ਪਹੁੰਚ ਜਾਂਦੇ ਹੁੰਦੇ ਆ ਤੇ ਇਹਨਾਂ ਦੀ ਜਿਹੜੀ ਸੋਚ ਇਹ ਹੁੰਦੀ ਆ ਵੀ ਇਤਿਹਾਸ ਇਹਨਾਂ ਦੇ ਰਾਜ ਨੂੰ ਕਿਵੇਂ ਯਾਦ ਕਰੂਗਾ, ਇਸ ਲਈ ਵੀ ਇਹਨਾਂ ਦੇ ਉੱਤੇ ਵੀ ਇੱਕ ਤਲਵਾਰ ਲਟਕੀ ਹੁੰਦੀ ਆ। ਤੇ ਹੁਣ ਜੇ ਆਰ ਐਸ ਐਸ ਤੇ ਜੈਸ਼ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈਗਾ ਕਿਸੇ ਮਾਮਲੇ ਚ, ਤੇ ਸਾਰੇ ਇਹਨਾਂ ਦੇ ਤਾਂ ਕੱਟੜ ਵਿਰੋਧੀ ਇੱਕ ਦੂਜੇ ਦੇ, ਤੇ ਜੇ ਜੈਸ਼ ਦੇ ਬੰਦਿਆਂ ਨੂੰ ਗ੍ਰਹਿ ਮੰਤਰੀ ਛੜਵਾ ਰਿਹਾ, ਆਰ ਐਸ ਐਸ ਦਾ ਬੰਦਾ ਛੜਵਾ ਰਿਹਾ, ਤਾਂ ਇਹਨੂੰ ਇਹਦਾ ਨਜ਼ਰੀਆ ਇਹ ਦੇਖਣਾ ਚਾਹੀਦਾ ਵੀ ਉਹ ਇੱਕ ਗ੍ਰਹਿ ਮੰਤਰੀ ਛੜਵਾ ਰਿਹਾ, ਗ੍ਰਹਿ ਮੰਤਰੀ ਇਹ ਕਹਿ ਰਿਹਾ ਜੀ, ਉਹ ਤਾਂ ਦਖਲ ਅੰਦਾਜ਼ੀ ਦੇ ਰਿਹਾ ਵੀ ਜਿੰਨਾ ਚ ਕੋਈ ਸਪਸ਼ਟ ਦੋਸ਼ ਨਹੀਂ ਹੈ, ਸਪਸ਼ਟ ਗੱਲ ਨਹੀਂ ਹੁੰਦੀ, ਉਹਨਾਂ ਚਿਰ ਤੁਸੀਂ ਜਿਹੜੀ ਇਹਨਾਂ ਨੂੰ ਹਿਰਾਸਤ ਚ ਨਹੀਂ ਲੈ ਸਕਦੇ। ਹਿਰਾਸਤ ਚ ਲੈ ਸਕਦੇ ਹੋ ਤਾਂ ਉਹਦਾ ਕੋਈ ਤੁਹਾਡੇ ਕੋਲ ਪੁਖਤਾ ਗੱਲ ਹੋਣੀ ਚਾਹੀਦੀ, ਉਹਦੀ ਜਾਂਚ ਹੋਣੀ ਚਾਹੀਦੀ, ਜਾਂਚ ਤੋਂ ਬਾਅਦ ਤੁਹਾਨੂੰ ਛੱਡਣਾ ਚਾਹੀਦਾ। ਸੋ ਇਹ ਇੱਕ ਮਸਲਾ ਸੀ ਜੀ, ਪਰ ਅਸੀਂ ਕੀ ਕਰਦੇ ਹਾਂ, ਸਾਡੇ ਕੈਨਕਾਂ ਲੱਗੀਆਂ ਹੋਈਆਂ, ਕਿਸੇ ਦੇ ਅਕਾਲੀ ਦੀਆਂ ਲੱਗੀਆਂ, ਕਿਸੇ ਦੇ ਆਪ ਦੀਆਂ, ਕਿਸੇ ਬੀਜੇਪੀ ਦੀਆਂ ਲੱਗੀਆਂ, ਤੇ ਉਹਨਾਂ ਐਨਕਾਂ ਥਾਣੀ ਹੀ ਦੇਖਦੇ ਹਾਂ ਅਸੀਂ, ਨਿਊਟਰਲ ਹੋ ਕੇ ਨਹੀਂ ਦੇਖਦੇ
ਜੀ। ਸੋ ਮਰਾਟ ਸਾਹਿਬ, ਅੱਗੇ ਜਿਹੜੀ ਕੈਪਟਨ ਤੇ ਰਾਹੁਲ ਗਾਂਧੀ ਦੀ ਜਿਹੜੀ ਜੁਗਲਬੰਦੀ ਹੋਈ ਆ, ਉਸ ਦੇ ਬਾਰੇ ਵੀ ਸਾਡੇ ਸਰੋਤਿਆਂ ਨੂੰ ਕੁਝ ਦੱਸੋ ਜੀ।
ਦੇਖੋ, ਕਾਫੀ ਲੰਮੇ ਚਿਰ ਤੋਂ ਇਹ ਇੱਕ ਸਿੰਘ ਅੜੇ ਹੋਏ ਸੀ ਕਾਂਗਰਸ ਦੇ, ਵੀ ਕੰਦਰੂਨੀ ਕਲੇਸ਼ ਸੀ ਕਿ ਜਦੋਂ ਕੈਪਟਨ ਨੇ ਰਾਹੁਲ ਨੂੰ ਬੱਚਾ ਕਹਿ ਦਿੱਤਾ ਸੀ ਵੀ ਹਜੇ ਉਹ ਕਮਾਂਡ ਸਾਂਭਣ ਦੇ ਕਾਬਲ ਨਹੀਂ ਹੈ, ਤੇ ਉਦੋਂ ਬਾਅਦ ਰਾਹੁਲ ਨੇ ਵੀ ਜਿਹੜਾ ਉਹਦਾ ਜਵਾਬੀ ਹਮਲੇ ਦੇ ਤੌਰ ਦੇ ਉੱਤੇ ਪੰਜਾਬ ਚ ਯੂਥ ਨੂੰ ਪ੍ਰਮੋਟ ਕਰਨ ਦੀ ਗੱਲ ਕਹਿ ਦਿੱਤੀ ਗਈ ਸੀ, ਤੇ ਉਹਨਾਂ ਨੇ ਵੀ ਕੈਪਟਨ ਨੂੰ ਮਿਲਣ ਤੱਕ ਵੀ ਗਵਾਰਾ ਨਹੀਂ ਸਮਝਿਆ ਸੀ, ਮਿਲੇ ਵੀ ਨਹੀਂ ਸੀ ਉਹਨਾਂ ਨੂੰ, ਇੱਕ ਦੋ ਜਿਹੜੇ ਮੌਕਿਆਂ ਦੇ ਉੱਤੇ ਭਾਵੇਂ ਪੰਜਾਬ ਆਏ ਤੇ ਭਾਵੇਂ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਉਹਨਾਂ ਨੇ ਕਿਨਾਰਾ ਕੀਤਾ ਸੀ, ਤਾਂ ਉਹ ਜੱਗ ਜਾਹਰ ਸੀ ਜੀ ਉਹਨਾਂ ਦਾ ਆਪਸ ਵੀ ਜਿਹੜਾ ਫੁੱਟ ਸੀਗੀ। ਪਰ ਪਿਛਲੇ ਦੋ ਚਾਰ ਪੰਜ ਕੁ ਦਿਨਾਂ ਤੋਂ ਘਟਨਾਕ੍ਰਮ ਬੜੀ ਤੇਜ਼ੀ ਨਾਲ ਬਦਲੇ ਆ, ਤੇ ਕੈਪਟਨ ਨੇ ਜਿਹੜੀ ਸੋਨੀਆ ਨੂੰ ਕੈਪਟਨ ਨੇ ਕਿਹਾ ਸੀ ਵੀ ਬੜੀ ਮਜ਼ਬੂਤ ਆ ਤੇ ਉਹੀ ਕਮਾਂਡ ਕਰ ਸਕਦੀ ਆ, ਉਸੇ ਇੱਕ ਸੋਨੀਆ ਪ੍ਰਤੀ ਪਰਸੋਂ ਕੈਪਟਨ ਟੀਵੀ ਦੇ ਉੱਤੇ ਕਹਿ ਰਹੇ ਸਨ ਵੀ ਹੁਣ 70 ਸਾਲ ਦੀ ਹੋ ਗਈ ਆ, ਉਹਨੂੰ ਰੈਸਟ ਦੀ ਲੋੜ ਆ, ਉਹਨੇ ਬਹੁਤ ਹਿੰਮਤੀ ਆ, ਬਹੁਤ ਮਿਹਨਤੀ ਆ, ਪਰ ਹੁਣ ਉਹਨੂੰ ਰੈਸਟ ਦੀ ਲੋੜ ਆ। ਪਰ ਪੁੱਛਣ ਵਾਲਾ ਹੋਵੇ ਕੈਪਟਨ ਤਾਂ ਮੇਰੇ ਹਿਸਾਬ ਨਾਲ 70 ਤੋਂ ਵੀ ਹੁਣ ਉੱਤੇ ਆ, ਤਾਂ ਫਿਰ ਜਿਹੜੀ ਰੈਸਟ ਦੀ ਲੋੜ ਤਾਂ ਕੈਪਟਨ ਨੂੰ ਵੀ ਦਿਖਾਈ ਦੇ ਰਹੀ ਆ। ਪਰ ਉਹਨਾਂ ਨੇ ਨਾਲ ਇਸ਼ਾਰੇ ਦੇ ਤੌਰ ਤੇ ਕਿਹਾ ਵੀ ਰਾਹੁਲ ਇੱਕ ਉੱਦਮੀ ਨੌਜਵਾਨ ਆ ਤੇ ਉਹ ਉਹਦੇ ਚ ਬਹੁਤ ਕੁਛ ਹੈ, ਬਹੁਤ ਕੁਛ ਕਰ ਸਕਦਾ। ਸੋ ਦੋਨਾਂ ਨੇ ਇੱਕ ਦੂਜੇ ਨੂੰ ਝੰਡੀਆਂ ਦੇਤੀਆਂ, ਇਧਰੋਂ ਰਾਹੁਲ ਨੇ ਜਿਹੜੀ ਕਾਂਗਰਸ ਦਾ ਜਿਹੜਾ ਏਜੰਡਾ ਕੈਪਟਨ ਨੇ ਦਿੱਤਾ ਸੀ ਤੇ ਉਹ ਲਮਕ ਰਿਹਾ ਸੀਗਾ ਵੀ ਕਿਹੜੇ ਏਜੰਡੇ ਤੇ ਅਗਲੇ ਵੋਟ ਹੋਣੇ ਚਾਹੀਦੇ ਆ, ਤੇ ਰਾਹੁਲ ਨੇ ਉਹਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ ਜੀ ਉਸ ਏਜੰਡੇ ਨੂੰ, ਤੇ ਇਸ ਚੀਜ਼ ਚ ਹੁਣ ਦੋਨਾਂ ਦੀ ਜਿਹੜੀ ਜੁਗਲਬੰਦੀ ਆ ਉਹ ਸਾਹਮਣੇ ਆਉਣ ਲੱਗ ਗਈ ਆ, ਦਿਖਾਈ ਦੇਣ ਲੱਗ ਗਈ ਆ ਵੀ ਭਾਈ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਰਲ ਕੇ ਹੀ ਚੱਲਣਾ ਪਊਗਾ ਪੰਜਾਬ ਦੇ ਆਉਣ ਵਾਲੇ ਇਲੈਕਸ਼ਨਾਂ ਚ, ਜੇ ਉਹ ਆਪਣੀ ਹੋਂਦ ਬਚਾਉਣੀ ਚਾਹੁੰਦੇ ਆ, ਥੋੜਾ ਬਹੁਤ ਆਪਣੀ ਹੋਂਦ ਸੌਣੀ ਚਾਹੁੰਦੇ ਆ, ਤੇ ਜੇ ਅੰਦਰੂਨੀ ਤੌਰ ਤੇ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੇ ਤਾਂ ਕਾਫੀ ਔਖਾ। ਪਰ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ ਇਹਨਾਂ ਦੋ ਤਿੰਨ ਚੀਜ਼ਾਂ ਜਿਹੜੀਆਂ ਨੈਗੇਟਿਵ ਜੇ ਕਾਂਗਰਸ ਦੇ ਪੱਖ ਚ ਜਾਂਦੀਆਂ ਤਾਂ ਉਹ ਇਹ ਜਾਂਦੀਆਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਇਮੇਜ ਆ, ਜਿਹੜੇ ਲੋਕ ਤਾਂ ਉਹਨਾਂ ਨੂੰ ਚਾਹੁੰਦੇ ਆ, ਉਹਨਾਂ ਦੇ ਹਿਸਾਬ ਨਾਲ ਤਾਂ ਉਹ ਧਾਕੜ ਇੱਕ ਰਾਜਾ ਤੇ ਧਾਕੜ ਕਿਸਮ ਦਾ ਇੱਕ ਮੁੱਖ ਮੰਤਰੀ ਆ, ਧਾਕੜ ਕਿਸਮ ਦਾ ਇੱਕ ਨੇਤਾ, ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ ਅਯਾਸ਼ੀ ਦੇ ਤੌਰ ਦੇ ਉੱਤੇ ਮੰਨ ਰਹੇ ਆ ਵੀ ਉਹ ਅਯਾਸ਼ ਬੰਦਾ ਆਮ ਨਾਲ ਉੱਠਦਾ ਤੜਕੇ ਉਹਨੇ ਪੱਗ ਬੰਨਣ ਤੱਕ ਹੀ 12 ਵਜਾ ਦਿੰਦਾ ਤੇ 12 ਵਜੇ ਤੱਕ ਤਾਂ ਬਾਦਲ ਕਈ ਸੰਗਤ ਦਰਸ਼ਨ ਕਰਿਆ ਹੁੰਦਾ। ਸੋ ਕਈ ਇਹੋ ਜਿਹੇ ਢੰਗ ਨਾਲ ਵੀ ਉਹਨਾਂ ਨੂੰ ਕੰਪੇਅਰ ਕਰਦੇ ਆ। ਦੂਜਾ ਉਹਨਾਂ ਦੀ ਜਿਹੜੀ ਰਾਜੇ ਮਹਾਰਾਜਾ ਲਾਈਫ ਸਟਾਈਲ, ਛੁੱਟੀਆਂ ਮਨਾਉਣ ਜਾਣਾ ਹਰ ਤੀਜੇ ਦਿਨ, ਜੇ ਇਹ ਜਿਹੀਆਂ ਚੀਜ਼ਾਂ ਤੋਂ ਥੋੜੇ ਜਿਹੇ ਕੁਝ ਨਾ ਕੁਝ ਲੋਕ ਉਹਨਾਂ ਤੋਂ ਦੂਰੀ ਬਣਾਉਂਦੇ ਆ ਵੀ ਉਹ ਇੱਕ ਰਾਜੇ ਮਹਾਰਾਜਿਆਂ ਵਾਲੀ ਗੱਲ ਆ, ਲੋਕ ਸੇਵਕ ਵਾਲੀ ਚ ਕੋਈ ਗੱਲ ਨੀ। ਤੇ ਜਿਹੜੀ ਰਾਹੁਲ ਗਾਂਧੀ ਦੀ ਇਮੇਜ ਆ, ਰਾਹੁਲ ਗਾਂਧੀ ਚਾਹੇ ਜਿੰਨਾ ਮਰਜ਼ੀ ਉਹ ਹੋ ਜਾਣ, ਇੱਕ ਵਾਰੀ ਜੋ ਪਬਲਿਕ ਦੇ ਵਿੱਚ ਜਿਹੜੀ ਇਮੇਜ ਬਣ ਜਾਏ ਨਾ ਨਿੱਕੀ ਮੋਟੀ ਚੀਜ਼ ਪਿੱਛੇ, ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਨੂੰ ਵਿਰੋਧੀ ਤਾਂ ਹਾਈਲਾਈਟ ਕਰਦੇ ਹੀ ਆ, ਪਰ ਦੂਜੇ ਪਾਸੇ ਰਾਹੁਲ ਦੀ ਇਮੇਜ ਨਾ ਇੱਕ ਉਹ ਪੱਪੂ ਦੀ ਇਮੇਜ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵਿਰੋਧੀਆਂ ਬੰਨਿਓ ਵੀ ਉਹ ਇੱਕ ਪੱਪੂ ਆ ਜਿਹੜਾ ਇੱਕ ਸਾਡਾ ਇੱਕ ਕਰੈਕਟਰ ਖੜਾ ਹੋਇਆ ਆਮ ਹੀ ਗੱਲਬਾਤ ਦੀ ਭਾਸ਼ਾ ਚ, ਚੁਟਕਲਿਆਂ ਦੀ ਭਾਸ਼ਾ ਚ ਉਹ ਪੱਪੂ ਨੂੰ ਕਿਹਾ ਜਾਂਦਾ ਵੀ ਜਿਹਨੂੰ ਨੌਲੇਜ ਨਹੀਂ ਹੈ, ਤਾਂ ਉਹ ਇਹੋ ਜਿਹੇ ਚੁਟਕਲੇ ਇਹੋ ਜਿਹਾ ਮਟੀਰੀਅਲ ਮੁਹੱਈਆ ਕਰਾਇਆ ਜਾਂਦਾ ਵੀ ਉਹਨੂੰ ਹਰ ਗੱਲ ਹਰ ਮੋੜ ਤੇ ਦੱਸਿਆ ਜਾਂਦਾ ਵੀ ਉਹਨੂੰ ਗਿਆਨ ਦੀ ਘਾਟ ਆ ਤੇ ਉਹ ਰਾਜ ਕਿਵੇਂ ਕਰ ਲੂ, ਉਹ ਇੱਕ ਮੁਲਕ ਕਿਵੇਂ ਚਲਾ ਲੂ। ਪਰ ਮੇਰੀ ਜੇ ਪਰਸਨਲ ਸੋਚ ਦੇਖੀਏ ਤਾਂ ਐਡੀ ਗੱਲ ਨਹੀਂ ਹੈ ਜੇ ਜਿੰਨਾ ਰਾਹੁਲ ਨੂੰ ਪੱਪੂ ਬਣਾਇਆ ਜਾਂਦਾ, ਪੱਪੂ ਤਾਂ ਨਹੀਂ ਹੈ ਉਹ। ਹਾਂ, ਜਿਹੜਾ ਕੋਈ ਵੀ ਬੰਦਾ ਜਦੋਂ ਆਉਂਦਾ ਸਿਆਸਤ ਦੇ ਵਿੱਚ ਤੇ ਉਹਨੂੰ ਇਹੋ ਜਿਹੀਆਂ ਗਲਤੀਆਂ ਕਰਨੀਆਂ ਲਾਜ਼ਮੀ ਆ, ਜਾਂ ਤਾਂ ਬਹੁਤ ਛੋਟੀ ਘਰੋਂ ਉੱਠ ਕੇ ਆਇਆ ਹੋਵੇ, ਛੋਟੇ ਪੱਧਰ ਤੋਂ ਉੱਠ ਕੇ ਆਇਆ ਹੋਵੇ, ਤਾਂ ਉਹ ਜ਼ਿੰਦਗੀ ਦੇ ਤਜਰਬੇ ਲੈ ਕੇ ਆਉਂਦਾ। ਜਦੋਂ ਹੁਣ ਤੁਸੀਂ ਇੱਕ ਰਾਜਸੀ ਪਰਿਵਾਰ ਚ ਪੈਦਾ ਹੋਏ ਹੋ ਤਾਂ ਉਦੋਂ ਤੁਹਾਨੂੰ ਜਿਹੜੀਆਂ ਉਹ ਠੇਡੇ ਟੋਕਰੇ ਖਾਣ ਦੇ ਉੱਤੇ ਟਾਈਮ ਲੱਗਦਾ, ਤੁਹਾਨੂੰ ਜਾਂ ਤਾਂ ਖਵਾਏ ਜਾਣ ਆਰਟੀਫਿਸ਼ਲ ਤੌਰ ਦੇ ਹੋਏ ਜੇ ਠੇਡੇ, ਤੇ ਜਾਂ ਉਹ ਜਿਹਾ ਮਾਹੌਲ ਦਰਸਾਇਆ ਜਾਵੇ। ਹੁਣ ਉਹ ਜਿਹਾ ਮਾਹੌਲ ਉਹਨੂੰ ਦੇਖਿਆ ਨਹੀਂ ਹੈ, ਤਾਂ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਉਹ ਅਜੀਬ ਲੱਗਦੀਆਂ। ਤੇ ਜਿਹੜੀ ਇੱਕ ਉਹਨਾਂ ਦਾ ਬਿਆਨਬਾਜ਼ੀ ਦਾ ਤਰੀਕਾ, ਉਹ ਹਜੇ ਅਜੇ ਤੱਕ ਆਪਣੇ ਸਲਾਹਕਾਰਾਂ ਨਾਲ ਰਾਇ ਨਹੀਂ ਕਰਦੇ। ਕੋਈ ਵੀ ਚੀਜ਼ ਦਾਗਣ ਤੋਂ ਪਹਿਲਾਂ ਉਹ ਆਪਣੇ ਪੱਧਰ ਦੇ ਉੱਤੇ ਹੀ ਕੋਈ ਨਾ ਕੋਈ ਗੱਲ ਕਹਿ ਦਿੰਦੇ ਆ, ਜਿਹੜੀ ਕਿ ਕਿਤੇ ਨਾ ਕਿਤੇ ਆ ਕੇ ਉਹਨਾਂ ਦੇ ਨੈਗੇਟਿਵ ਉਹਨਾਂ ਦੇ ਜਾਂਦੀ ਆ ਤੇ ਉਹਨਾਂ ਦੀ ਇਮੇਜ ਨੈਗੇਟਿਵ ਬਣੀ ਆ। ਜਿੱਦਾਂ ਕਿ ਉਹਨਾਂ ਨੇ ਮਨਮੋਹਨ ਸਿੰਘ ਦੇ ਜਾਰੀ ਕੀਤੇ ਆਰਡੀਨੈਂਸ ਨੂੰ ਪਾੜ ਕੇ ਅੱਗ ਲਾ ਦੇਣੀ, ਉਹ ਇੱਕ ਬਚਕਾਨਾ ਹਰਕਤ ਸੀ। ਉਹਨਾਂ ਦੀ ਪਾਰਟੀ ਦਾ ਪ੍ਰਧਾਨ ਮੰਤਰੀ ਸੀ ਤੇ ਗਾਂ ਮਨਮੋਹਨ ਸਿੰਘ ਵਰਗਾ ਬੰਦਾ ਸੀ ਜਿਹੜਾ ਆਰਡੀਨੈਂਸ ਜਾਰੀ ਕਰਨ ਵਾਲਾ ਸੀ, ਤਾਂ ਉਹਨੂੰ ਪਾੜਨਾ ਅੱਗ ਲਾਉਣੀ ਇੱਕ ਚੀਜ਼ ਦਾ ਆਪਦੇ ਆਪ ਚ ਦਿਖਾਉਣਾ ਵੀ ਅਸੀਂ ਅਗਰੈਸਿਵ ਆ, ਉਹ ਇਹਨਾਂ ਦੇ ਨੈਗੇਟਿਵ ਗਈਆਂ ਕਾਫੀ ਗੱਲਾਂ। ਪਰ ਹੁਣ ਜੇ ਕੁੱਲ ਮਿਲਾ ਕੇ ਓਵਰਆਲ ਦੇਖੀਏ ਤਾਂ ਕਾਂਗਰਸ ਆ ਜਿਹੜੀ ਉਹਦੀ ਕਮ ਬੈਕ ਕਾਫੀ ਔਖਾ ਲੱਗ ਰਿਹਾ
ਜੀ। ਸੋ ਮਰਾਜ ਸਾਹਿਬ ਅੱਗੇ ਆ ਜੀ ਆਪ ਬਾਰੇ, ਆਪ ਦੇ ਵਿੱਚ ਇੱਕ ਨਵੇਂ ਮੈਂਬਰ ਦੀ ਆਮਦ ਹੋਈ ਆ, ਤੇ ਉਸ ਦੇ ਬਾਰੇ ਵੀ ਸਾਡੇ ਲਿਸਨਰ ਨੂੰ ਦੱਸੋ ਕਿ ਇਹ ਆਮਦ ਇਹਨਾਂ ਲਈ ਕਾਰਜਕਾਰ ਸਾਬਤ ਹੋਵੇਗੀ ਜਾਂ ਇਹ ਜਸਟ ਮਤਲਬ ਕਿ ਇੱਕ ਸਟੰਟ ਹੀ ਆ ਪਬਲਿਸਿਟੀ ਦਾ?
ਨਹੀਂ, ਦੇਖੋ ਇਹ ਇੱਕ ਵਰਤਾਰਾ ਹੁੰਦਾ ਜੀ, ਸਾਰੀਆਂ ਪਾਰਟੀਆਂ ਦੇ ਵਰਤਾਰਾ ਹੁੰਦਾ। ਇੱਕ ਨਾ ਸਰੋਪਿਆਂ ਦਾ ਦੌਰ ਚੱਲਦਾ ਤੇ ਸਰੋਪਾ ਉਹਦੀ ਬਖਸ਼ਿਸ਼ ਕਿਤੇ ਤਾਂ ਅੱਗੇ ਤਾਂ ਗੁਰੂ ਦੀਆਂ ਰਹਿਮਤਾਂ ਮੰਨੀਆਂ ਜਾਂਦੀਆਂ ਸਨ, ਪਰ ਹੁਣ ਸਿਆਸੀ ਲੋਕਾਂ ਦੀ ਬੰਨੀਓ ਇਹ ਬਖਸ਼ਿਸ਼ ਦੀ ਥਾਂ ਤੇ ਇਹ ਸਰੋਪੇ ਪਾਏ ਜਾਣ ਲੱਗ ਗਏ। ਬਖਸ਼ਿਸ਼ ਸ਼ਬਦ ਹੁਣ ਮੈਨੂੰ ਲੱਗਦਾ ਵਰਤਣਾ ਨਹੀਂ ਚਾਹੀਦਾ, ਬਖਸ਼ਿਸ਼ ਸ਼ਬਦ ਉੱਥੇ ਵਰਤਣਾ ਚਾਹੀਦਾ ਜਿੱਥੇ ਗੁਰੂ ਦੇ ਕੋਲੇ ਗੁਰੂ ਦੇ ਰਜ਼ਾ ਮੁਤਾਬਕ ਗੁਰੂ ਦੀ ਸਹਿਮਤੀ ਨਾਲ ਜੇ ਕਿਤੇ ਨੂੰ ਸਰੋਪਾ ਦਿੱਤਾ ਜਾਂਦਾ ਤਾਂ ਉਹ ਬਖਸ਼ਿਸ਼ ਹੋ ਸਕਦੀ ਆ। ਪਰ ਇਹ ਸਿਆਸੀ ਲੋਕ ਤਾਂ ਜਿਹੜੇ ਸਰੋਪੇ ਪਾਉਂਦੇ ਆ ਇੱਕ ਦੂਜੇ ਨੂੰ, ਸਰੋਪੇ ਪਾਉਣ ਦਾ ਮਕਸਦ ਇਹਨਾਂ ਦਾ ਹੁੰਦਾ ਵੀ ਲੋਕਾਂ ਨੂੰ ਦਿਖਾਉਣਾ ਵੀ ਕਿਹੜੇ ਕਿਹੜੇ ਬੰਦੇ ਕਿਵੇਂ ਕਿਵੇਂ ਸਾਡੇ ਨਾਲ ਆ ਗਏ, ਤੇ ਕਈ ਵਾਰ ਤਾਂ ਉਹਦਾ ਪੱਧਰ ਇੰਨਾ ਛੋਟਾ ਹੋ ਜਾਂਦਾ ਵੀ ਕਿਸੇ ਗਲੀ ਮਹੱਲੇ ਚ ਜਾ ਕੇ ਉਹੀ 20 ਬੰਦੇ ਖੜੇ ਕਰਕੇ ਉਹਨਾਂ ਦੇ ਪਵਾ ਕੇ ਗਲਾਂ ਚ ਸਰੋਪੇ ਤੇ ਕਿਹਾ ਜਾਂਦਾ ਇੱਕ ਵੱਡਾ ਧੜਾ ਸਾਡੇ ਨਾਲ ਆ ਮਿਲਿਆ, ਏਦਾਂ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ। ਪਰ ਜਦੋਂ ਕੋਈ ਇਹੋ ਜਿਹਾ ਬੰਦਾ ਕਿਸੇ ਪਾਰਟੀ ਚ ਆਉਂਦਾ ਜਾਂਦਾ ਜਿਹਨੇ ਕੁਛ ਨਾ ਕੁਛ ਕੀਤਾ ਜ਼ਿੰਦਗੀ ਦੇ ਵਿੱਚ, ਕਿਸੇ ਨਾ ਕਿਸੇ ਮੈਦਾਨ ਦੇ ਵਿੱਚ ਮੱਲ ਮਾਰੀ ਆ ਜਾਂ ਆਪਣੀ ਹੋਂਦ ਆਪਣੇ ਬਲਬੂਤੇ ਤੇ ਦਿਖਾਈ ਆ, ਤਾਂ ਉਹਦਾ ਅਸਰ ਪੈਂਦਾ। ਹੁਣ ਅੱਜ ਜਿਹੜੀ ਖਬਰ ਆ ਰਹੀ ਆ ਉਹ ਗੋਲਡਨ ਗਰਲ ਦੀ ਆ ਰਹੀ ਆ ਜੀ। ਗੋਲਡਨ ਗਰਲ ਪੰਜਾਬ ਚ ਜਦੋਂ ਨਾਂ ਲੈਂਦੇ ਆ ਤੇ ਸਪੋਰਟਸ ਨੂੰ ਜਾਣਨ ਵਾਲੇ ਬੰਦੇ ਤਾਂ ਉਹਦੀ ਇੱਕ ਸੈਕਿੰਡ ਚ ਉਹਨਾਂ ਦੇ ਨਾਂ ਚ ਉਹਨਾਂ ਨੂੰ ਰਾਜਵੀਰ ਕੌਰ ਦੇ ਚੇਤੇ ਆ ਜਾਂਦੀ ਆ ਜੀ, ਜਿਨ੍ਹਾਂ ਨੇ ਰਾਜਵੀਰ ਕੌਰ ਨੂੰ ਹਾਕੀ ਦੇ ਮੈਦਾਨ ਚ ਖੇਡਦੇ ਹੋਏ ਦੇਖਿਆ ਗੇਮਸ ਕਿੰਨਾ ਕੁ ਵਧੀਆ ਪਲੇਅਰ ਦੇ ਨਾਲ ਨਾਲ ਉਹਨਾਂ ਦੀ ਇੱਕ ਇਮੇਜ ਚੰਗੇ ਕੈਪਟਨ ਵਜੋਂ ਚੰਗੇ ਇਨਸਾਨ ਵਜੋਂ ਵੀ ਬਣੀ ਰਹੀ ਆ, ਤੇ ਅੱਜ ਤੱਕ ਉਹਨਾਂ ਨੇ ਆਪਣਾ ਜਿਹੜਾ ਕੈਰੀਅਰ ਆ ਉਹ ਬੇਦਾਗ ਰੱਖਿਆ, ਭਾਵੇਂ ਉਹ ਕੋਚ ਦੇ ਤੌਰ ਤੇ ਰਹੇ ਆ ਹੁਣ ਵੀ ਤੇ ਇੱਕ ਆਫੀਸਰ ਦੇ ਤੌਰ ਤੇ ਵੀ ਰਹੇ, ਪਰ ਉਹਨਾਂ ਨੇ ਕੱਲ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ ਜੀ, ਤੇ ਉਹਦੇ ਨਾਲ ਫਰਕ ਤਾਂ ਪਊਗਾ, ਇਹ ਨਹੀਂ ਹੈਗਾ ਫਰਕ ਪੈਂਦਾ। ਜੋ ਉਹਨਾਂ ਨੂੰ ਚਾਹੁਣ ਵਾਲੇ ਆ ਜਾਂ ਹਾਕੀ ਨੂੰ ਪ੍ਰੇਮ ਕਰਨ ਵਾਲੇ ਆ ਉਹ ਜ਼ਰੂਰ ਲੋਕ ਜੁੜਨਗੇ, ਕਿਉਂਕਿ ਰਾਜਵੀਰ ਕੌਰ ਜਿਹੜਾ ਜਿਹਦਾ ਨਾਂ ਕੋਈ ਅੱਜ ਨਹੀਂ ਬਣਿਆ, ਰਾਜਵੀਰ ਕੌਰ 1982 ਦੀ ਏਸ਼ੀਆਡ ਤੋਂ ਲੈ ਕੇ ਹੁਣ ਤੱਕ ਜਿਹੜਾ ਉਹਨਾਂ ਦਾ ਨਾਂ ਬਹੁਤ ਸਾਰੇ ਸਾਲ ਹੋ ਗਏ, ਉਹਨਾਂ ਦਾ ਨਾਂ ਜਿਹੜਾ ਲੋਕ ਜਾਣਦੇ ਆ। ਸੋ ਇਹੋ ਜਿਹਾ ਜਦੋਂ ਬੰਦਾ ਕਿਸੇ ਪਾਰਟੀ ਨਾਲ ਜੁੜਦਾ ਤਾਂ ਉਹਦਾ ਅਸਰ ਤਾਂ ਪੈਂਦਾ ਗਾ, ਇਹ ਨਹੀਂ ਕਹਿ ਸਕਦੇ ਆਪਾਂ ਨਹੀਂ ਪੈਂਦਾ। ਪਰ ਮੇਰੀ ਇੱਕ ਹੋਰ ਮੰਨਣਾ, ਮੈਂ ਪਿਛਲੇ ਦਿਨੀ ਚੀਮਾ ਸਾਹਿਬ ਨਾਲ ਵੀ ਜਦੋਂ ਗੱਲ ਕੀਤੀ ਸੀ, ਸੱਜਣ ਸਿੰਘ ਚੀਮਾ ਜਿਹੜੇ ਬਾਸਕਟਬਾਲ ਵਾਲੇ ਆਏ ਸਨ, ਆਪ ਦੇ ਵਿਚ ਮੈਂ ਉਹਨਾਂ ਨੂੰ ਵੀ ਕਿਹਾ ਸੀ ਤਾਂ ਇਹਦੇ ਚ ਇਹ ਨਾ ਹੋਵੇ ਹੁਣ ਆਪ ਪਾਰਟੀ ਦਿੱਲੀ ਤੋਂ ਜੇ ਕੇਂਦਰਤ ਹੈਗੀ ਇੱਕ ਕਿਸਮ ਦਾ ਸਾਡੀਆਂ ਸਾਰੀਆਂ ਪਾਰਟੀਆਂ ਜਿਹੜੀਆਂ ਲੋਕਲ ਧੜਿਆਂ ਨੂੰ ਛੱਡ ਕੇ ਦਿੱਲੀ ਤੋਂ ਕੇਂਦਰਤ ਆ ਤਾਂ ਉਹ ਇਹ ਨਾ ਹੋਵੇ ਵੀ ਰਾਜਵੀਰ ਕੌਰ ਦਾ ਨਾਂ ਵਰਤ ਕੇ ਤੇ ਇਕੱਲਿਆ ਵੋਟਾਂ ਲਈ ਹੀ ਉਹਨੂੰ ਵਰਤ ਲਿਆ ਜਾਵੇ ਪਰ ਮੈਂ ਚਾਹੁੰਦਾ ਉਹਨਾਂ ਦੇ ਟੈਲੈਂਟ ਨੂੰ ਵਰਤਿਆ ਜਾਵੇ ਜੇ ਪਾਰਟੀਆਂ ਚਾਹੁਣ ਤਾਂ ਉਹਨਾਂ ਦੇ ਟੈਲੈਂਟ ਨੂੰ ਵਰਤਿਆ ਜਾਵੇ ਹੁਣ ਪਾਰਟੀ ਜੇ ਆਪ ਪਾਰਟੀ ਕੋਲੇ ਦੇਖੀਏ ਤਾਂ ਵੱਡੇ ਪਲੇਅਰ ਵੀ ਆ ਵੱਡੇ ਪੱਤਰਕਾਰ ਵੀ ਆ ਵੱਡੇ ਸੋਸ਼ਲਿਸਟ ਵੀ ਆ ਸਾਰੇ ਕਿਸਮ ਦੇ ਬੰਦੇ ਇਸ ਪਾਰਟੀ ਦੇ ਵਿਚ ਆ ਚੁੱਕੇ ਆ ਤਾਂ ਉਹਨਾਂ ਨੂੰ ਉਹਨਾਂ ਦੀ ਫੀਲਡ ਦਾ ਕੰਮ ਦਿੱਤਾ ਜਾਵੇ ਤੇ ਉਹ ਫੀਲਡ ਦੇ ਵਿਚ ਉਹ ਦੱਸਣ ਵੀ ਅਸੀਂ ਕੀ ਕਾਰਜ ਆਉਣ ਵਾਲੇ ਦਿਨਾਂ ਦੇ ਵਿਚ ਸਾਡੇ ਪਾਈਪ ਲਾਈਨ ਦੇ ਵਿਚ ਆ ਜੇ ਸਾਨੂੰ ਤੁਸੀਂ ਪਾਵਰ ਦਿੰਦੇ ਹੋ ਤਾਂ ਅਸੀਂ ਕੀ ਕੁਛ ਕਰਾਂਗੇ ਤਾਂ ਜਾ ਕੇ ਉਹਨਾਂ ਦਾ ਫਾਇਦਾ ਹੋਊਗਾ ਜੇ ਹੁਣ ਕਹੀਏ ਵੀ ਉਹਨਾਂ ਨੂੰ ਜਾ ਕੇ ਸਿਆਸੀ ਸਟੇਜਾਂ ਦੇ ਉੱਤੇ ਬਾਦਲ ਨੂੰ ਨਿੰਦਣਾ ਮੋਦੀ ਨੂੰ ਨਿੰਦਣਾ ਜਾਂ ਰਾਹੁਲ ਨੂੰ ਨਿੰਦਣ ਦੇ ਕੰਮ ਸੌਂਪੇ ਜਾਣ ਉਹ ਕਿਤੇ ਵਧੀਆ ਨਹੀਂ ਹੋਣੇ ਜੇ ਆਪ ਪਾਰਟੀ ਚਾਹੁੰਦੀ ਆ ਵਾਕਈ ਬਦਲਾਵ ਚਾਹੁੰਦੀ ਆ ਜਾਂ ਉਹ ਇੱਕ ਬਦਲਾਵ ਦੇ ਰੂਪ ਚ ਆਏ ਆ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਕੇ ਨਾ ਜਿਹੜੀ ਦੂਜੀ ਸਿਆਸਤ ਕਰਨੀ ਚਾਹੀਦੀ ਹੈ ਜਿਹ ਚ ਦੱਸਣ ਵੀ ਅਸੀਂ ਕੀ ਦੇ ਰਹੇ ਹਾਂ ਅਸੀਂ ਕੀ 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 ਸਾਡੇ ਕੋਲੇ ਆ ਸਾਡੇ ਕੋਲੇ ਕੀ ਨਵਾਂ ਦੂਜਿਆਂ ਨਾਲੋਂ ਸੋ ਦੇਖਦੇ ਹਾਂ ਜੀ ਹੁਣ ਇਹ ਤਾਂ ਜਿਵੇਂ ਜਿਵੇਂ 17 ਨੇੜੇ ਆਈ ਜਾਂਦਾ ਉਵੇਂ ਉਵੇਂ ਪੱਤੇ ਖੁੱਲੀ ਜਾਂਦੇ ਆ
ਜੀ ਮਰਾਜ ਸਾਹਿਬ ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਡਿਸਕਸ ਕਰਨਾ ਚਾਹੁੰਦੀ ਸੀ ਆਪਣੇ ਸੋਸ਼ਲ ਮੀਡੀਆ ਤੇ ਅੱਜ ਕੱਲ ਕਾਫੀ ਜ਼ਿਆਦਾ ਇੱਦਾਂ ਦੀਆਂ ਵੀਡੀਓਜ਼ ਪਹਿਲਾਂ ਵੀ ਸੀ ਵੈਸੇ ਹੁਣ ਵੀ ਆ ਕਿ ਮੈਂ ਕੱਲ ਹੀ ਦੇਖ ਰਹੀ ਸੀਗੀ ਕਿ ਜਿੱਦਾਂ ਕਿ ਉਹ ਪਿੰਡਾਂ ਦੇ ਵਿੱਚ ਨਹੀਂ ਆਉਂਦੇ ਹੈਗੇ ਹੱਥ ਦੇਖਣ ਵਾਲੇ ਬਾਬੇ ਤੇ ਉਹ ਕੋਈ ਬਾਬਾ ਪਿੰਡ ਦੇ ਵਿੱਚ ਇਹਦਾ ਗਜ਼ਾ ਕਰਨ ਆਇਆ ਤੇ ਇਦਾਂ ਹੱਥ ਹੁੱਥ ਕਿਸੇ ਦਾ ਦੇਖਿਆ ਹੋਊ ਤੇ ਉਹਨੂੰ ਇੱਕ ਹੋਰ ਬੰਦਾ ਉਹਦੀ ਫੋਟੋ ਤਾਂ ਚਲੋ ਨਹੀਂ ਦਿਖਾ ਰਹੇ ਕੁਛ ਨੀ ਹੈਗਾ ਵਿੱਚ ਇੰਨਾ ਕੁ ਬੁਰੀ ਤਰ੍ਹਾਂ ਕੁੱਟ ਰਿਹਾ ਤੇ ਉਹਨੂੰ ਪੁੱਛ ਰਿਹਾ ਤੇ ਇਹਨੂੰ ਪਤਾ ਸੀਗਾ ਕਿ ਤੇਰੇ ਤੇ ਹੁਣ ਅਗਲੇ ਥੋੜੇ ਕੁ ਮਿੰਟਾਂ ਬਾਅਦ ਸੰਕਟ ਆਉਣ ਵਾਲਾ ਵੀ ਇਹ ਇੱਦਾਂ ਦੀਆਂ ਵੀਡੀਓ ਜਿੱਦਾਂ ਸੋਸ਼ਲ ਮੀਡੀਆ ਤੇ ਪਾਉਂਦੇ ਇਹ ਕਿੱਥੋਂ ਕੁ ਤੱਕ ਜਾਏਗਾ ਕਿਉਂਕਿ ਆਪਾਂ ਨੂੰ ਵੀ ਪਤਾ ਵਾ ਜਦੋਂ ਅਸੀਂ ਉਹ ਹੱਥ ਦੇਖਦੇ ਆ ਵੀ ਉਹ ਝੂਠ ਹੀ ਦੱਸ ਕੇ ਜਾਂਦੇ ਆ ਤੇ ਪਤਾ ਉਹਨਾਂ ਨੂੰ ਵੀ ਹੁੰਦਾ ਉਹਨੂੰ ਇੰਨੀ ਬੁਰੀ ਤਰ੍ਹਾਂ ਉਹ ਬੰਦਾ ਕੁੱਟ ਰਿਹਾ ਵਾ ਕਿ ਉਹ ਵੀਡੀਓ ਦੇਖ ਵੀ ਨਹੀਂ ਸਕਦੇ ਇੰਨੀ ਬੁਰੀ ਤਰ੍ਹਾਂ ਉਹਦੀ ਕੁਟਾਈ ਹੋ ਰਹੀ ਆ ਸੋ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਆ ਜੀ
ਇਹ ਬਹੁਤ ਅਹਿਮ ਮਸਲਾ ਬਾਬੀ ਜੀ ਤੇ ਇਹਦੇ ਚ ਮਸਲੇ ਦੇ ਉੱਤੇ ਨਾ ਜੇ ਆਪਾਂ ਇਹਦੇ ਹੱਲ ਸੋਚੀਏ ਕਿਉਂਕਿ ਇਹ ਚੱਲ ਤਾਂ ਬਹੁਤ ਪਹਿਲਾਂ ਤੁਰਿਆ ਚੱਲ ਤਾਂ ਇਹ ਬਹੁਤ ਪਹਿਲਾਂ ਤੁਰਿਆ ਵੀ ਠੱਗ ਆਉਂਦੇ ਆ ਠੱਗੀਆਂ ਮਾਰਦੇ ਆ ਤੇ ਠੱਗੀਆਂ ਮਾਰ ਕੇ ਉਹ ਚਲੇ ਜਾਂਦੇ ਆ ਤੇ ਅੱਜ ਕੀ ਹੋ ਗਿਆ ਅੱਜ ਥੋੜੀ ਜਿਹੀ ਜਾਗਰਤੀ ਆ ਗਈ ਲੋਕ ਇੱਕ ਦੂਜੇ ਨੂੰ ਪੜ੍ਹਨ ਲਿਖਣ ਲੱਗ ਗਏ ਸੋਸ਼ਲ ਮੀਡੀਆ ਕਰਕੇ ਤੇ ਲੋਕ ਹੁਣ ਕੀ ਕਰਦੇ ਆ ਵੀਡੀਓ ਬਣਾਉਣ ਲੱਗ ਗਏ ਵੀਡੀਓ ਬਣਾ ਕੇ ਉਹਨਾਂ ਦੇ ਕਲਾਸ ਲਾਉਣ ਲੱਗ ਗਏ ਤੇ ਕੁਝ ਇੱਕ ਲੋਕਾਂ ਨੇ ਦੱਸਿਆ ਵੀ ਕੁੱਟ ਮਾਰਨ ਵਾਲੀ ਇਹ ਚੀਜ਼ਾਂ ਇਹ ਬੰਦੇ ਦਰੁਸਤ ਬਣਦੇ ਆ ਪਰ ਕਿਤੇ ਨਾ ਕਿਤੇ ਸਾਨੂੰ ਇੱਕ ਗੱਲ ਧਿਆਨ ਚ ਰੱਖਣੀ ਚਾਹੀਦੀ ਹੈ ਸਾਨੂੰ ਕਾਨੂੰਨ ਹੱਥ ਚ ਨਹੀਂ ਲੈਣਾ ਚਾਹੀਦਾ ਜੇ ਮੈਂ ਉਹਨਾਂ ਦੀ ਥਾਂ ਤੇ ਹੁੰਦਾ ਮੈਂ ਵੀਡੀਓ ਵੀ ਬਣਾਉਂਦਾ ਮੈਂ ਉਸ ਬੰਦੇ ਨੂੰ ਐਕਸਪੋਜ਼ ਵੀ ਕਰਦਾ ਪਰ ਮੈਂ ਉਹਨੂੰ ਕੁੱਟਦਾ ਮਾਰਦਾ ਨਹੀਂ ਸੀਗਾ ਚਾਹੇ ਕੁਛ ਵੀ ਹੁੰਦਾ ਉਹਦੇ ਤੇ ਹੱਥ ਨਹੀਂ ਚੱਕਦਾ ਸੀ ਮੈਂ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਉਹਨੂੰ ਬਰਿਆ ਕੇ ਉਹਦੀ ਵੀਡੀਓ ਬਣਾਉਂਦਾ ਉਹ ਤੋਂ ਸਾਰਾ ਕੁਛ ਜਾਣਦਾ ਸਾਰਾ ਕੁਛ ਜਾਣਨ ਤੋਂ ਬਾਅਦ ਉਹਨੂੰ ਲੋਕਾਂ ਚੱਕ ਦਿਖਾਉਂਦਾ ਫਿਰ ਲੋਕਾਂ ਨੂੰ ਕਹਿੰਦਾ ਵੀ ਆਹ ਬੰਦਾ ਜੀ ਆਹ ਕੁਛ ਕਰ ਰਿਹਾ ਇਹ ਤੋਂ ਐਂ ਬਚਿਆ ਜਾ ਸਕਦਾ ਹੁਣ ਅਸੀਂ ਹੱਲ ਕੋਈ ਨਹੀਂ ਦੱਸ ਰਹੇ ਕਿਸੇ ਚੀਜ਼ ਦਾ ਅਸੀਂ ਇਹ ਚੀਜ਼ਾਂ ਨੂੰ ਕਰਦੇ ਹਾਂ ਵੀ ਜੇ ਕੋਈ ਆ ਗਿਆ ਉਹਨੇ ਕੋਈ ਮੂਰਖ ਬਣਾਉਣ ਲੱਗਿਆ ਉਹਨੂੰ ਕੁੱਟਤਾ ਉਹਨੂੰ ਮਾਰਤਾ ਉਹ ਹੋ ਸਕਦਾ ਬੰਦੇ ਦੇ ਇੱਕ ਮੁੱਕੀ ਦੀ ਮਾਰ ਹੁੰਦਾ ਬੰਦੇ ਦਾ ਕੀ ਪਤਾ ਮਰ ਵੀ ਜਾਵੇ ਤੇ ਉਹ ਕੱਲ ਨੂੰ ਤੁਹਾਡੇ ਗੱਲ ਲੱਗ ਜੇ ਤੁਹਾਡਾ ਇੱਕ ਚੰਗਾ ਸੋਸ਼ਲ ਨੂੰ ਸੋਸ਼ਲ ਕੰਮ ਕਰਦੇ ਕਰਦੇ ਤੇ ਘਰੇ ਤੁਸੀਂ ਪਾ ਲਓ ਕਤਲ ਗੱਲ ਸੋ ਇਹਦੀਆਂ ਗੱਲਾਂ ਸਾਨੂੰ ਸੋਚਣੀਆਂ ਪੈਣੀਆਂ ਨੌਜਵਾਨਾਂ ਨੂੰ ਸੋਚਣਾ ਪੈਣਾ ਵੀ ਇੰਨਾ ਅਗਰੈਸਿਵ ਹੋ ਕੇ ਨਹੀਂ ਜ਼ਿੰਦਗੀ ਨਿਕਲਦੀ ਤੇ ਉਹਦੇ ਲਈ ਹਰ ਵਰਗ ਨੂੰ ਸੋਚਣਾ ਪੈਣਾ ਇਕੱਲਾ ਨੌਜਵਾਨਾਂ ਨੂੰ ਹੁਣ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਕੁਝ ਇੱਕ ਪੰਚਾਇਤਾਂ ਨੇ ਫੈਸਲੇ ਕੀਤੇ ਵੀ ਆਏ ਤੇ ਪਰ ਮੈਂ ਚਾਹੁੰਦਾ ਵੀ ਸਾਰੇ ਦੇ ਸਾਰੇ ਪਿੰਡਾਂ ਦੇ ਵਿੱਚ ਇਹ ਫੈਸਲੇ ਹੋਣੇ ਚਾਹੀਦੇ ਆ ਵੀ ਇੱਕ ਪਿੰਡ ਦੇ ਵਾਰ ਵਾਰ ਬੋਰਡ ਲੱਗਣਾ ਚਾਹੀਦਾ ਉਸ ਬੋਰਡ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਵੀ ਆਹ ਚੀਜ਼ਾਂ ਦੀ ਪਿੰਡ ਚ ਮਨਾਹੀ ਆ ਜੀ ਜੇ ਕੋਈ ਇਹ ਚੀਜ਼ਾਂ ਕਰਦਾ ਜਾਂ ਉਹ ਕਰਦਾ ਪਾਉਂਦਾ ਜਾਂਦਾ ਉਹਨੂੰ ਇੰਨਾ ਜੁਰਮਾਨਾ ਤੇ ਉਹਨੂੰ ਪਿੰਡ ਦੇ ਵਿੱਚ ਇਹ ਸਲੂਕ ਜਿਹੜਾ ਉਹਦੇ ਨਾਲ ਸਲੂਕ ਕੀਤਾ ਜਾਊਗਾ ਜਿਹੜਾ ਸਭਿਅਕ ਹੋਵੇ ਤੇ ਉਹ ਮੁੜ ਕੇ ਉਧਰ ਨੱਕ ਨਾ ਕਰੇ ਆਉਣ ਨੂੰ ਸੋ ਇਹੋ ਜਿਹੇ ਤਰੀਕੇ ਵੀ ਜੇ ਮੰਨ ਲਓ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਇਹ ਜਾ ਆ ਰਿਹਾ ਹੱਥ ਦੇਖਣ ਵਾਲਾ ਤਾਂ ਅੱਜ ਦਾ ਯੁੱਗ ਇਹ ਜਾ ਵੀ ਇੱਕ ਮਿੰਟ ਦੇ ਵਿੱਚ ਪਤਾ ਲੱਗ ਜਾਂਦਾ ਤਾਂ ਉਹਨੂੰ ਨਾਲ ਦੀ ਨਾਲ ਫੜ ਕੇ ਪੰਚਾਇਤ ਚ 10-20 ਬਾਬੇ ਬੈਠੇ ਹੁੰਦੇ ਆ ਉੱਥੇ ਲਿਆਂਦਾ ਜਾਵੇ ਉੱਥੇ ਲਿਆ ਕੇ ਉਹਨੂੰ ਸਮਝਾਇਆ ਜਾਵੇ ਵੀ ਮੁੜ ਕੇ ਅੱਜ ਤਾਂ ਭਾਈ ਤੂੰ ਦੇਖ ਲਿਆ ਜੇ ਤੂੰ ਮੰਗਣਾ ਜਾਂ ਕੁਛ ਕਰਨਾ ਤਾਂ ਸਿੱਧੇ ਢੰਗ ਨਾਲ ਤੂੰ ਕੋਈ ਪ੍ਰੋਬਲਮ ਨੀ ਤੂੰ ਮੰਗ ਸਕਦਾ ਪਰ ਜੇ ਕਿਸੇ ਨੂੰ ਮੂਰਖ ਬਣਾ ਕੇ ਕਿਸੇ ਨੂੰ ਗਿੱਦੜ ਸਿੰਘੀਆਂ ਵੇਚ ਕੇ ਤੂੰ ਕੁਛ ਕਰਨਾ ਚਾਹੁੰਦਾ ਤਾਂ ਤੂੰ ਆਪਦੀ ਗਿੱਦੜ ਸਿੰਘੀ ਨਾਲ ਆਪ ਹੀ ਆਪਦੀ ਲਾਟਰੀ ਕੱਢ ਪਾਈ ਤੇ ਤੂੰ ਇੱਥੋਂ ਬਾਹਰ ਚੱਲ ਸਾਡੇ ਘਰ ਚੋਂ ਸੋ ਇਹੋ ਜਿਹਾ ਵਰਤਾਰਾ ਮਾਹੌਲ ਹੋਣਾ ਚਾਹੀਦਾ ਸਾਨੂੰ ਸਿਆਣਿਆਂ ਨੂੰ ਜਿਹੜੇ ਲੋਕ ਸਾਡੇ ਪਿੰਡਾਂ ਚ ਉਹਨਾਂ ਨੂੰ ਯੂਥ ਨੂੰ ਸਮਝਾਉਣਾ ਚਾਹੀਦਾ ਤੇ ਯੂਥ ਨੂੰ ਵੀ ਅਗਰੈਸਿਵਨੈਸ ਛੱਡਣੀ ਚਾਹੀਦੀ ਉਹਨਾਂ ਨੂੰ ਥੋੜਾ ਜਿਹਾ ਚਾਹੀਦਾ ਵੀ ਸੁਲਝ ਕੇ ਕੰਮ ਕੀਤਾ ਜਾ ਵੀਡੀਓ ਬਣਾਓ ਤੁਸੀਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਓ ਪਰ ਜਿਹੜੀਆਂ ਕੁੱਟਾਂ ਮਾਰਾਂ ਜਾਂ ਮਾਨਵਤਾ ਅਦਾਲਤ ਦੀ ਉਲੰਘਣਾ ਕਰਨੀ ਜਾਂ ਕਾਨੂੰਨ ਨੂੰ ਹੱਥ ਚ ਲੈਣਾ ਉਹ ਕਿਤੇ ਵੀ ਜਾਇਜ਼ ਨਹੀਂ ਹੈ।
ਪਰ ਬਰਾੜ ਸਾਹਿਬ ਇੱਕ ਗੱਲ ਇਹ ਵੀ ਹੈ ਨਾ, ਜੇ ਉਹ ਹੱਥ ਦੇਖਦੇ ਆ ਉਹ ਫੋਰਸਫੁਲੀ ਤਾਂ ਕਿਸੇ ਦਾ ਹੱਥ ਦੇਖਦੇ ਨੀ, ਜੇ ਕੋਈ ਹੱਥ ਦਿਖਾਊਗਾ ਤਾਂ ਉਹ ਹੱਥ ਦੇਖ ਰਹੇ ਆ ਨਾ। ਤੇ ਇਹਦੇ ਵਿੱਚ ਸਿਰਫ ਉਹਨਾਂ ਨੂੰ ਨੀ, ਸਾਨੂੰ ਵੀ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਆ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨੀ ਹੈਗਾ, ਤੇ ਅਸੀਂ ਉਹਨਾਂ ਨੂੰ ਇਹੋ ਜਿਹੇ ਕੰਮਾਂ ਲਈ ਹੱਲਾਸ਼ੇਰੀ ਨਾ ਦਈਏ।
ਦੇਖੋ ਕਈ ਵਾਰੀ ਨਾ ਮਜ਼ਾਕ ਮਜ਼ਾਕ ਚ ਗੱਲ ਸ਼ੁਰੂ ਹੁੰਦੀ ਹੁੰਦੀ, ਅਸੀਂ ਮਜ਼ਾਕ ਚ ਬਹਿ ਜਾਂਦੇ ਆ ਹੱਥ ਦਿਖਾਉਣ, ਤੇ ਮਜ਼ਾਕ ਚ ਦੇਖਦੇ ਦੇਖਦੇ ਉਹ ਗੱਲਾਂ ਚੋਂ ਗੱਲ ਫਿਰ ਨਿਕਲਦੀ ਆਉਂਦੀ ਆ, ਤੇ ਨਿਕਲ ਕੇ ਤੇ ਫੇਰ ਬੰਦਾ ਉਹ ਚ ਇੱਕ ਦੋ ਨੂੰ ਕੋਲੇ ਖੜਿਆ ਨੂੰ ਇੰਟਰਸਟ ਪੈ ਜਾਂਦਾ ਉਹਨਾਂ ਦਾ ਵੀ ਫਲਾਨੇ ਨੇ ਐਂ ਦੱਸਿਆ ਸੀ, ਧਿਮਕੇ ਨੇ ਐਂ ਦੱਸਿਆ ਸੀ, ਤਾਂ ਉਹ ਫਿਰ ਗਾਂਹ ਮਾਊਥ ਐਡ ਹੋ ਜਾਂਦੀ ਆ, ਫਿਰ ਵੀ ਫਲਾਨਾ ਬਾਬਾ ਆਇਆ ਸੀ ਉਹ ਐਂ ਕਹਿ ਗਿਆ, ਇਹ ਕਹਿ ਗਿਆ, ਬੂ ਕਹਿ ਗਿਆ। ਕਈ ਵਾਰੀ ਕੀ ਹੁੰਦਾ ਨਾ ਵੀ ਇਹ ਭਾਖਿਆ ਭੋ ਪਾਰ ਵਾਲੀ ਗੱਲ ਹੁੰਦੀ ਆ, ਜਾਂ ਉਹੀ ਕੋਈ ਤੁੱਕਾ, ਜਾਂ ਕੋਈ 60-70% ਗੱਲਾਂ ਤਾਂ ਉਹੀ ਨਾਰਮਲੀ ਹੁੰਦੀਆਂ ਜਿਹੜੀਆਂ ਹਰ ਇੱਕ ਤੇ ਲਾਗੂ ਹੁੰਦੀਆਂ, ਉਹੀ ਜਿਹੀਆਂ ਗੱਲਾਂ ਉਹ ਕਹਿ ਜਾਂਦੇ ਆ, ਉਹ ਕਹਿਣ ਨਾਲ ਅਸੀਂ ਉਹਨਾਂ ਚੀਜ਼ਾਂ ਚ ਉਲਝ ਜਾਂਦੇ ਹਾਂ। ਮੈਂ ਖੁਦ ਪਾਮਿਸਟਰੀ ਕੀਤੀ ਹੋਈ ਆ ਜੀ, ਮੈਂ ਖੁਦ ਡਿਪਲੋਮਾ ਹੋਲਡਰ ਆ, ਮੈਂ ਬਹੁਤ ਵਾਰੀ ਦੱਸਿਆ, ਮੈਂ ਲਿਖਿਆ, ਮੇਰੇ ਆਰਟੀਕਲ ਵੀ ਤੁਸੀਂ ਪੜ੍ਹ ਸਕਦੇ ਹੋ, ਪਰ ਮੈਂ ਵੱਖਰੀ ਗੱਲ ਆ ਵੀ ਅੱਜ ਤੱਕ ਉਹਨੂੰ ਪ੍ਰੋਫੈਸ਼ਨ ਨਹੀਂ ਬਣਾਇਆ, ਪਰ ਮੈਨੂੰ ਬਹੁਤ ਸਾਰੇ ਲੋਕ ਹੁਣ ਵੀ ਕਹਿ ਦਿੰਦੇ ਆ, ਭਾਵੇਂ ਕਿ ਮੈਂ ਇੱਕ ਚਮਤਕਾਰ ਤੋਂ ਨਮਸਕਾਰ ਇੱਕ ਆਰਟੀਕਲ ਲਿਖਿਆ ਸੀ, ਉਸ ਆਰਟੀਕਲ ਚ ਮੈਂ ਸਾਰੀਆਂ ਗੱਲਾਂ ਕਲੀਅਰ ਕਰਤੀਆਂ, ਪਰ ਉਹ ਆਰਟੀਕਲ ਪੜ੍ਹਨ ਤੋਂ ਬਾਅਦ ਵੀ ਮੈਨੂੰ ਲੋਕ ਫੋਨ ਕਰ ਰਹੇ ਆ ਵੀ ਸਾਡਾ ਹੱਥ ਤਾਂ ਦੇਖ ਲਾ ਬਾਈ। ਦੇਖੋ ਤੁਸੀਂ ਲੋਕ, ਉਹ ਆਰਟੀਕਲ ਦੇ ਵਿੱਚ ਮੈਂ ਗਾਲਾਂ ਦੇ ਰਿਹਾ, ਇਸ ਕੰਮ ਨੂੰ ਵਰਜ ਰਿਹਾ, ਸਾਰਿਆਂ ਤੋਂ ਮਾੜਾ ਕਹਿ ਰਿਹਾ, ਦੀ ਅੰਦਰਲੀਆਂ ਗੱਲਾਂ ਦੱਸ ਰਿਹਾ ਵੀ ਅੰਦਰ ਕੀ ਆ ਉਹਦੇ ਵਿੱਚ, ਕਿਉਂਕਿ ਮੈਂ 2.5 ਸਾਲ ਜ਼ਿੰਦਗੀ ਦੇ ਪੜ੍ਹਿਆ, ਸਿਰਫ ਪੜ੍ਹਿਆ ਕਿਸ ਲਈ, ਉਹਨੂੰ ਜਾਗਰਿਤ ਦੇਖਣ ਲਈ ਵੀ ਇਹਦੇ ਅੰਦਰ ਹੈ ਕੀ, ਇਹ ਕਿਉਂ ਕਿਉਂ ਕੀ ਹੈ, ਕਿਹੜੀ ਸੱਚਾਈ ਹੈ ਜੀ, ਇਹ ਸੱਚਾਈ ਜਾਣਨ ਲਈ। ਤੇ ਉਹ ਮੈਂ ਇੱਕ ਆਰਟੀਕਲ ਰੂਪ ਚ ਲਿਖੀ, ਮੇਰੀ ਕਿਤਾਬ ਚ ਵੀ ਕੈਂਗਰੂਨਾਮਾ ਚ ਵੀ ਉਹ ਛਪਿਆ ਆਰਟੀਕਲ, ਉਹ ਵੀ ਤੁਸੀਂ ਆਨਲਾਈਨ ਵੀ ਚਮਤਕਾਰ ਕੋ ਨਮਸਕਾਰ ਆਰਟੀਕਲ ਪੜ੍ਹ ਸਕਦੇ ਹੋ, ਉਹਦੇ ਚ ਕਾਫੀ ਇਸ ਚੀਜ਼ ਤੇ ਲਿਖਿਆ, ਪਰ ਫੇਰ ਵੀ ਮੈਨੂੰ ਰਿੰਗ ਆ ਰਹੀ ਹੈ ਲੋਕਾਂ ਦੀ ਵੀ ਮੇਰਾ ਹੱਥ ਤਾਂ ਦੇਖ ਦਿਓ, ਵੀ ਲੋਕ ਨਾ ਫੇਰ ਵੀ ਉਹ ਚੀਜ਼ਾਂ ਮੰਨਦੇ ਨੀ। ਮੇਰੀ ਜਗਿਆਸਾ ਕਿੱਥੋਂ ਜਾਗੀ ਸੀ, ਮੇਰੀ ਜਗਿਆਸਾ ਜਦੋਂ ਜਾਗੀ ਇਸ ਕੰਮ ਦੇ ਵਿੱਚ, ਮੇਰਾ ਇੱਕ ਮਿੱਤਰ ਸੀ, ਉਹ ਜਦੋਂ ਲੋਕਾਂ ਨੂੰ ਦੇਖਦਾ ਹੱਥ ਦੇਖਦਾ ਤੇ ਉਹਦੇ ਕੋਲੇ ਵੱਡੀਆਂ ਵੱਡੀਆਂ ਸ਼ਖਸੀਅਤਾਂ ਆਉਣ ਲੱਗ ਗਈਆਂ, ਮੈਨੂੰ ਉਹਦੇ ਨਾਲ ਕਈ ਗੱਲਾਂ ਤੇ ਬਹਿਸਬਾਜ਼ੀ ਹੁੰਦੀ ਰਹੀ, ਤੇ ਮੈਂ ਕਿਹਾ ਯਾਰ ਮੈਨੂੰ ਪੜ੍ਹਨਾ ਹੀ ਪੈਣਾ ਇਹਦੇ ਵਿੱਚ ਕੀ ਆ, ਤੇ ਤੂੰ ਝੂਠ ਬੋਲਦਾ ਜਾਂ ਸੱਚ ਬੋਲਦਾ। ਮੈਂ ਅਜੇ ਮੂਡ ਹੀ ਬਣਾ ਰਿਹਾ ਸੀ ਤਾਂ ਅਚਾਨਕ ਕਿਵੇਂ ਜਿਹਾ ਤੋਤੇ ਵਾਲਾ ਬਾਬਾ ਮਿਲ ਗਿਆ ਮੈਨੂੰ। ਤੋਤੇ ਵਾਲਾ ਬਾਬਾ ਦੇਖਿਆ ਤੁਸੀਂ ਕਿਤੇ?
ਤੋਤੇ ਵਾਲਾ ਬਾਬਾ ਨਹੀਂ ਜੀ।
ਹਾਂਜੀ, ਉਹ ਕਹਿੰਦੇ ਨੇ ਪਿੰਜਰੇ ਚ ਤੋਤਾ ਬਿਠਾ ਕੇ, ਪਿੰਜਰੇ ਦੇ ਵਿੱਚ ਤੋਤਾ ਬਿਠਾ ਕੇ ਨਾ, ਤੇ ਮੂਹਰੇ ਕਾਰਡ ਰੱਖ ਕੇ ਸਿੱਟ ਦਿੰਦੇ ਆ, ਤੇ ਫਿਰ ਤੋਤਾ ਪਿੰਜਰੇ ਚੋਂ ਬੜੀ ਐਨ ਸ਼ਾਨੋ ਸ਼ੌਕਤ ਨਾਲ ਬਾਹਰ ਨਿਕਲਦਾ ਇੱਕ ਕਾਰਡ ਚੱਕ ਕੇ, ਤੇ ਉਹ ਮਾਲਕ ਨੂੰ ਫੜਾ ਕੇ ਜਾ ਵੜਦਾ। ਫਿਰ ਉਹ ਕਾਰਡ ਦੇ ਹਿਸਾਬ ਨਾਲ ਤੁਹਾਨੂੰ ਦੱਸਦੇ ਆ ਉਹ ਜਿਹੜੇ ਜੋਤਸ਼ੀ ਹੁੰਦੇ ਆ ਵੀ ਕੀ ਆ। ਤੇ ਉਹ ਮੇਰੇ ਵੀ ਗਲੀ ਚ ਐ ਕਿਤੇ ਲੰਘਦਾ ਟੱਪਦਾ, ਮੈਂ ਕਿਤੇ ਭੂਆ ਦੇ ਪਿੰਡ ਗਿਆ ਸੀ ਤੇ ਉੱਥੇ ਗਲੀ ਦੇ ਵਿੱਚ ਇੱਕ ਆਇਆ ਤੋਤਾ, ਤੋਤੇ ਵਾਲਾ ਬਾਬਾ, ਤੇ ਆਪਾਂ ਵੀ ਜਿਵੇਂ ਨੌਜਵਾਨ ਮਜ਼ਾਕ ਮਜ਼ਾਕ ਚ ਬਹਿੰਦੇ ਆ ਬੈਠ ਗਏ, ਤੇ ਉਹਨੇ ਇੱਕ ਪਰਚੀ ਕੱਢੀ ਤੇ ਫੜਾ ਕੇ, ਤੇ ਮੇਰੇ ਕਹਿੰਦੀ ਦੇਖ ਕੇ ਜ਼ਿਆਦਾ ਜੀ, ਉਹਨੇ ਮੈਨੂੰ ਇੱਕੋ ਹੀ ਸ਼ਬਦ ਕਿਹਾ, ਕਹਿੰਦਾ ਸ਼ਾਦੀ ਅਚਾਨਕ। ਮੈਂ ਕਿਹਾ ਵੀ ਇਹ ਕੀ ਗੱਲ ਹੋਈ, ਇਹਦਾ ਕੋਈ ਮੂਲ ਮੰਤ, ਮੈਂ ਕਿਹਾ ਤੂੰ ਡਿਟੇਲ ਦੱਸ ਕੋਈ ਹੋਰ ਦੱਸ ਨਾ। ਉਹਨੇ ਕੋਈ ਮੈਨੂੰ ਇਹ ਜੀ ਗੱਲ ਨਹੀਂ ਕੀਤੀ, ਬਸ ਇੰਨੇ ਦੱਸ ਕੇ ਕਹਿੰਦਾ ਬਸ ਸ਼ਾਦੀ ਤੇਰੀ ਅਚਾਨਕ ਆਊਗੀ। ਉਹ ਮੈਂ ਹੈਰਾਨ ਵੀ ਇਹ ਕੀ ਗੱਲ ਕਰਕੇ ਆ, ਕੀ ਚੱਕਰ ਆ, ਤੇ ਪਰ ਉਹ ਰੱਬ ਸਬੱਬੀ ਸੰਯੋਗ ਹੈ ਜਾਂ ਭਿੜਿਆ ਵੀ ਸੱਚੀ ਅਚਾਨਕ ਹੋ ਗਈ ਮੇਰੀ ਤਾਂ ਮਹੀਨੇ ਦੋ ਮਹੀਨੇ ਚ ਹੀ। ਤੇ ਉਹ ਜਦੋਂ ਉਹ ਹੋ ਗਈ ਤਾਂ ਮੇਰੀ ਆਸਥਾ ਬਣ ਗਈ, ਮੇਰੀ ਤਾਂ ਬਣ ਗਈ ਵੀ ਜੋਤਸ਼ੀ ਤਾਂ ਸੱਚਾ ਸੀ, ਜੋਤਸ਼ੀ ਨੇ ਤਾਂ ਸਿਰੇ ਹੀ ਲਾਤਾ। ਤਾਂ ਉਹ ਆਸਥਾ ਤੇ ਉਧਰ ਉਹ ਬੰਦਾ ਜਿਹੜਾ ਇੱਕ ਪਾਸੇ ਚਲਾ ਰਿਹਾ ਮੇਰਾ ਦੋਸਤ, ਉਹਨਾਂ ਚੀਜ਼ਾਂ ਨੇ ਮੇਰੇ ਅੰਦਰ ਹੋਰ ਜਗਿਆਸਾ ਜਾਗੀ, ਤੇ ਮੈਂ ਜ਼ਿੰਦਗੀ ਦੇ 2.5 ਸਾਲ ਇਸ ਕੰਮ ਚ ਲਾਏ, ਤੇ ਮੈਂ ਉਹਦੇ ਚੋਂ ਭਾਵੇਂ ਡਿਪਲੋਮਾ ਲੈ ਕੇ ਸਰਟੀਫਿਕੇਟ ਲੈ ਕੇ ਅੱਜ ਵੀ ਮੈਂ ਕਿਤੇ ਦੁਕਾਨ ਪਾ ਕੇ ਬੈਠ ਸਕਦਾ, ਮੈਨੂੰ ਠਾ ਨਹੀਂ ਸਕਦਾ ਕੋਈ ਰਜਿਸਟਰਡ ਆ ਮੈਂ ਤੇ, ਪਰ ਮੈਂ ਅੱਜ ਤੱਕ ਕਿਤੇ ਕਿਸੇ ਨੂੰ ਇਸ ਚੀਜ਼ ਲਈ ਪ੍ਰੇਰਿਆ ਨਹੀਂ। ਉਹ 2.5 ਸਾਲ ਤੋਂ ਬਾਅਦ ਮੈਂ ਲੋਕਾਂ ਨੂੰ ਵਰਜਣਾ ਸ਼ੁਰੂ ਕਰਤਾ ਵੀ ਬਚੋ 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 ਇਸ ਚੀਜ਼ ਤੋਂ ਬਚੋ। ਤਾਂ ਇਹ ਚੀਜ਼ਾਂ ਹੁੰਦੀਆਂ ਸਾਡੇ ਚ ਵੀ ਇੱਕ ਕਮੀ ਆ ਵੀ ਅਸੀਂ ਉਹ ਜਿਵੇਂ ਤੁਸੀਂ ਕਿਹਾ ਵੀ ਆਪ ਹੀ ਹੱਥ ਕੱਢ ਕੇ ਬਹਿੰਦੇ ਆ ਮੂਹਰੇ ਤਾਂ ਹੀ ਅਗਲਾ ਦੇਖਦਾ, ਨਹੀਂ ਤਾਂ ਕੌਣ ਥੋੜਾ ਹੀ ਕਹੂੰਗਾ ਮੈਂ ਤਾਂ
ਜੀ। ਸੋ ਬਰਾੜ ਸਾਹਿਬ, ਸਾਡੇ ਕੁਝ ਲਿਸਨਰ ਸਾਡੇ ਨਾਲ ਜੁੜੇ ਆ, ਅਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਹਮੇਸ਼ਾ ਦੀ ਤਰ੍ਹਾਂ ਗੱਲਬਾਤ ਬਹੁਤ ਵਧੀਆ। ਉਹਨਾਂ ਨੇ ਇੱਕ ਸਵਾਲ ਕੀਤਾ, ਕਹਿੰਦੇ ਜੀ ਪਰਸਨਲ ਵਿਚਾਰ ਆ ਕਿ ਬਾਬਾ ਰਣਜੀਤ ਸਿੰਘ ਜੀ ਦੇ ਸਾਥੀ ਦੀ ਜੋ ਹਮਲੇ ਵਿਚ ਮੌਤ ਹੋਈ ਆ, ਜੋ ਕਿ ਮਾੜਾ ਹੋਇਆ, ਪਰ ਉਹਨਾਂ ਨੂੰ ਸ਼ਹੀਦ ਕਿਹਾ ਜਾ ਸਕਦਾ ਹੈ? ਕਿ ਇਹ ਦੋ ਜਥੇਬੰਦੀਆਂ ਦੀ ਆਪਸੀ ਲੜਾਈ ਸੀ ਜਿਸ ਵਿਚ ਉਹਨਾਂ ਦੀ ਮੌਤ ਹੋਈ, ਭਾਵੇਂ ਕਿ ਧੁੰਮਾ ਇੱਕ ਸਰਕਾਰੀ ਸੰਤ ਆ, ਪਰ ਇਸ ਤਰ੍ਹਾਂ ਸ਼ਹੀਦ ਸ਼ਬਦ ਦਾ ਨਿਰਾਦਰ ਨਹੀਂ ਹੋ ਰਿਹਾ? ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਆ?
ਦੇਖੋ ਜੀ, ਮੈਂ ਇਸ ਮਸਲੇ ਤੇ ਬਹੁਤ ਗਾਲਾਂ ਖਾ ਚੁੱਕਿਆ ਪਹਿਲਾਂ ਵੀ, ਮੈਂ ਬਹੁਤ ਵਾਰੀ ਸ਼ਹੀਦ ਸ਼ਬਦ ਦੀ ਡੈਫੀਨੇਸ਼ਨ ਦੇ ਚੁੱਕਿਆ। ਮੈਂ ਸ਼ਹੀਦ ਸ਼ਬਦ ਤੇ ਪਿੱਛੇ ਜੇ ਇੱਕ ਸੰਪਾਦਕੀ ਵੀ ਲਿਖਿਆ ਸੀ, ਚਾਰਕ ਪੰਜ ਕੁ ਅਖਬਾਰ ਪਹਿਲਾਂ ਦੇ ਪੰਜ ਕੁ ਮਹੀਨੇ ਪਹਿਲਾਂ ਦੇ ਅਖਬਾਰ ਤੁਸੀਂ ਪੜ੍ਹ ਸਕਦੇ ਹੋ ਵੀ ਸ਼ਹੀਦ ਦੇ ਸੰਪਾਦਕ ਕੀ ਲਿਖਿਆ ਸੀ। ਪਰ ਮੈਂ ਰੇਡੀਓ ਤੇ ਉਦੋਂ ਗੱਲ ਕੀਤੀ ਸੀ ਜਦੋਂ ਕਿ ਜਸਪਾਲ ਸਿੰਘ ਨਾਂ ਦਾ ਨੌਜਵਾਨ ਸ਼ਹੀਦ ਹੋਇਆ ਸੀਗਾ ਤੇ ਉਦੋਂ ਉਹਨੂੰ ਸ਼ਹੀਦ ਦਾ ਜਿਹੜਾ ਸਰੋਪਾ ਪਾਇਆ ਸੀ ਨਾ, ਮੈਂ ਉਦੋਂ ਵੀ ਇਹ ਰੌਲਾ ਪਾਇਆ ਸੀ ਜਿਹੜਾ ਉਦੋਂ ਇੱਕ ਕਾਨੂੰਵਾਲ ਚ ਸ਼ਾਇਦ ਜਾਂ ਇਧਰ ਕਿਤੇ ਹੋਇਆ ਸੀ ਗੁਰਦਾਸਪੁਰ ਲਾ ਕੇ, ਤਾਂ ਉਹ ਨੌਜਵਾਨ ਜਿਹੜੀ ਰੌਲੇ ਗੋਲੇ ਦੇ ਵਿੱਚ ਉਹਦੇ ਗੋਲੀ ਵੱਜ ਗਈ ਸੀ ਤੇ ਮੈਂ ਉਹਦੇ ਬਾਪ ਨਾਲ ਮੇਰੀ ਉਹਨੂੰ ਗੱਲ ਕਰਨ ਦਾ ਮੌਕਾ ਮਿਲਿਆ ਤੇ ਮੇਰੇ ਬਾਪ ਦੀਆਂ ਜਿਹੜੀਆਂ ਗੱਲਾਂ ਉਹਨੇ ਮੈਨੂੰ ਕਹੀਆਂ ਜਾਂ ਜਿਵੇਂ ਉਹਨਾਂ ਨੇ ਮੈਨੂੰ ਹਲੂਣਿਆ ਤੇ ਮੈਂ ਬਹੁਤ ਦੁਖੀ ਹੋਇਆ ਸੀ। ਮੈਂ ਬਹੁਤ ਲੋਕਾਂ ਨੂੰ ਉਦੋਂ ਵਰਜਿਆ ਰੇਡੀਓ ਤੇ ਵੀ ਕਿਹਾ ਵੀ ਸ਼ਹੀਦ ਯਾਰ ਐ ਨਾ ਕਰੋ, ਹਰੇਕ ਦੇ ਪਰਨਾ ਸ਼ਹੀਦ ਗੱਲ ਚ ਨਾ ਪਾਓ, ਜਾਂ ਤਾਂ ਫਿਰ ਮੈਂ ਉਹਨਾਂ ਨੂੰ ਮੈਂ ਥੋੜੇ ਜੇ ਕਰੜੇ ਸ਼ਬਦ ਵੀ ਕਹਿ ਬੈਠਾ ਸੀ, ਲਿਖ ਬੈਠਾ ਸੀ। ਕਹੇ ਜਾਂਦੇ ਜਦੋਂ ਬੰਦਾ ਤਲਕੀ ਚ ਆ ਜਾਂਦਾ ਕਿਉਂਕਿ ਇਨਸਾਨ ਇਨਸਾਨੀ ਫਿਤਰਤ ਆ ਉਹ ਜਾਂਦੀ ਨੀ। ਪਰ ਮੈਂ ਮੇਰੀ ਤਾਂ ਇੱਕ ਮੰਨਣੀ ਰਹੀ ਆ ਵੀ ਜਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਹਿਣਾ ਬੰਦ ਕਰ ਦਿਓ ਤੇ ਜਾਂ ਫਿਰ ਭਾਈ ਹਰੇਕ ਨੂੰ ਜਿਹੜਾ ਵੀ ਕਿਤੇ ਚਾਹੇ ਡਲੇ ਮਾਰਦਾ ਪੱਥਰ ਮਾਰਦਾ ਇੱਟਾਂ ਮੁੱਕੀ ਹੁੰਦਾ ਜਾਂ ਆਪਦੀ ਪਰਸਨਲੀ ਰਾਂਝਿਸ਼ ਚ ਲੜਾ ਭਿੜੀ ਚ ਹੁੰਦਾ ਤਾਂ ਜਾਂ ਫਿਰ ਉਹਨਾਂ ਨੂੰ ਵੀ ਸ਼ਹੀਦ ਕਹੋ, ਸਾਰਿਆਂ ਨੂੰ ਕਹੋ। ਇਹ ਤਾਂ ਦੋ ਤਰੀਕੇ ਆ। ਤੁਸੀਂ ਨਾ ਜਦੋਂ ਇਹੋ ਜਿਹਾ ਨਾਂ ਲੈਂਦੇ ਹੋ ਨਾ, ਜਦੋਂ ਸ਼ਹੀਦ ਸ਼ਬਦ ਵਰਤਦੇ ਹੋ ਉਦੋਂ ਤੁਸੀਂ ਉਸ ਬੰਦੇ ਦਾ ਸਨਮਾਨ ਨਹੀਂ ਕਰ ਰਹੇ ਹੁੰਦੇ, ਉਦੋਂ ਬੰਦੇ ਤੁਸੀਂ ਉਸ ਚੀਜ਼ ਦਾ ਅਪਮਾਨ, ਉਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅਪਮਾਨ ਹੋ ਰਿਹਾ ਹੁੰਦਾ ਜਿਨ੍ਹਾਂ ਨੂੰ ਸ਼ਹੀਦੀਆਂ ਦੇ ਸਿਰਮੋਰ ਕਹਿਣੇ ਆ ਸੀ, ਸਿਰਮੋਰ ਸ਼ਹੀਦੀਆਂ ਦੇ ਕਹਿਣੇ ਆ। ਫੇਰ ਕੀ ਫਰਕ ਰਹਿ ਗਿਆ ਉਹਨਾਂ ਦੀ ਸ਼ਹੀਦੀ ਦੇ ਵਿੱਚ, ਜੇ ਉਹ ਵੀ ਸ਼ਹੀਦ ਆ ਉਹ ਵੀ ਸ਼ਹੀਦ ਆ, ਕੈਟਾਗਰੀ ਤਾਂ ਇੱਕੋ ਹੀ ਹੋ ਗਈ। ਦੇਖੋ ਮੈਂ ਭੁਪਿੰਦਰ ਸਿੰਘ ਦੀ ਮੌਤ ਦੇ ਉੱਤੇ ਬਹੁਤ ਦੁਖੀ ਆ, ਮੈਨੂੰ ਉਹਨਾਂ ਦੇ ਬੱਚਿਆਂ ਨਾਲ ਦੇਖ ਕੇ, ਉਹਨਾਂ ਦੇ ਬੱਚਿਆਂ ਬਾਰੇ, ਉਹਨਾਂ ਦੇ ਪਰਿਵਾਰ ਬਾਰੇ ਜਾਣ ਕੇ ਬਹੁਤ ਦੁੱਖ ਆ। ਦਿਲੋਂ ਅਸੀਂ ਉਹਨਾਂ ਦੇ ਨਾਲ ਆ, ਪਰ ਅਸੀਂ ਇਸ ਚੀਜ਼ ਦੇ ਉੱਤੇ ਕਦੇ ਵੀ ਸਹਿਮਤ ਨਹੀਂ ਵੀ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਸ਼ਹੀਦ ਦੇ ਇੱਕ ਪਮਾਨਾ ਹੁੰਦਾ, ਸ਼ਹੀਦ ਦਾ ਇੱਕ ਦਰਜਾ ਹੁੰਦਾ, ਉਹਨੂੰ ਐ ਨਾ ਮਿੱਟੀ ਰੋਲਿਆ ਜਾਵੇ। ਪਰ ਲੋਕ ਨਹੀਂ ਹਟਦੇ, ਉਸ ਲਈ ਮੈਨੂੰ ਪਰਸਨਲ ਤੌਰ ਤੇ ਬਹੁਤ ਸਾਰੇ ਉਦੋਂ ਫੋਨ ਆਏ, ਬਹੁਤ ਸਾਰੇ ਲੋਕਾਂ ਨੇ ਸੁਨੇਹੇ ਲਾਏ ਵੀ ਤੈਨੂੰ ਦੱਸਾਂਗੇ ਅਸੀਂ ਸ਼ਹੀਦੀ ਕੀ ਹੁੰਦੀ ਆ, ਫਲਾਨਾ ਧਮਕਾ। ਚਲੋ ਜੀ, ਮੈਨੂੰ ਕੋਈ ਫਰਕ ਨਹੀਂ ਪਿਆ, ਮੈਨੂੰ ਤਾਂ ਇਹ ਚੀਜ਼ਾਂ ਦਾ ਜਦੋਂ ਮਰਜ਼ੀ ਦੱਸਦੇ, ਕੋਈ ਮਰਜ਼ੀ ਪੁੱਛਦੇ, ਮੈਂ ਤਾਂ ਕਾਮ ਜਿਹਾ ਇਨਸਾਨ ਆ, ਮੈਂ ਕਿਹੜਾ ਕੋਈ ਨਾ ਤਾਂ ਕੋਈ ਸਿਕਿਉਰਿਟੀਆਂ ਨਾ ਅਸਲੇ ਲੈ ਕੇ ਤੁਰਦਾ, ਨਾ ਕੋਈ ਹੋਰ, ਸਾਰਾ ਦਿਨ ਜਿਹੜੇ ਦੀ ਜਿਹੜੀ ਇੱਛਾ ਮੈਨੂੰ ਤਾਂ ਉਹ ਦੱਸਦੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਮੈਂ ਇੱਕ ਚੀਜ਼ ਸੱਚ ਆ, ਜਿਹੜਾ ਸੱਚ ਨੂੰ ਸੱਚ ਕਹੇ ਬਿਨਾਂ ਮੇਥੋਂ ਨਹੀਂ ਰਿਹਾ ਜਾਂਦਾ। ਸੱਚ ਇਹੀ ਆ ਜੀ ਵੀ ਪਲੀਜ਼ ਬੇਨਤੀ ਆ, ਸ਼ਹੀਦ ਦਾ ਜੇ ਰੁਤਬਾ ਤੁਸੀਂ ਕਾਇਮ ਰੱਖਣਾ ਚਾਹੁੰਦੇ ਹੋ, ਸ਼ਹੀਦਾਂ ਦੀ ਇੱਜ਼ਤ ਕਰਨਾ ਚਾਹੁੰਦੇ ਹੋ, ਤਾਂ ਇਹ ਨਾ ਸ਼ਹੀਦ ਦਾ ਦਰਜਾ ਪਾਇਆ ਕਰੋ। ਵੀ ਜੇ ਕੋਈ ਇੱਕ ਬੰਦ ਹੋਇਆ ਉੱਥੇ ਡਲੇ ਇੱਟਾਂ ਸਿੱਟੀ ਜਾਂਦੇ ਆ ਤੇ ਉੱਥੇ ਆਂਸੂ ਗੈਸ ਛੱਡਤੀ ਜਾਂ ਉੱਥੇ ਭਾਗਦੜ ਮੱਚ ਗਈ ਤੇ ਉੱਥੇ ਕੋਈ ਲੱਤੜ ਗਿਆ ਜਾਂ ਉੱਥੇ ਕਿਸੇ ਦੇ ਗੋਲੀ ਵੱਜ ਗਈ ਤੇ ਉਹ ਸ਼ਹੀਦ ਹੋ ਗਿਆ, ਉਹ ਸ਼ਹੀਦ ਨਹੀਂ ਹੁੰਦੇ, ਉਹ ਤਮਾਸ਼ਗੀਰ ਹੁੰਦੇ ਆ। ਉਹਦੇ ਵਿੱਚ ਜੇ ਉਹਨਾਂ ਚੋਂ ਮੰਨ ਲਈਏ ਕੋਈ ਮੁਹਿੰਮ ਚਲਾਉਣ ਵਾਲਾ ਬੰਦਾ, ਜਿਹੜਾ ਮੇਨ ਬੰਦਾ ਆਪਦੀ ਹਿੱਕ ਤੇ ਗੋਲੀ ਜਰਦਾ, ਤਾਂ ਮੰਨ ਲਈਏ ਵੀ ਭਾਈ ਉਹ ਮੂਹਰੇ ਹਿੱਕ ਤੇ ਗੋਲੀ ਜਲ ਰਿਹਾ, ਮੂਹਰੇ ਲੱਗ ਕੇ ਚੱਲ ਰਿਹਾ। ਉਹ ਤਾਂ ਜਿਹੜੀ ਮੁਹਿੰਮ ਹੁੰਦੀ ਹੈ ਡਲੇ ਇੱਟਾਂ, ਹੁਣ ਜਸਪਾਲ ਸਿੰਘ ਦੀ ਗੱਲ ਚ ਕਰੀਏ ਤਾਂ ਉਦੋਂ ਡਲੇ ਇੱਟਾਂ ਮਰਵਾਉਣੇ ਕਿਸੇ ਨੇ ਸ਼ੁਰੂ ਕਰਤੇ ਤੇ ਜਿਹੜਾ ਕਿਸੇ ਦਾ 18-20 ਸਾਲ ਦਾ ਨੌਜਵਾਨ ਪੁੱਤ ਮੂਹਰੇ ਕਰਤਾ ਤੇ ਉਹਦੇ ਗੋਲੀ ਵੱਜ ਗਈ, ਉਹਦੇ ਮਾਂ ਬਾਪ ਤੋਂ ਪੁੱਛੋ ਵੀ ਉਹਨਾਂ ਨੂੰ ਸ਼ਹੀਦ ਸ਼ਬਦ ਚੰਗਾ ਲੱਗਦਾ ਸੀ? ਉਸ ਦਿਨ ਜਦੋਂ ਮੈਨੂੰ ਉਹਨਾਂ ਦੇ ਬਾਪ ਨੇ ਗੱਲ ਕਰੀ ਤਾਂ ਉਹਨਾਂ ਦੀਆਂ ਗੱਲਾਂ ਨੇ ਮੈਨੂੰ ਰੋਣ ਲਾਤਾ, ਕਹਿੰਦੇ ਵੀ ਮੈਨੂੰ, ਮੈਂ ਇਹੋ ਜਿਹੀਆਂ ਰੁਤਬਿਆਂ ਤੋਂ ਕੁਛ ਨਹੀਂ ਲੈਣਾ, ਮੇਰਾ ਜਵਾਨ ਪੁੱਤ ਚਲਾ ਗਿਆ। ਸੋ ਇਹ ਉਹਨਾਂ ਆਪਦੇ ਤੇ, ਤੁਸੀਂ ਜਿਹੜੇ ਬੰਦੇ ਅੱਜ ਵੀ ਮੇਰੀ ਵਿਰੋਧਤਾ ਕਰਨਗੇ ਨਾ, ਉਹ ਪਲੀਜ਼ ਆਪ ਸੋਚ ਕੇ ਦੇਖੋ ਵੀ ਤੁਹਾਡੇ ਕੋਈ, ਤੁਹਾਡੇ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਜੀ ਦੇ ਗੱਲ ਚ ਕੋਈ ਸ਼ਹੀਦ ਦਾ ਪਰਨਾ ਪਾਊਗਾ ਤਾਂ ਤੁਹਾਨੂੰ ਕਿਹੋ ਜਿਹਾ ਲੱਗੂਗਾ?
ਜੀ, ਸੋ ਬ੍ਰਾਡ ਸਾਹਿਬ, ਅੱਗੇ ਇੰਦਰਜੀਤ ਸਿੰਘ, ਉਹਨਾਂ ਨੇ ਕਿਸੇ ਕਾਲਜ ਸਕੈਂਡਲ ਬਾਰੇ ਪੁੱਛਿਆ ਵਾ, ਕਹਿੰਦੇ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ, ਜਿਹਦੇ ਵਿੱਚ ਕਿ ਬੈਂਕ ਦੇ ਵਿੱਚ 30 million ਟ੍ਰਾਂਸਫਰ ਹੋਏ ਆ।
ਜੀ ਜੀ ਬਿਲਕੁਲ, ਉਹ ਜਨੀਕ ਕਾਲਜ ਦੀ ਗੱਲ ਕਰ ਰਹੇ ਆ ਜੀ, ਖੇਲਾ ਪਰਿਵਾਰ ਵੱਲੋਂ ਚਲਾਇਆ ਜਾਂਦਾ ਕਾਲਜ ਆ ਇਹ। ਕੱਲ ਦੀ ਫੇਰ ਖਬਰ ਕਾਫੀ ਫਲੋਟ ਹੋਈ ਆ, ਪਿਛਲੇ 6 ਮਹੀਨੇ ਪਹਿਲਾਂ ਜਿਹੜਾ ਇਹ ਸਕੈਂਡਲ ਸਾਹਮਣੇ ਆਇਆ ਸੀ, ਜਿਹਦੇ ਵਿੱਚ ਜਿਹੜੀ ਪੜ੍ਹਾਈ ਜਿਹੜੀ ਬੈਂਕ ਦੇ ਅਧੀਨ ਜਿਹੜੀ ਸਰਕਾਰ ਇੱਕ ਪੈਸੇ ਦਿੰਦੀ ਸੀ ਤੇ ਉਹ ਗਾਂਹ ਡਿਲੀਵਰ ਕਰਨੀ ਸੀ ਤੇ ਉਹ ਪ੍ਰੋਪਰ ਢੰਗ ਨਾਲ ਪੜ੍ਹਾਈ ਜਿਹੜੀ ਡਿਲੀਵਰ ਨਹੀਂ ਹੋਈ ਸੀ, ਬਹੁਤ ਸਾਰੀਆਂ ਊਨਤਾਈਆਂ ਉਹਦੇ ਚ ਦੇਖੀਆਂ ਸੀ ਤੇ ਉਹ ਕੋਰਟ ਅਧੀਨ ਕੇਸ ਆ ਜੀ ਤੇ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ। ਪਰ ਹੁਣ ਜਿਹੜੀ ਤਾਜ਼ਾ ਘਟਨਾਕ੍ਰਮ ਜਿਹੜੀ ਆ ਰਹੀ ਆ ਉਹ ਇਹ ਆ ਰਹੀ ਆ ਵੀ 30 million ਜਿਹੜੇ ਡਾਲਰ ਆ ਉਹ ਇੰਡੀਆ ਟ੍ਰਾਂਸਫਰ ਕੀਤੇ ਗਏ ਆ ਜੀ ਪਿਛਲੇ 2 ਹਫ਼ਤੇ ਪਹਿਲਾਂ। ਤੇ ਜਦੋਂ ਐਡੀ ਵੱਡੀ ਰਾਸ਼ੀ ਜਦੋਂ ਕੋਰਟ ਦੇ ਕੇਸ ਦੇ ਵਿੱਚ ਹੋਵੇ ਤੇ ਉਹ ਇੱਦਾਂ ਟ੍ਰਾਂਸਫਰ ਕੀਤੀ ਜਾਵੇ ਤਾਂ ਉਹਦੇ ਤੇ ਕਿੰਤੂ ਪਰੰਤੂ ਆਉਣਾ ਲਾਜ਼ਮੀ ਸੀ ਜਾਂ ਸਰਕਾਰ ਚੌਕਸ ਹੋਣੀ ਲਾਜ਼ਮੀ ਸੀ। ਸੋ ਕੱਲ ਦੀ ਹੁਣ ਉਹੀ ਸਟੋਰੀ ਚੱਲ ਰਹੀ ਹੈ ਜੀ, ਹਰ ਟੀਵੀ ਦੇ ਉੱਤੇ ਤੇ ਹਰ ਨਿਊਜ਼ ਪੇਪਰ ਦੇ ਵਿੱਚ ਇਹ ਆ ਰਿਹਾ ਵੀ 30 million ਜਿਹੜਾ ਟਰਾਂਸਫਰ ਬੰਬੇ ਦੇ ਕਿਸੇ ਬੈਂਕ ਦੇ ਵਿੱਚ ਆਸਟ੍ਰੇਲੀਆ ਤੋਂ ਕੀਤਾ ਗਿਆ। ਸੋ ਆਉਣ ਵਾਲੇ ਦਿਨਾਂ ਚ ਦੇਖਦੇ ਆ ਜੀ ਇਹ ਕਿੱਧਰ ਨੂੰ ਲੈਂਦਾ ਹੈ ਮੋੜ। ਜਿਨ੍ਹਾਂ ਚ ਇੱਕ ਕੋਰਟ ਦੇ ਵਿੱਚ ਕੇਸ ਆ ਉਹਨਾਂ ਚਿਰ ਅਸੀਂ ਹੋਰ ਇਸ ਤੋਂ ਵੱਧ ਕੀ ਟਿੱਪਣੀ ਕਰ ਰਹੇ ਕਰ ਸਕਦੇ ਹਾਂ, ਕਿਉਂਕਿ ਊਨਤਾਈ ਜਾਂ ਗਲਤੀ ਜਾਂ ਕੋਈ ਗਲਤ ਕੰਮ ਤਾਂ ਹੋਇਆ, ਐਵੇਂ ਤਾਂ ਇਹ ਕੇਸ ਵੀ ਨਹੀਂ ਬਣਦਾ ਸੀ ਤੇ ਨਾ ਐਵੇਂ ਇਹ ਗੱਲ ਅੱਗੇ ਫੈਲਦੀ ਸੀ। ਇਹ ਪਰ ਜਦੋਂ ਕੋਰਟ ਆ ਕੋਰਟ ਆਸਟ੍ਰੇਲੀਆ ਦਾ ਕੋਰਟ ਆ ਜੀ, ਕਿਹੜਾ ਇੰਡੀਆ ਦਾ ਕੋਰਟ ਆ, ਇਹ ਗੱਲ ਮੈਨੂੰ ਕਹਿੰਦੇ ਹੋਏ ਕੋਈ ਮਾਣ ਵੀ ਮਹਿਸੂਸ ਹੁੰਦਾ ਵੀ ਸੀ ਇਸ ਮੁਲਕ ਦੇ ਵਿੱਚ ਜਿੱਥੇ ਇਨਸਾਫ ਤੇਜ਼ੀ ਨਾਲ ਤੇ ਛੇਤੀ ਆਉਂਦਾ। ਸੋ ਛੇਤੀ ਪਤਾ ਲੱਗ ਜੂਗਾ ਜੀ ਵੀ ਕੀ ਦੁੱਧ ਆ ਤੇ ਕੀ ਪਾਣੀ ਆ
ਜੀ। ਸੋ ਬਰਾੜ ਸਾਹਿਬ ਖਬਰਾਂ ਦੇ ਵਿਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਜਾਂ ਕੋਈ ਹੋਰ ਸੰਦੇਸ਼ ਆ ਸਾਡੇ ਲਿਸਨਰਸ ਨੂੰ ਦੇਣਾ ਚਾਹੂੰ?
ਬਸ ਜੀ ਲਿਸਨਰ ਨੂੰ ਸੰਦੇਸ਼ ਤਾਂ ਕੋਈ ਨੀ, ਕੁਛ ਇੱਕ ਭਾਈਚਾਰਕ ਸਨੇਹ ਰੋਜ਼ ਸੱਜਣ ਮਿੱਤਰ ਕਹਿੰਦੇ ਆ ਵੀ ਸਾਡੇ ਲਾਇਓ ਤੇ ਉਹਨਾਂ ਚੋਂ ਜੇ ਇੱਕ ਤਾਂ ਦੇਖੋ ਸਾਡੇ ਐਡਲੇਡ ਦੇ ਵਿੱਚ ਜੇ ਤੁਸੀਂ ਨਾਟਕ ਦੇਖਣ ਦੇ ਸ਼ੌਕੀਨ ਹੋ ਤਾਂ ਨਾਟਕ ਹੋ ਰਿਹਾ ਜੀ ਚੰਦਨ ਦੇ ਓਹਲੇ, ਫੇਕ ਲਾਈਫ ਥੀਏਟਰੀਕਲ ਗਰੁੱਪ ਵੱਲੋਂ ਕਰਵਾਇਆ ਜਾ ਰਿਹਾ ਤੇ ਸੰਗਰ ਫੈਮਿਲੀ ਜਿਹੜੀ ਕਿ ਨਾਟਕ ਨੂੰ ਪੂਰੀ ਸਮਰਪਿਤ ਆ, ਮਹਿੰਗਾ ਸਿੰਘ ਸੰਗਰ ਤੇ ਬੀਬੀ ਸੁਰਿੰਦਰ ਕੌਰ ਸੰਗਰ ਉਹ ਰਲ ਕੇ ਇਹ ਨਾਟਕ ਕਰਾ ਰਹੇ ਆ। ਅਸੀਂ ਉਹਨਾਂ ਨੂੰ ਫੇਸਬੁੱਕ ਜ਼ਰੀਏ ਵੀ ਪਾਇਆ, ਉਹਨਾਂ ਦੇ ਸਾਂਝੇ ਵੀ ਕੀਤੀ ਆ ਸਾਰੀ ਡਿਟੇਲ, $20 ਟਿਕਟ ਰੱਖੀ ਆ ਤੇ ਕਾਫੀ ਤੇਜ਼ੀ ਨਾਲ ਉਹ ਆਦੇ ਟਿਕਟਾਂ ਵਿਕ ਰਹੀਆਂ। ਤੇ ਪਿਛਲੇ ਵਾਰ ਮੈਂ ਇਹਨਾਂ ਦਾ ਨਾਟਕ ਦੇਖਿਆ ਸੀ, ਬਹੁਤ ਵਧੀਆ ਨਾਟਕ ਖੇਡਦੇ ਆ ਜੀ ਤੇ ਐਤਕੀ ਵੀ ਉਹ ਬੜੀ ਤੇਜ਼ੀ ਨਾਲ ਤਿਆਰੀ ਕਰ ਰਹੇ ਆ ਤੇ 19 ਜੂਨ ਨੂੰ ਜਿਹੜਾ ਉਹਨਾਂ ਦਾ ਨਾਟਕ ਹੋਣਾ, ਉਸ ਤੋਂ ਪਹਿਲਾਂ ਮੈਨੂੰ ਲੱਗਦਾ ਸ਼ਾਇਦ 13 ਜੂਨ ਨੂੰ ਐਡਲੇਡ ਦੇ ਵਿਚ, 12 ਨੂੰ ਸਿਡਨੀ ਚ ਮੁਹੰਮਦ ਸਦੀਕ ਜਿਹੜੇ ਕਿ ਕਾਫੀ ਚਹੇਤੇ ਆ ਜੀ, ਪੁਰਾਣੇ ਨਵੇਂ ਹਰ ਬੰਦੇ ਦਾ ਚਹੇਤਾ ਕਲਾਕਾਰ ਆ ਜੀ ਮੁਹੰਮਦ ਸਦੀਕ, ਤੇ ਉਹ ਵੀ ਜਿਹੜੇ ਆਸਟ੍ਰੇਲੀਆ ਦੇ ਦੌਰੇ ਦੇ ਉੱਤੇ ਆ ਰਹੇ ਆ ਜੀ ਤੇ ਉਹਨਾਂ ਦੀ ਵੀ ਡਿਟੇਲ ਅਸੀਂ ਰੇਡੀਓ ਦੇ ਪੇਜ ਦੇ ਉੱਤੇ ਵੀ ਸਾਂਝੀ ਕਰਾਂਗੇ। ਪਰ ਵੱਖਰੇ ਵੱਖਰੇ ਸ਼ਹਿਰਾਂ ਚ ਉਹਨਾਂ ਦੇ ਮੇਲੇ ਲੱਗ ਰਹੇ ਆ, ਬ੍ਰਿਸਬਨ ਦੇ ਵਿਚ ਵੀ ਆ, ਐਡਲੇਡ ਦੇ ਵਿਚ ਵੀ ਆ, ਸਿਡਨੀ ਚ ਆ, ਤਾਂ ਮੈਨੂੰ ਲੱਗਦਾ ਉਹ ਵੀ ਇੱਕ ਦੇਖਣ ਵਾਲਾ ਸ਼ੋਅ ਹੋਣਾ ਜੀ। ਉਹ ਚ ਵੈਸੇ ਕੁਝ ਕੁ ਨੌਜਵਾਨ ਕਲਾਕਾਰ ਵੀ ਆ, ਪਰ ਮੈਨੂੰ ਲੱਗਦਾ ਕਹਿੰਦੇ ਨੀ ਹੁੰਦੇ ਮੁਹੰਮਦ ਸਦੀਕ ਦਾ ਨਾਂ ਹੀ ਕਾਫੀ ਆ, ਤਾਂ ਉਹ ਵੀ ਆ ਰਿਹਾ ਜੀ ਆਉਣ ਵਾਲੇ ਦਿਨਾਂ ਦੇ ਵਿਚ ਆਸਟ੍ਰੇਲੀਆ ਦੇ ਵਿਚ। ਤੇ ਹੌਲੀ ਹੌਲੀ ਹੋਰ ਵੀ ਨਿੱਕੇ ਨਿੱਕੇ ਜਿਹੜੇ ਪ੍ਰੋਗਰਾਮ ਉਲੀਕੇ ਜਾ ਰਹੇ ਆ, ਜਿਨ੍ਹਾਂ ਦੇ ਵਿਚ ਕੁਝ ਇੱਕ ਵੱਡੇ ਸ਼ਾਇਦ ਆਉਣ ਵਾਲੇ ਦਿਨਾਂ ਚ ਸ਼ਾਇਰ ਵੀ ਇੱਥੇ ਆਉਣ, ਸੋ ਇਹ ਆਉਣ ਵਾਲੇ ਦਿਨਾਂ ਚ ਖੁਲਾਸਾ ਹੋਊਗਾ ਜੀ। ਪਰ ਫਿਲਹਾਲ ਮੈਨੂੰ ਲੱਗਦਾ ਮੈਂ 5-4 ਮਿੰਟ ਵੱਧ ਹੀ ਲੈ ਗਿਆ ਅੱਜ, ਤੇ ਮੈਨੂੰ ਦਿਓ ਇਜਾਜ਼ਤ ਜੀ ਕਿ ਕੰਮ ਵਾਜਾਂ ਮਾਰਦਾ, ਦਿਹਾੜੀ ਵਾਜਾਂ ਮਾਰਦੀ ਆ, ਕਹਿੰਦੇ ਨੀ ਹੁੰਦੇ ਰੋਟੀ ਵਾਜਾਂ ਮਾਰਦੀ ਆ, ਤਾਂ ਤੁਸੀਂ
ਰੱਖੋ
ਮਿੱਟੀ ਤਾਂ ਜੀ ਬਸ ਕੀ ਹੋ, ਮਿੱਟੀ ਨੇ ਤਾਂ ਸਾਨੂੰ ਧੱਕਾ ਦੇ ਕੇ ਭੇਜਤਾ ਇੱਥੇ ਤੇ ਹੁਣ ਇੱਥੇ ਤਾਂ ਕੰਮ ਹੀ ਵਾਜਾਂ ਮਾਰਦਾ
ਜੀ। ਵਿਰਾਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਲਈ,
ਬਹੁਤ ਮਿਹਰਬਾਨੀ ਬਾਬੂ ਜੀ
ਜੀ। ਦੋਸਤੋ ਇਹ ਸਨ ਮਿੰਟੂ ਬਰਾੜ ਜੀ ਐਡੀਟਰ ਸਟੂਡੀਓ ਤੋਂ, ਜੋ ਕਿ ਖਬਰਾਂ ਬਾਰੇ ਸਾਨੂੰ ਕਾਫੀ ਕੁਛ ਦੱਸਦੇ ਨੇ। ਸੋ ਪ੍ਰੋਗਰਾਮ ਦੇ ਵਿਚ ਖਬਰਾਂ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਿਆ ਸੀਗਾ ਜੀ ਕਿ ਪੱਗ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਵੈਸੇ ਕਿਸਮਾਂ ਤਾਂ ਜੀ ਕਾਫੀ ਹੁੰਦੀਆਂ, ਕਿਉਂਕਿ ਏਰੀਏ ਦੇ ਹਿਸਾਬ ਨਾਲ ਅਲੱਗ ਅਲੱਗ ਤਰ੍ਹਾਂ ਨਾਲ ਹੀ ਪੱਗ ਦਾ ਜੋ ਨਾਮ ਆ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਦੱਸਿਆ ਸੀਗਾ ਕਿ ਸ਼ਹਿਰਾਂ ਦੇ ਹਿਸਾਬ ਨਾਲ, ਭਾਸ਼ਾਵਾਂ ਦੇ ਹਿਸਾਬ ਦੇ ਨਾਲ ਉਸਦੀ ਆਪਣੀ ਆਪਣੀ ਪਹਿਚਾਣ ਆ। ਸੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ, ਉਸ ਤੋਂ ਬਾਅਦ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੀ ਮੁਲਾਕਾਤ ਕਰਾਵਾਂਗੇ ਜੀ ਤਾਇਆ ਬਿਸ਼ਨ ਸਿੰਘ ਦੇ ਨਾਲ। ਸੋ ਗੈਟ ਰੈਡੀ ਗਾਇਜ ਐਵਰੀ ਵਨ। ਸੋ ਪੱਗ ਦੀਆਂ ਕਿਸਮਾਂ ਨੇ ਜੀ, ਅੰਮ੍ਰਿਤਸਰੀ, ਦੁਮਾਲਾ, ਕੇਸਕੀ, ਪਟਕਾ, ਪਟਿਆਲਾ ਸ਼ਾਹੀ ਪੱਗ ਤੇ ਪੋਚਮੀ ਪੱਗ। ਤੇ ਲਓ ਜੀ ਫਿਰ ਪੱਗ ਦੀਆਂ ਇੰਨੀਆਂ ਕੁ ਕਿਸਮਾਂ ਤਾਂ ਮੈਨੂੰ ਪਤਾ ਸੀਗਾ ਤੇ ਬਾਕੀ ਦੀਆਂ ਕਿਸਮਾਂ ਕਿਹੜੀਆਂ ਉਹ ਤੁਸੀਂ ਦੱਸ ਦਿਓ ਤੇ ਫਿਰ ਚੱਲਦੇ ਹਾਂ ਜੀ ਇੱਕ ਐਡ ਬ੍ਰੇਕ ਤੋਂ ਬਾਅਦ। ਤੇ ਐਡ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਰੂਬਰੂ ਹੁੰਦੇ ਆ ਹੋਰ ਬਹੁਤ ਸਾਰੀਆਂ ਗੱਲਾਂ ਤੇ ਬਾਤਾਂ ਦੇ ਨਾਲ। ਪਰ ਜੀ ਹਾਂ, ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬਾਤ ਪਾ ਕੇ ਜਾ ਰਹੀ ਹਾਂ। ਸੋ ਕਹਿੰਦੇ ਕਿ ਗਾਗਰ ਤੇਰੀ ਜਲ ਭਰੀ, ਸਿਰ ਤੇ ਲੱਗੀ ਅੱਗ, ਭੱਜਣ ਲੱਗੀ ਬਾਂਸਰੀ ਤੇ ਨਿਕਲਣ ਲੱਗਾ ਸੱਪ। ਸੋ ਬੁਝਾਰਤ ਇੱਕ ਵਾਰੀ ਫਿਰ ਤੋਂ ਬੋਲ ਰਹੀ ਹਾਂ ਜੀ, ਗਾਗਰ ਤੇਰੀ ਜਲ ਭਰੀ, ਸਿਰ ਤੇ ਲੱਗੀ ਅੱਗ, ਭੱਜਣ ਲੱਗੀ ਬਾਂਸਰੀ ਤੇ ਨਿਕਲਣ ਲੱਗਾ ਸੱਪ। ਸੋ ਤੁਸੀਂ ਲੱਭੋ ਜੀ ਇਹ ਸੱਪ ਜਿਹੜਾ ਨਿਕਲਦਾ ਵਾ ਤੇ ਭੇਜ ਦੋ ਫਟਾਫਟ ਤੁਹਾਡੇ ਮੈਸੇਜ ਤੇ ਫਿਰ ਮੈਂ ਮਿਲਦੀ ਹਾਂ ਜੀ ਇਸ ਬ੍ਰੇਕ ਤੋਂ ਬਾਅਦ।
ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ 1 ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3 ਡਾਇਟ.com.au।
ਰੋਟੀ ਹਜ਼ਮ ਨਹੀਂ ਹੁੰਦੀ। ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਲਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923080।
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ ਚ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਲਈ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਆਸਟ੍ਰੇਲੀਆ ਵਿੱਚ ਫੈਮਿਲੀ ਲਾਅ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲੋਇਰਸ ਨੂੰ। ਡੋਮੈਸਟਿਕ ਵਾਇਲੈਂਸ, ਜਾਇਦਾਦ ਸੰਬੰਧੀ ਝਗੜੇ, ਬੱਚਿਆਂ ਦੇ ਹੱਕ ਜਾਂ ਹੋਰ ਕਿਸੇ ਵੀ ਕਿਸਮ ਦੀਆਂ ਪਰਿਵਾਰਕ ਸਮੱਸਿਆਵਾਂ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬੇਨ ਤੋਂ। ਸੋ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਟਾਈਮ ਹੋ ਚੁੱਕਾ ਜੀ 9:12 ਸਵੇਰ ਦੀ ਤੇ ਤੁਹਾਡੇ ਮੈਸੇਜ ਥੋੜੇ ਜਿਹੇ ਲੇਟ ਹੋ ਗਏ, ਮਾਫੀ ਚਾਹੂੰਗੀ ਕਿਉਂਕਿ ਅੱਜ ਤੁਹਾਨੂੰ ਦੱਸਿਆ ਸੀ ਨਾ ਪ੍ਰੋਗਰਾਮ ਲੇਟ ਹੋ ਗਿਆ, ਕਿਉਂ ਲੇਟ ਹੋ ਗਿਆ ਉਸ ਦੇ ਬਾਰੇ ਵੀ ਮੈਂ ਤੁਹਾਨੂੰ ਜ਼ਰੂਰ ਦੱਸੂੰਗੀ। ਤੇ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕਿ ਬਹੁਤ ਬਹੁਤ ਸਵਾਗਤ ਆ ਆਪ ਦਾ ਬੁਝਾਰਤਾਂ ਦੇ ਪ੍ਰੋਗਰਾਮ ਵਿਚ। ਹੋਰ ਦੱਸੋ ਅੱਜ ਕਿਹੜੀ ਹੈ, ਅੱਜ ਕਿਹੜਿਆਂ ਕਿਹੜਿਆਂ ਤੇ ਔਖੀਆਂ ਬੁਝਾਰਤਾਂ ਲੈ ਕੇ ਆਏ ਹੋ? ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਬਾਕੀ ਉਹਨਾਂ ਨੇ ਸੌਂਗ ਦੀ ਫਰਮਾਇਸ਼ ਕੀਤੀ ਹੈ ਜੀ ਜ਼ਿੰਦਗੀ, ਸੋ ਜ਼ਰੂਰ ਆਪਾਂ ਗਾਣਾ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਫਰਮਾਇਸ਼ ਤਾਂ ਸੁਣਾਵਾਂਗੇ। ਤੇ ਨਾਲੇ ਜੀ ਬੁਝਾਰਤ ਦੀ ਗੱਲ ਕੀਤੀ ਹੈ ਤਾਂ ਬੁਝਾਰਤ ਆਪਾਂ ਤੁਹਾਨੂੰ ਆਲਰੇਡੀ ਪਾ ਚੁੱਕੇ ਹਾਂ ਕਿ ਗਾਗਰ ਤੇਰੀ ਜਲ ਭਰੀ ਦਿਲ ਸਿਰ ਤੇ ਲੱਗੀ ਅੱਗ, ਭੱਜਣ ਲੱਗੀ ਬਾਂਸਰੀ ਤੇ ਨਿਕਲਣ ਲੱਗਾ ਸੱਪ। ਤੇ ਹੁਣ ਸੱਪ ਤੋਂ ਕਿਹਨੇ ਕਿਹਨੇ ਬਚਣਾ ਤੇ ਕਿਹਨੇ ਕਿਹਨੇ ਸੱਪ ਨੂੰ ਫੜਨਾ ਵਾ ਉਹ ਹੁਣ ਤੁਹਾਡੇ ਸਾਰਿਆਂ ਦੇ ਆਪਣੇ ਆਪ ਉੱਪਰ ਡਿਪੈਂਡ ਕਰਦਾ ਵਾ। ਤੇ ਨਰਵੈਲ ਸਿੰਘ ਨਵੀ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਕਹਿੰਦੇ ਕਿ ਸੈਂਡਿੰਗ ਸਮਥਿੰਗ ਪਲੀਜ਼ ਪਲੇ ਇਫ ਯੂ ਕੈਨ ਅਦਰਵਾਈਜ਼ ਟੈਨਸ਼ਨ ਨਾ ਲਿਓ। ਤੇ ਇਹਨਾਂ ਦੀ ਜਿਹੜੀ ਇਹਨਾਂ ਨੇ ਮੈਨੂੰ ਭੇਜਿਆ ਨਾ ਉਹਦੇ ਤੇ ਲਿਖਿਆ ਕਿ ਲੜਿਆ ਨਾ ਕਰੋ। ਲੈ ਦੱਸੋ ਹੁਣ ਤੁਸੀਂ ਟਾਈਟਲ ਹੀ ਏਦਾਂ ਦਾ ਭੇਜਤਾ ਤੇ ਹੁਣ ਫਿਰ ਨਾ ਲਾਉਣ ਦੀ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਜ਼ਰੂਰ ਪਲੇ ਕਰਾਂਗੇ ਜੀ ਆਪਾਂ ਇਹ ਵੀ, ਪਰ ਥੋੜਾ ਜਿਹਾ ਲੇਟ ਪਲੇ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੇ ਜੀ ਅੱਗੇ ਹਰਮੀਤ ਸਿੰਘ ਚੰਨਾ ਤੇ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡ ਆ ਜੀ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ, ਸਾਰੇ ਪ੍ਰੋਗਰਾਮ ਸੁਣ ਰਹੇ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਹਰਮਨ ਰੇਡੀਓ ਦੀ ਟੀਮ ਨੂੰ ਵੀ ਤੇ ਸੁਣਨ ਵਾਲਿਆਂ ਨੂੰ ਵੀ। ਤੇ ਲਓ ਜੀ ਫਿਰ ਕਹਿੰਦੇ ਕਿ ਪ੍ਰੋਗਰਾਮ ਸਟਾਰਟ ਵਿਦ ਨਾਈਸ ਸੌਂਗ ਤੇ ਕਹਿੰਦੇ ਆਲਵੇਜ਼ ਵੈਰੀ ਨਾਈਸ ਟੂਡੇ, ਉਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਜੀ ਜਿਹੜਾ, ਉਹ ਗਾਣਾ ਵੀ ਆਪਾਂ ਜ਼ਰੂਰ ਸੁਣਾਂਗੇ। ਤੇ ਕਹਿੰਦੇ ਕਿ ਚਲੋ ਜੀ ਫਿਰ ਓਕੇ ਬਾਏ ਟਿਲ ਟੁਮਾਰੋ, ਰੱਬ ਰਾਖਾ। ਕਹਿੰਦੇ ਕਿ ਆਈ ਥਿੰਕ ਯੂ ਅਨਾਊਂਸ ਇਨ ਲਾਸਟ ਵੀਕ ਪ੍ਰੋਗਰਾਮ ਦੈਟ ਢਿੱਲੋਂ ਸਾਹਿਬ ਐਂਡ ਆਲੂਵਾਲੀਆ ਸਾਹਿਬ ਵਿਲ ਜੁਆਇਨ ਔਨ ਨੈਕਸਟ ਫਰਾਈਡੇ। ਇਹ ਆਲੂਵਾਲੀਆ ਸਾਹਿਬ ਕੌਣ ਆ? ਬਟ ਆਈ ਥਿੰਕ that link has not established rest you know better by nana je appa thanu kuch keh ke gaye ha koi promise kita vata ji main apna promise zarur pura kardi hundi ha main apna promise nahi chhaddi te taya ji zarur aunge program de vich te nale taya ji to hi sunange ki ajj program late kyon shuru hoya te nal hi unna ne sanu kehnde ki empty pocket teaches you a million things in life what full pockets spoils you in a million ways। so bilkul ji gal bhi bilkul theek aa ਕਿ ਜਦੋਂ ਬੰਦੇ ਦੀ ਜੇਬ ਖਾਲੀ ਹੁੰਦੀ ਆ ਤਾਂ ਫਿਰ ਉਹ ਇਨਸਾਨ ਨੂੰ ਬਹੁਤ ਕੁਛ ਸਿਖਾ ਦਿੰਦੀ ਆ ਕਿ ਕਿਹੜੀਆਂ ਕਿਹੜੀਆਂ ਮੁਸੀਬਤਾਂ ਦੇ ਵਿੱਚੋਂ ਲੰਘਦਾ ਵਾ ਤੇ ਕਿੱਦਾਂ ਕਿੱਦਾਂ ਦੇ ਫਿਰ ਜ਼ਿੰਦਗੀ ਸਬਕ ਦਿੰਦੀ ਆ। ਸੋ ਵਧੀਆ ਗੱਲ ਆ ਜੀ। ਤੇ ਜਦੋਂ ਫਿਰ ਜੇਬ ਭਰੀ ਹੁੰਦੀ ਆ ਉਸ ਇਨਸਾਨ ਨੂੰ ਕਿਸੇ ਗੱਲ ਦੀ ਫਿਕਰ ਹੀ ਨਹੀਂ ਹੁੰਦੀ ਹੈਗੀ, ਤੇ ਫਿਰ ਫਿਕਰ ਹੁੰਦੀ ਵੀ ਆ ਤਾਂ ਉਹਦੇ ਕੋਲ ਹਰ ਚੀਜ਼ ਦਾ ਜਵਾਬ ਪੈਸਾ ਹੀ ਹੁੰਦਾ ਵਾ। ਸੋ ਬਿਲਕੁਲ ਬਹੁਤ ਸੋਹਣਾ ਵਿਚਾਰ ਭੇਜਿਆ ਜੀ ਤੁਸੀਂ। ਤੇ ਨਿਸ਼ਾਨ ਭੁੱਲਰ ਮੈਲਬੋਰਨ ਤੋਂ ਕਹਿ ਰਹੇ ਆ ਸਤਿ ਸ੍ਰੀ ਅਕਾਲ ਬੋਵੀ ਜੀ, ਸਵਾਲ ਪੁੱਛਿਆ ਜੀ ਕਹਿੰਦੇ ਕਿ ਇੱਥੇ ਇੰਨਾ ਪਤਾ ਹੋਣ ਦੇ ਬਾਵਜੂਦ ਵੀ ਜੀ ਆਪਣੀ ਜਿਹੜੀ ਦਸਤਾਰ ਦੀ ਗੱਲ ਚੱਲੀ ਸੀਗੀ ਉਹਨਾਂ ਨੇ ਉਸ ਬਾਰੇ ਗੱਲ ਕੀਤੀ ਆ ਕਿ ਕਹਿੰਦੇ ਕਿ ਜਿਹੜੇ ਵੀਰ ਪੱਗ ਨਹੀਂ ਬੰਨਦੇ ਕਿ ਉਹ ਇਮਾਨਦਾਰੀ ਨਾਲ ਜਵਾਬ ਦੇਣ ਕਿ ਉਹ ਪੱਗ ਆ ਜਿਹੜੀ ਉਹ ਕਿਉਂ ਨਹੀਂ ਬੰਨਦੇ। ਤੇ ਲਓ ਜੀ ਫਿਰ ਇਮਾਨਦਾਰੀ ਦੇ ਨਾਲ ਜਵਾਬ ਤਾਂ ਹੁਣ ਉਹੀ ਦੇਣਗੇ ਕਿ ਕਿਉਂ ਨਹੀਂ ਬੰਨਦੇ। ਤੇ ਤੁਸੀਂ ਵੀ ਕਹਿੰਦੇ ਕੀ ਮਹਿਸੂਸ ਕਰਦੇ ਹੋ? ਦੇਖੋ ਜੀ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਾਂ, ਮੈਨੂੰ ਤਾਂ ਪੱਗ ਬਹੁਤ ਜ਼ਿਆਦਾ ਪਸੰਦ ਆ ਤੇ ਮੈਨੂੰ ਤਾਂ ਸ਼ੁਰੂ ਤੋਂ, ਇਹ ਨਹੀਂ ਕਿ ਮੈਂ ਇੱਥੇ ਆ ਕੇ ਦਸਤਾਰ ਚਾਹੁੰਦੀ ਆ ਵੀ ਪੱਗ ਵਧੀਆ ਬੰਨਾਉ। ਮੇਰੇ ਘਰ ਦੇ ਵਿੱਚ ਮੇਰੇ ਵੀਰ ਹੁਣੀ ਪੱਗ ਬੰਨਦੇ ਆ ਤੇ ਮੈਂ ਹਮੇਸ਼ਾ ਜਦੋਂ ਉਹ ਕਈ ਵਾਰੀ ਵਾਪਸ ਆਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਲਿਆ ਕੇ ਉੱਥੇ ਦਾ ਸੈਲਫ ਤੇ ਪੱਗ ਰੱਖਣੀ ਤਾਂ ਮੈਂ ਚੱਕ ਕੇ ਆਪਣੇ ਸਿਰ ਉੱਤੇ ਬੰਨ ਲੈਂਦੀ ਤੇ ਮੈਂ ਸ਼ੀਸ਼ੇ 'ਚ ਖੜੀ ਦੇਖੀ ਜਾਣਾ। ਕਈ ਵਾਰੀ ਉਹਨਾਂ ਨੇ ਮੈਨੂੰ ਝਿੜਕਣਾ ਵੀ ਕਿ ਕਿਉਂ ਹੱਥ ਲਾਉਣੀ ਆ, ਇੱਦਾਂ ਨਹੀਂ ਕਰੀਦੀ। ਮੈਂ ਕਹਿਣਾ ਵੀ ਮੈਂ ਤਾਂ ਆਪਣੇ ਸਿਰ ਤੇ ਰੱਖੀ ਆ, ਮੈਂ ਦੇਖਣਾ ਕਿ ਮੈਂ ਕਿੱਦਾਂ ਦੀ ਲੱਗਦੀ ਹਾਂ ਪੱਗ ਦੇ ਵਿੱਚ। ਸੋ ਮੈਨੂੰ ਤਾਂ ਸ਼ੁਰੂ ਤੋਂ ਹੀ ਬਹੁਤ ਪਸੰਦ ਆ ਜੀ ਦਸਤਾਰ ਤੇ ਦਸਤਾਰ ਦੀ ਕਲ ਜੋ ਸਾਡਾ ਪਿਛਲਾ ਇਤਿਹਾਸ ਆ ਉਹ ਤੁਹਾਨੂੰ ਮੈਂ ਦੱਸ ਹੀ ਚੁੱਕੀ ਹਾਂ ਕਿ ਕਿੱਦਾਂ ਦਾ ਇਤਿਹਾਸ ਆ ਤੇ ਕਿੱਦਾਂ ਕਿੱਦਾਂ ਮਿਲੀ ਆ ਸਾਨੂੰ ਇਹ ਸਰਦਾਰੀ। ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗੀ ਕਿ ਇਸ ਨੂੰ ਸਿਰਫ ਪੱਗ ਨੂੰ ਸਿਰ ਤੇ ਲਪੇਟਿਓ ਨਾ, ਇਸ ਪੱਗ ਦੇ ਵਿੱਚ ਕੀ ਸਮੇਟਿਆ ਹੋਇਆ ਵਾ ਉਹਨੂੰ ਵੀ ਯਾਦ ਰੱਖਿਓ ਤੇ ਕੋਸ਼ਿਸ਼ ਕਰਿਓ ਕਿ ਉਹਨਾਂ ਲੱਛਣਾਂ ਤੇ ਉਹਨਾਂ ਗੁਣਾਂ ਨੂੰ ਵੀ ਅਪਣਾ ਸਕੋ। ਸੋ ਇੰਨਾ ਕੁ ਜ਼ਰੂਰ ਮੈਂ ਤੁਹਾਨੂੰ ਕਹੂੰਗੀ। ਤੇ ਅੱਗੇ ਜੀ ਸੁਖਦੀਪ ਸਿੰਘ ਗੁੱਡ ਮਾਰਨਿੰਗ ਕਹਿ ਰਹੇ ਆ ਜੀ, ਗੁੱਡ ਮਾਰਨਿੰਗ ਸਾਡੇ ਸਾਰਿਆਂ ਵੱਲੋਂ ਵੀ। ਤੇ ਮੈਸੇਜ ਅਮਰਦੀਪ ਸਿੰਘ ਜੀ ਨੇ ਮਿੰਟੂ ਭਾਜੀ ਨੂੰ ਸਵਾਲ ਕੀਤਾ ਸੀਗਾ, ਕਹਿੰਦੇ ਕਿ ਪੁਲਿਸ ਦੀ ਭਰਤੀ ਦੁਬਾਰਾ ਓਪਨ ਹੋ ਗਈ ਆ। ਲਓ ਜੀ ਫਿਰ ਇਹਦੇ ਬਾਰੇ ਤਾਂ ਹੁਣ ਮੈਂ ਕੁਛ ਕਹਿ ਨਹੀਂ ਸਕਦੀ, ਪੁਲਿਸ ਦੀ ਭਰਤੀ ਦੁਬਾਰਾ ਓਪਨ ਹੋ ਚੁੱਕੀ ਆ ਜੀ। ਚਲੋ ਕੋਈ ਗੱਲ ਨੀ ਜੀ, ਵਧੀਆ ਗੱਲ ਆ। ਤੇ ਜਿਹਨੂੰ ਜੋਬ ਦੀ ਲੋੜ ਆ ਤੇ ਫਿਰ ਕਰੋ ਟਰਾਈ। ਮਨਿੰਦਰ ਸਿੰਘ ਹਾਂਸ ਸਤਿ ਸ੍ਰੀ ਅਕਾਲ ਕਹਿ ਰਹੇ ਆ ਜੀ, ਪੁੱਛ ਰਿਹਾ ਕਿ ਹਰਮਨ ਰੇਡੀਓ ਡੂਇੰਗ ਐਨੀ ਸਪੈਸ਼ਲ ਪ੍ਰੋਗਰਾਮ ਔਨ ਬਲੂ ਸਟਾਰ ਐਕਸ਼ਨ ਥੈਂਕਸ। ਸੋ ਜ਼ਰੂਰ ਜੀ ਕੁਛ ਨਾ ਕੁਛ ਤਾਂ ਸਾਡੇ ਹਰਮਨ ਰੇਡੀਓ ਦੇ ਵੱਲੋਂ ਇਸ ਬਾਰੇ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਪ੍ਰੋਗਰਾਮ ਹੋਵੇਗਾ। ਤੇ ਲਓ ਜੀ ਰਾਜੀ ਭੰਗੂ ਸਿੰਘਾਪੁਰ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿ ਰਹੇ ਆ ਕਿ ਕੀ ਹਾਲ ਚਾਲ ਨੇ ਜੀ, ਪ੍ਰੋਗਰਾਮ ਵਧੀਆ ਚੱਲ ਰਿਹਾ ਵਾ। ਕਹਿੰਦੇ ਕਿ ਹਾਜ਼ਰੀ ਕਬੂਲ ਕਰੋ। ਲਓ ਜੀ ਹਾਜ਼ਰੀ ਵੀ ਤੁਹਾਡੀ ਕਬੂਲ ਹੋ ਗਈ ਆ ਤੇ ਪ੍ਰੋਗਰਾਮ ਦੇ ਵਿੱਚ ਬੜਾ ਨਿੱਘਾ ਜਿਹਾ ਸਵਾਗਤ ਆ ਤੁਹਾਡਾ। ਤੇ ਜਸਪਾਲ ਸਿੰਘ ਸਿਡਨੀ ਤੋਂ
ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤੇ ਨਾਲੇ ਕਹਿੰਦੇ ਕਿ ਡਰਾਈਵਿੰਗ ਚ ਬਿਜ਼ੀ ਆ ਤੇ ਉਹਨਾਂ ਦੇ ਨਾਲ ਪ੍ਰੋਗਰਾਮ ਸੁਣ ਕੌਣ ਰਹੇ ਆ ਜੀ ਜਸਵੀਰ ਹੈਰੀ ਹਰਿੰਦਰ ਤੇ ਕਹਿੰਦੇ ਕਿ ਸਿਡਨੀ ਦੇ ਵਿੱਚ ਧੁੱਪ ਆ ਜੀ ਦਿਨ ਸਾਫ ਆ ਲਓ ਜੀ ਤੇ ਲਓ ਮੇਰੇ ਖਿਆਲ ਚ ਜੀ ਇਹਨਾਂ ਨੇ ਮੇਰੀ ਬੁਝਾਰਤ ਦਾ ਦਿਨ ਦੱਸਿਆ ਜੀ ਉਹਨਾਂ ਨੇ ਕਹਿੰਦੇ ਸਾਫ ਸੁਥਰਾ ਦਿਨ ਆ ਲਓ ਫਿਰ ਤੁਸੀਂ ਡਰਾਈਵਿੰਗ ਵੀ ਇੰਜੋਏ ਕਰੋ ਜੀ ਨਾਲ ਨਾਲ ਬਟ ਬੀ ਕੇਅਰਫੁਲ ਪ੍ਰੋਗਰਾਮ ਵੀ ਸੁਣੋ ਪਰ ਧਿਆਨ ਆਪਣੀ ਡਰਾਈਵਿੰਗ ਵੱਲ ਵੀ ਜ਼ਰੂਰ ਰੱਖਣਾ ਜੀ ਤੇ ਲਓ ਦੋਸਤੋ ਫਿਰ ਆਪਾਂ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗਾਣਾ ਵੀ ਸੁਣਨਾ ਵਾ ਤੇ ਗਾਣੇ ਤੋਂ ਪਹਿਲਾਂ ਆਪਾਂ ਕਰਵਾ ਲਈਏ ਜੀ ਤਾਇਆ ਜੀ ਦੀ ਐਂਟਰੀ ਤਾਇਆ ਜੀ ਵੀ ਆ ਪਹੁੰਚੇ ਆ ਸੋ ਕਹਿੰਦੇ ਆ ਜੀ ਉਹਨਾਂ ਨੂੰ ਬੜੀ ਹੀ ਨਿੱਘੀ ਜੀ ਜੀ ਆਇਆ ਹਾਂਜੀ ਤਾਇਆ ਜੀ ਸਤਿ ਸ੍ਰੀ ਅਕਾਲ
ਉਹ ਸਤਿ ਸ੍ਰੀ ਅਕਾਲ ਪੁੱਤ ਮੇਰੀ ਤੇ ਬੈਠੇ ਬੈਠੇ ਜੀ ਲਾਤੀ ਸੌਂਗੀ ਮੈਂ ਖੁਦ ਕਦੋਂ ਬੋਲਣ ਪੈਣਾ
ਮੈਂ ਤਾਂ ਉਠਾਇਆ ਤਾਂ ਪਹਿਲਾਂ ਹੀ ਮੈਂ ਸਮਾਂ ਤੈਨੂੰ ਹੁਣ ਦੱਸ ਪਹਿਲਾਂ ਤਾਂ ਸਾਡੇ ਲਿਸਨਰ ਨੂੰ ਤਾਇਆ ਇਹ ਦੱਸੀ ਕਿ ਅੱਜ ਪ੍ਰੋਗਰਾਮ ਲੇਟ ਕਿਉਂ ਸ਼ੁਰੂ ਹੋਇਆ ਸੀ
ਅਸਲ ਚ ਨਾ ਇਹਨਾਂ ਜਿਹੜੀ ਮਸ਼ੀਨ ਲਾਈ ਆ ਕਮਰਾ ਜਾਂ ਠੰਡਾ ਕਰਨ ਵਾਲੀ ਇਹਨੇ ਬਦੋ ਬੰਦੀ ਬੰਦੇ ਨੂੰ ਬਦੋਚ ਲੈਂਦੀ ਆ ਉੱਠਣਾ ਚਾਹਵੇ ਵੀ ਆਂਦੀ ਵੀ 2 ਮਿੰਟ ਹੋਰ ਸੌਂਜਾ ਕੋਈ ਬਾਲੀ ਪਰਲੋ ਨੀ ਆਈ 2 ਮਿੰਟ ਹੋਰ ਸੌਂਜਾ ਉਹ 2 ਮਿੰਟ ਕਰਦੇ ਐਸਾ ਹੀ 5-10 ਮਿੰਟ ਦਾ ਪਲਟਾ ਪਿਆ ਪਤਾ ਹੀ ਨੀ ਲੱਗਾ ਪੁੱਤ ਉਹਦੇ ਲਈ ਤੇ ਮੈਂ ਮਾਫ਼ੀ ਮੰਗਣੀ ਤੁਹਾਡਾ ਹੈ ਨਾ ਹੀ ਮੰਗ ਲੈਣਾ
ਠੀਕ ਆ ਤਾਇਆ ਚੱਲ ਮਾਫ਼ੀ ਤਾਂ ਕਾਹਨੂੰ ਮੰਗਣੀ ਆ ਤਾਇਆ ਕਹਿੰਦੇ ਹੁੰਦੇ ਨਾ ਕਿ ਵੱਡੇ ਵੱਡੇ ਸ਼ਹਿਰੋਂ ਮੈਂ ਛੋਟੀ ਛੋਟੀ ਬਾਤੇ ਹੋਤੀ ਰਹਿਤੀ ਆ ਪਰ ਇੱਧਰ ਸਾਨੂੰ ਤਾਂ ਆਸਟ੍ਰੇਲੀਆ ਚ ਫਿਕਰ ਪੈ ਗਿਆ ਸੀ ਨਾ ਵੀ ਤਾਇਆ ਪਹੁੰਚਿਆ ਹੀ ਨੀ ਹੈਗਾ ਪਤਾ ਨੀ ਤਾਇਆ ਕਿੱਥੇ ਰਹਿ ਗਿਆ
ਉਹਨੇ ਸਾਡਾ ਸ਼ਹਿਰ ਵੀ
ਫਿਕਰ ਹੋ ਜਾਂਦਾ ਨਾ
ਨਹੀਂ ਇਹ ਤਾਂ ਹੁੰਦਾ ਹੀ ਆ ਫਿਕਰ ਤਾਂ ਬਹੁਤ ਹੁੰਦਾ ਮੈਂ ਤੇ ਬਹੁਤ ਤੁਹਾਡਾ ਧੰਨਵਾਦ ਕਰਦਾ ਇਹ ਤੁਸੀਂ ਮੈਨੂੰ ਪ੍ਰੋਗਰਾਮ ਆਪ ਦੇ ਕੇ ਬੋਲਣ ਨੀ ਦਿੱਤੀ ਆ ਯਾਦ ਆ
ਮਗਰ ਕਦੇ ਕੁੱਤੇ ਪੈ ਜਾਂਦੇ ਆ ਕਦੇ ਤਾਏ ਦਾ ਨਵੇਂ ਕੱਪੜੇ ਖਰਾਬ ਹੋ ਜਾਂਦੇ ਆ ਵੀ ਪਤਾ ਨੀ ਅੱਜ ਕੀ ਪਾਣਾ ਵਰਤਣਾ ਮੈਂ
ਪਤਾ ਕੀ ਆ ਅਸੀਂ ਜਦੋਂ ਆਏ ਆ ਨਾ ਪਹਿਲਾਂ ਭੂਤਾਣੀਆਂ ਫਿਲਮਾਂ ਨੂੰ ਵੇਖਿਆ ਜਿਹੜਾ ਲਾਈਟਾਂ ਜਗਦੀਆਂ ਬੋਝੀਆਂ ਜਗਦੀਆਂ ਬੋਝੀਆਂ ਉਹ ਮੈਂ ਹਲੇ ਬੂਹਾ ਖੋਲਿਆ ਯਾਰ ਲੈਟਾਂ ਜਗਣ ਬੁਝਣ ਮੈਂ ਕਿਹਾ ਵੀ ਇਹਨਾਂ ਨੇ ਕੋਈ ਪੂਛੜੇ ਜ਼ਰੂਰ ਰਹਿੰਦਾ ਹੋਊ ਮੇਰੇ ਆਉਂਦੇ ਹੀ ਲਾਪਿਆ ਇੱਦਾਂ ਕਰਨ ਨਾ ਉਹ ਬਾਅਦ ਚ ਬੜਾ ਲੱਗਾ ਵੀ ਮੀਟਰ ਖਰਾਬ ਹੋਇਆ ਇਹਨਾਂ ਦਾ ਮੀਟਰ ਦੇ ਵਿੱਚ ਕੋਈ ਕਿਰਲੀ ਕੁਰਲੀ ਮਰ ਗਈ ਉਹ ਸ਼ਾਰਟ ਸ਼ੂਟ ਹੋ ਗਿਆ ਮੀਟਰ ਉਹ ਮੈਂ ਇੱਕ ਬੰਦਾ ਲਿਆ ਇਹਦੇ ਗੁਆਂਢੀਆਂ ਨੂੰ ਚੰਗਾ ਜਿਹਾ ਮੈਂ ਕਿਹਾ ਵੀ ਇਹਦਾ ਇਹਨਾਂ ਮੀਟਰ ਚ ਪ੍ਰੋਬਲਮ ਆ ਗਈ ਯਾਰ ਲਾਈਟਾਂ ਸਾਨੂੰ ਚਮਕੇ ਜਾਂ ਮਾਰਦੀਆਂ ਵੀ ਠੀਕ ਕਰ ਦੀਏ ਉਹ ਸਾਨੂੰ ਪਤਾ ਲੱਗੇ ਨਾ ਵੀ ਇਹਨਾਂ ਸਰਵ ਜੀ ਰੋਹਰਾਂ ਦਾ ਕਿਹੜਾ ਮੀਟਰ ਆ ਫਲਾਣੇ ਦਾ 2 ਮੀਟਰ ਇੱਕੋ ਜਿਹਾ ਇੱਕੋ ਥਾਈ ਲਾਏ ਅਸੀਂ ਉਹ ਗੁਆਂਢੀਆਂ ਦਾ ਖੋਜ ਲਿਆ ਉਹ ਆਣ ਕੇ ਸਾਨੂੰ ਉਹ ਗਾਲਾਂ ਕੱਢਣ ਲੱਗੇ ਜਿਹੜੀਆਂ ਰਹਿ ਰੱਬ ਦਾ ਨਾਮ ਉਹ ਕਹਿੰਦੇ ਸਾਡੇ ਚੱਲਦਾ ਹੀ ਟੈਲੀਵਿਜ਼ਨ ਨੂੰ ਬੰਦ ਕਰਤਾ ਮੇਰੀ ਤੇ ਕਹਿੰਦਾ ਜਨਾਨੀ ਦੇ ਕਹਿੰਦੇ ਸੀ ਦੀਆ ਔਰ ਬਾਤੀ ਕਹਿੰਦਾ ਉਹਦਾ ਤੁਸੀਂ ਦੀਆ ਔਰ ਬਾਤੀ ਵੀ ਹਟਾ ਕੇ ਨਹੀਂ ਉਪਰ ਇਹ ਕਰਕੇ ਅਸੀਂ ਤੇ ਸਵੇਰੇ ਹੀ ਬੜਾ ਸ਼ਰਮਿੰਦਾ ਹੋਏ ਆ ਤੇ ਤੜਕੇ ਉੱਠਣੀ ਜੋ ਪ੍ਰੋਬਲਮ ਪੈ ਗਈ
ਅੱਛਾ ਅੱਛਾ ਠੀਕ ਆ ਚੱਲ ਕੋਈ ਨਾ ਤਾਇਆ ਮੈਂ ਵੀ ਕੱਲ ਦੇਖਦੀ ਸੀਗੀ ਪ੍ਰੋਗਰਾਮ ਆ ਪੀਟੀਸੀ ਪੰਜਾਬੀ ਵਾਲਿਆਂ ਤੇ ਨਾ ਕਹਾਣੀ ਚੱਲਦੀ ਸੀਗੀ ਉਹ ਤਾਂ ਐਡ ਦੇਈ ਜਾਂਦੇ ਆ ਕਹਿੰਦੇ ਪੰਜਾਬ ਦੇ ਵਿੱਚ ਤਾਂ ਕਹਿੰਦੇ 24/7 ਬਿਜਲੀ ਰਹਿੰਦੀ ਆ
24/7
ਮੈਂ ਕਿਹਾ ਚੱਲ ਤਾਈ ਨੂੰ ਪੁੱਛਦੀ ਆ
ਇਹ ਤਾਂ ਮਤਲਬ 24/7 ਦਾ ਮਤਲਬ ਆਉਂਦੀ ਨਹੀਂ ਮੈਨੂੰ ਜਾਣਾ ਹੀ ਪੈਣਾ ਉਹਨਾਂ ਕਰ ਲਈ ਜਿਹੜਾ ਏਦਾਂ ਨੇ ਮੁੜ ਜਾਂਦੀ ਆ ਬਟੈਰ ਨੇਗਾ ਓਦਾਂ ਇਹ ਆ ਵੀ ਜਿਹੜੇ ਆ ਰੱਖੇ ਨੇ ਬੜੇ ਬੜੇ ਕੀਏ ਨੂੰ ਆਂਦੇ ਜਿਹੜੇ ਲਾਈਟ ਮੁੱਕਣੇ ਨੀ ਦਿੰਦੇ ਜਦੋਂ ਮੁੜੀ ਤੇ ਵੀ ਚੱਲਦੇ ਰਹਿੰਦੇ ਆ ਚੱਲ ਟਰਾਲੇ ਜਾ ਉਹ ਵਾਹਵਾ ਚੜਾਈ ਫਿਰਦੇ ਆ ਉਹ ਮੈਡਮ ਲਾਈਟ ਮੁੱਕਣ ਨੀ ਦਿੰਦੇ ਉਹਦਾ ਫੇਰ ਵੀ ਪਤਾ ਹੀ ਨੀ ਲੱਗਦਾ ਕਰੋ ਮੁੜਦੀ ਕਰੋ ਨਹੀਂ ਉਹਦੇ ਜਾਂ ਉਹਨਾਂ ਨੇ ਲਾਇਆ ਹੋਊ ਇਨ ਵਾਰ ਚਾਰਾ ਤਾਂ ਨੀ ਉਹਨਾਂ ਨੂੰ ਪਤਾ ਲੱਗਦਾ ਮੁੜਦੀ ਉਦਾਂ ਮੁੜਦੀ ਬਲੇਰੀ ਵਾਰ ਮੁੜਦੀ ਆ ਮੁੜਦੀ ਕਿਹੜਾ ਨਹੀਂ ਇੱਥੇ ਤੇ ਮੰਦਾ ਹਾਲ ਵੀ ਹੋ ਜਾਂਦਾ ਬਲੇਰਾ
ਉਹੀ ਗੱਲ ਆ ਤਾਇਆ ਪਤਾ ਨੀ ਉਹ ਆਏ ਕਿਉਂ ਬਾਰ ਬਾਰ ਹਨਾ ਏਦਾਂ ਦੀਆਂ ਐਡ
ਕੋਈ ਗੱਲ ਨੀ ਮੈਂ ਕਿਰਾਇਆ ਲੈ ਕੇ ਤੇ ਪਤਾ ਕਰ ਉਹਨਾਂ ਉਹਨਾਂ ਨੂੰ ਵੀ ਪ੍ਰੋਬਲਮ ਕੀ ਆ ਵੀ ਤੁਸੀਂ ਵਾਰ ਵਾਰ ਆਵਾਮ ਨੂੰ ਗਲਤ ਸੁਣਿਆ ਕਹਿੰਦੇ ਨੇ
ਹੁਣ ਤਾਂ ਆਸਟ੍ਰੇਲੀਆ ਚ ਬੈਠੇ, ਹੁਣ ਤਾਂ ਇੱਥੋਂ ਦੀ ਗੱਲ ਕਰਦੇ ਆ ਤੇ ਫਿਰ ਬਾਅਦ ਵਿਚ ਜਦੋਂ ਇੱਥੇ ਵਾਪਸ ਚਲੇ ਗਏ ਫਿਰ ਪੁੱਛ ਕੇ ਆਇਓ, ਹੁਣ ਨਾ ਤੁਰ ਪਿਓ ਸਾਈਕਲ ਜਾ ਕੇ।
ਹੁਣ ਤਾਂ ਮੈਂ ਤੁਰਨ ਨੀ ਲੱਗਾ, ਹੁਣ ਤਾਂ ਗਾਂ ਰਾਹ ਚ ਕੁੱਤੇ ਪਾਉਣੇ, ਇਹਨਾਂ ਆਲੇ ਦੁਆਲੇ ਕੁੱਤੇ ਰਹਿੰਦੇ ਵੀ ਬਲੇਰੇ ਆ।
ਹੋਰ ਕੀ, ਨਹੀਂ ਤਾਂ ਉਹ ਨਾ ਤਾਂ ਨੀ ਹੈਗੀ ਸੀਐਮ ਸਾਹਿਬ, ਉਹਦੇ ਵਿਚ ਵੀ ਤਾਂ ਹੈਗਾ ਹੀ ਆ, ਉਹ ਜਦੋਂ ਬਿਜਲੀ ਦੀ ਕਿਸੇ ਦੀ ਲਾਈਨ ਕੱਟ ਦਿੰਦੇ ਇੱਕ ਦਾ ਬਿੱਲ ਬਾਹਲਾ ਹੁੰਦਾ, ਉਹ ਜਦੋਂ ਜਾ ਕੇ ਉਹ ਬੰਦੇ ਨੂੰ ਪੁੱਛਦੇ ਆ ਕਹਿੰਦੇ ਵੀ ਅਸੀਂ ਤਾਂ ਬਿਜਲੀ ਵਰਤੀ ਨੀ, ਇੰਨਾ ਬਿੱਲ ਕਿਵੇਂ ਆ ਗਿਆ। ਤਾਂ ਅੱਗੋ ਉਹ ਕਹਿੰਦਾ ਗੱਲ ਸੁਣੋ, ਸਾਡਾ ਕੰਮ ਆ ਬਿੱਲ ਭੇਜਣਾ, ਆਵੇ ਜਾਂ ਨਾ ਆਵੇ ਉਹ ਸਾਡੀ ਟੈਨਸ਼ਨ ਨੀ ਹੈਗੀ। ਤੇ ਸਾਹਮਣੇ ਹੱਥ ਕਰਕੇ ਕਹਿੰਦਾ ਉਹ ਜਿਹੜਾ ਬੰਦਾ ਵਾ ਨਾ, ਕਹਿੰਦਾ ਉਹਦੇ ਘਰੇ ਹਜੇ ਮੀਟਰ ਵੀ ਨੀ ਲੱਗਿਆ, ਬਿੱਲ ਤਾਂ ਉਹਨੂੰ ਵੀ ਗਿਆ ਵਾ, ਕਿਤੇ ਆਹੀ ਚੱਕਰ ਤਾਂ ਨੀ ਪਿਆ ਹੋਇਆ।
ਉਹ ਏਦਾਂ ਵੀ ਹੋ ਜਾਂਦਾ, ਅਸਲ ਦੇ ਵਿੱਚ ਪਤਾ ਕੀ ਆ, ਉਹ ਸਿਆਣੀ ਗੱਲ ਕਰਦੇ ਬਿੱਲ ਭੇਜ ਕੇ, ਉਹ ਆਂਦੇ ਵੀ ਓਦਾਂ ਵੀ ਤੁਸੀਂ ਫੂਕ ਹੀ ਲੈਣੇ ਪੈਸੇ ਜਿਹੜੇ ਬਚੇ ਆ, ਤੇ ਸਾਨੂੰ ਦੇ ਦੋਗੇ ਤੇ ਘਾਟਾ ਬਹਿ ਚੱਲਿਆ। ਸੰਬੰਧ ਕੱਢਿਆ ਹੁੰਦਾ ਮੀਟਰ ਲਈ ਵੀ 500 ਰੁਪਇਆ ਵਾ ਤੁਸੀਂ ਮੀਟਰ ਦੇਵਤਾ ਨੂੰ ਦੇਣਾ, ਤੇ ਬਾਕੀ ਤੇਰੀ ਮੰਮੀ ਜਿੰਨੇ ਖਰਚੂ ਉਹਦਾ ਤਾਂ ਕੋਈ ਹਿਸਾਬ ਹੀ ਨਹੀਂ ਨਾ। ਆਸਟ੍ਰੇਲੀਆ ਤੋਂ ਸਿੱਖਿਆ ਵੀ ਪਲੈਨਿੰਗ ਨਾਲ ਚੱਲੋ, ਨਿੱਕੇ ਮੁੰਡੇ ਨੂੰ ਕਿੰਨੇ ਪੈਸੇ ਦੇਣੇ ਆ, ਵੱਡੇ ਨੂੰ ਕਿੰਨੇ ਦੇਣੇ ਆ, ਤੇ ਜਨਾਨੀ ਦਾ ਕੋਈ ਹਿਸਾਬ ਵੀ ਨੀ, ਉਹ ਜਿੰਨੇ ਮਰਜ਼ੀ ਖਰਚ ਲਵੇ, ਜੇ ਉਹਦਾ ਹਿਸਾਬ ਕਰ ਲਾ ਪੈ ਤੇ ਫਿਰ ਲੱਕ ਦੋਰਾ ਹੋਣ ਚ ਕੋਈ ਬਹੁਤਾ ਟਾਈਮ ਲੱਗਦਾ ਨਹੀਂ।
ਹਾਂ ਨਹੀਂ ਤਾਇਆ ਇਹ ਵੀ ਗੱਲ ਠੀਕ ਆ, ਕਿਉਂਕਿ ਆਸਟ੍ਰੇਲੀਆ ਦੇ ਵਿਚ ਤਾਂ ਜਨਾਨੀ ਦੀ ਬਾਹਲੀ ਸੁਣਦੇ ਆ, ਲੱਕ ਕੀ ਫਿਰ ਤਾਂ ਪਤਾ ਨੀ।
ਉਦਾਂ ਤੇ ਅਸੀਂ ਵੀ ਆਉਣਾ ਬਹੁਤੇ, ਸਾਰਾ ਪਰਿਵਾਰ ਟੱਬਰ ਤੀਰ ਆ ਸਕਦਾ, ਸਾਡਾ ਕੋਈ ਆਲੇ ਦੁਆਲੇ ਕਿਸੇ ਵਕੀਲ ਵਕੂਲ ਤੋਂ ਕਰਿਓ, ਆਪਾਂ ਤਾਂ ਪੈਸਾ ਜਿੰਨਾ ਕਹੋ ਓਨਾ ਹੀ ਘੱਟ ਦੇਵਾਂਗੇ।
ਅੱਛਾ ਤਾਇਆ, ਚੱਲ ਕੋਈ ਨਾ ਤਾਇਆ, ਵਕੀਲ ਦਾ ਨਾਂ ਵੀ ਫਿਰ ਜਰੂਰ ਦੱਸਾਂਗੇ ਆਪਾਂ ਤੁਹਾਨੂੰ, ਹੈ ਨਾ।
ਸਰਬਜੀਤ ਕਹਿੰਦਾ ਬੋਬੀ ਤੋਂ ਪੈਸਾ ਬਹੁਤ ਹਟਾਇਆ, ਕੋਈ ਨੀ ਮਗਰੋਂ ਵੀ ਦੇ ਦੀ ਕੋਈ ਥੋੜੀਆਂ ਥੋੜੇ ਕਰਕੇ, ਕੋਈ ਬਹੁਤਾ ਫਰਕ ਨਹੀਂ। ਉਹ ਆਉਂਦਾ ਵੀ
ਜਦੋਂ ਸਾਰੀ ਫੈਮਿਲੀ ਦੇ ਨਾਲ ਤੁਸੀਂ ਆਸਟ੍ਰੇਲੀਆ ਆਉਂਗੇ ਨਾ, ਫਿਰ ਇੱਥੇ ਹੀ ਰਹੋ ਮੇਰੇ ਕੋਲ, ਮੈਂ ਤਾਂ ਕਰਕੇ ਸੇਵਿੰਗ ਕਰਦੀ ਆ ਵੀ ਉਦੋਂ ਤਾਈ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਹੋਵੇ ਕਿਸੇ ਵੀ ਗੱਲ ਦੀ,
ਮੈਨੂੰ
ਤਾਈ ਦੀ ਖਾਤਰਦਾਰੀ ਪੂਰੀ ਹੋਵੇ।
ਇੱਕ ਗੱਲ ਮੈਨੂੰ ਹੋਰ ਵੀ ਬੜੀ ਚੰਗੀ ਲੱਗੀ ਤੇਰੀ, ਬੋਟਾ ਉਹ ਆਉਂਦਾ ਵੀ ਤਾਇਆ ਉਹ ਤੋਂ ਇੱਕ ਕਮਰਾ ਜਿਹੜਾ ਨਾ ਉਹ ਦੂਰ ਪੈਂਦਾ, ਉਹ ਉੱਥੇ ਲੋਕ ਹੀ ਲੱਗਾ। ਮੈਂ ਕਿਹਾ ਵੀ ਤੂੰ ਸਾਡਾ ਟੱਬਰ ਟੀਰਾ ਲੈਂਦੇ, ਪਹਿਲਾਂ ਤੇ ਲੋਕ ਹੀ ਤੋੜਾਂਗੇ ਨਾ, ਤੇ ਉਹ ਕਮਰਾ ਵੀ ਕੋਲ ਦੀ ਵਿਹਲਾ ਹੀ ਉਹ ਜਾਲਾ ਹੀ ਲੱਗਣ ਦਿਆ, ਅਸੀਂ ਉੱਥੇ ਤੈਨੂੰ ਕਰਾਇਆ ਤੇ ਅਸੀਂ ਦੇਣਾ ਨੀ, ਉਹ ਗੱਲ ਪੱਕੀ ਆ। ਬਹੁਤ ਪੈਸਾ ਦਊ ਮੈਨੂੰ ਪਤਾ, ਤੇ ਮੇਰੇ ਬੋਟੋ ਅੱਗੇ ਬਣੇਗਾ ਜਦੋਂ ਪੈਸੇ ਨੂੰ ਪੈਸਾ ਖਿੱਚਦਾ, ਜੋ 2 ਕਰੋੜ ਨੇ 4 ਬਣਾ ਲੈਣਾ, 4 ਨੇ 8 ਬਣਦੇ ਪਤਾ ਨੀ ਲੱਗਣਾ ਤੈਨੂੰ।
ਇੰਨੇ ਵੀ ਨੀ ਹੈਗੇ,
ਚੱਲ 500-700 ਘੱਟ ਕਰ ਲੈਣੇ, ਬਟ ਹੈ ਤੇ ਇੰਨੇ ਕੀ ਹੁੰਦਾ।
ਚਲੋ ਤਾਇਆ ਤੇਰਾ ਮੂੰਹ ਹੀ ਸੁਲੱਖਣਾ ਹੋਵੇ, ਹੈ ਨਾ। ਤੇ ਤਾਇਆ ਬਾਤ ਤੇ ਆਈਏ, ਹੁਣ ਫਿਰ ਬਾਤ ਪਾਈ ਸੀ ਮੈਂ, ਕਹਿੰਦੇ ਗਾਗਰ ਤੇਰੀ ਜਲ ਭਰੀ, ਸਿਰ ਤੇ ਲੱਗੀ ਅੱਗ, ਵੱਜਣ ਲੱਗੀ ਬਾਂਸਰੀ ਤੇ ਲੱਗਾ ਸੱਪ।
ਉਹ ਸੱਪ ਦੀ ਨਾ ਗੱਲ ਕਰ, ਮੈਂ ਅੱਗੇ ਕੁਰਸੀ ਦੇ ਉੱਪਰ ਹੀ ਬੈਠਾ, ਮੈਂ ਕਿਹਾ ਪਤਾ ਕੋਈ ਨੀ, ਬਾਤ ਮੈਂ ਸੁਣ ਬੈਠਾ, ਸੱਪ ਨੂੰ ਥੋੜਾ ਪਤਾ ਵੀ ਬਾਤ ਆ ਕੇ ਸੱਚੀ ਮੁੱਚੀ ਆਵਾਜ਼ਾਂ ਮਾਰਦੇ ਆ।
ਲਤਾਇਆ ਬਾਤ ਆ, ਪਰ ਤਾਇਆ ਹੁਣ ਆਸਟ੍ਰੇਲੀਆ ਦੇ ਵਿਚ ਆਏ ਹੋ, ਸਾਡੇ ਘਰ ਕੋਲੇ ਨਾ ਇੱਕ ਦਰਖਤ ਆ, ਤੇ ਇੱਥੇ ਨਾ ਇੱਕ ਸੱਪ ਰਹਿੰਦਾ ਵਾ, ਤੇ ਉਹਦਾ ਨਾਂ ਪਤਾ ਮੈਂ ਕੀ ਰੱਖਿਆ ਹੋਇਆ ਦਿਖਣ ਤੇ।
ਓਹੋ, ਚਲੋ ਕਿਸੇ ਪਾਚ ਦੇ ਨਾਲ ਆ ਪਹੁੰਚ ਤੇ ਗਏ ਨਾ ਬਿਸ਼ਨ ਸਿੰਘ ਤੁਹਾਡੇ ਇਧਰ, ਚਾਹੇ ਉਹ ਆ ਜਿਹੜਾ ਟਾਲੀਆਂ ਦੇ ਨਾਲ ਹੀ ਝੂਟਣ ਡਿਆ ਆਸਟ੍ਰੇਲੀਆ, ਜਿਹੜੇ ਪਹੁੰਚ ਗਿਆ ਨਾ ਬਿਸ਼ਨ ਨਾਂ ਦਾ ਕੋਈ।
ਹੋਰ ਤਾਇਆ ਉਹ ਤਾਂ ਪਹੁੰਚ ਹੀ ਗਿਆ, ਮੈਂ ਤਾਂ ਧਿਆਨ ਹੀ ਵਾਸ ਦਿੱਤਾ, ਮੈਂ ਕਿਹਾ ਉਹ ਹੋਵੇ ਤਾਂ ਨਾ ਹੀ ਗਲਤ ਰੱਖਤਾ।
ਉਹ ਨਾਲੇ ਮੇਰੀ ਗੱਲ ਸੁਣ ਕੁੜੀਏ, ਤੂੰ ਦਿਨੇ ਬੁਝਾਰਤਾਂ ਪਾਉਣੀ ਆ, ਦਿਨੇ ਬੁਝਾਰਤਾਂ ਪਾਈਏ ਤੇ ਰਾਹ ਭੁੱਲ ਜਾਂਦੇ ਰਾਹਗੀਰ। ਦਾਦੀ ਸਾਡੀ ਨੇ ਦਿਨੇ ਬੁਝਾਰਤ ਪਾ ਰਹੀ ਸੀ, ਆਪਦੇ ਸਾਡੇ ਆਪਦੇ ਹੀ ਤਾਸ਼ਪੁਰ ਚ ਪੁੱਛਦੀ ਫਿਰੇ ਵੀ ਮੈਂ ਤਾਸ਼ਪੁਰ ਜਾਣਾ, ਮੈਨੂੰ ਛੱਡ ਆਓ। ਬੇਬੀ ਆ ਫਲਾਣੇ ਨੇ ਘਰੇ ਜਾਣਾ, ਉਹ ਕਵੇ ਵੀ ਕਮਲਿਆ ਦਿਮਾਗ ਨੇ ਹਿਲਿਆ, ਇਹੋ ਤੇ ਤੇਰਾ ਘਰ ਆ।
ਹੋਸਟਲ ਤਾਂ ਕੋਈ ਨਾ ਨਹੀਂ ਤਾਂ ਹੁਣ ਨੈਵੀਗੇਟਰ ਹੈਗੇ ਨਾ ਡਰੈਸ ਪਾ ਕੇ ਓਹਦੇ ਵਿਚ ਪਹੁੰਚ ਤਾਂ ਜਾਣਗੇ ਘਰੇ, ਇੰਨੀ ਤਾਂ ਚੱਲ ਬੇਫਿਕਰੀ ਹੈਗੀ ਆ।
ਚੱਲ ਕੋਈ ਨਾ, ਜੇ ਓਦਾਂ ਆਂਦੇ ਆ ਵੀ ਜੇ ਦਿਮਾਗ ਤੇਜ਼ ਹੁੰਦਾ ਨਾ ਬੁਝਾਰਤਾਂ ਬੁਝਣ ਚ, ਤੇ ਦਿਮਾਗ ਨੂੰ ਵੱਧ ਕੇ ਕੋਈ ਚੀਜ਼ ਹੀ ਨੀ, ਦਿਮਾਗ ਤੇਜ਼ ਹੋਊਗਾ ਤੇ ਰਾਹ ਕਿਥੋਂ ਭੁੱਲ ਜਾਣਗੇ। ਅੱਛਾ ਮੈਂ ਇੱਕ ਬੁਝਾਰਤ ਸਾਡੇ ਪੁੰਨੇ ਹੁੰਦੇ ਸੀ ਕਹਿੰਦੇ ਬਾਤ ਪਾਵਾਂ ਬਟੋਲੀ ਪਾਵਾਂ, ਬਾਤ ਨੂੰ ਲੱਗੇ ਮੋਤੀ, ਬੁਝਣੀ ਬਾਤ ਬੁਝੋ ਨੀ ਮੈਂ ਕੁੜੀਆਂ ਵਿਚ ਖੜੋਤੀ। ਬਾਤਾਂ ਦਾਦੀ ਪਾ ਨੀ ਸਕਦੀ, ਇਹ ਤੇ ਕੋਈ ਬਹੁਤ ਓਹਨੂੰ ਪੁਰਾਣੀ ਬਾਤ ਲੱਗਦੀ ਜਿਹੜੀ ਇੰਨੀ ਔਖੀ ਜਿਹੀ ਆ। ਉਹ ਤਾਂ ਮੈਂ
ਬਾਤ ਔਖੀ ਨੀ, ਬਾਤ ਤਾਂ ਬਾਹਲੀ ਸੋ
ਕੀ ਆਂਦੇ ਹੁਣ ਗਾਹ 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 ਕਰ ਸਕਦੇ ਹੈ ਥੋੜਾ ਬੋੜਾ ਟੁੱਕਾ, ਟੁੱਕੇ ਨੂੰ ਕੀ ਕਹਿੰਦੇ ਅੰਗਰੇਜ਼ੀ ਚ ਫਟਾਕਾ।
ਤਾਇਆ ਥੋੜੀ ਜੀ ਆਵਾਜ਼ ਦੀ ਪ੍ਰੋਬਲਮ ਆ ਗਈ ਆ, ਸੋ ਆਪਾਂ ਇਸ ਨੂੰ ਕਰੈਕਟ ਕਰਦੇ ਆ, ਤੇ ਉਸ ਤੋਂ ਪਹਿਲਾਂ ਆਪਾਂ ਫਿਰ ਨਾਲ ਦੀ ਨਾਲ ਇੱਕ ਗਾਣਾ ਸੁਣਦੇ ਆ, ਤੇ ਸਾਡੇ ਬਹੁਤ ਸਾਰੇ ਲਿਸਨਰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਤਾਇਆ ਕਿਉਂ ਨਾ ਅੱਜ ਹੁਣ ਫਿਰ ਆਇਓ, ਥੋੜੇ ਜੇ ਕਹਿੰਦੇ ਹੁੰਦੇ ਨਾ ਗਿੱਧੇ ਸ਼ਿੱਧੇ ਵਾਲੇ ਭੰਗੜੇ ਤੁਹਾਡੇ ਆਉਣ ਤੇ ਗਾਣਾ ਸੁਣਿਆ ਜਾਵੇ ਜੀ।
ਹਾਂਜੀ ਜਰੂਰ ਜੀ ਜਰੂਰ, ਅਸੀਂ ਤੇ ਬੈਠੇ ਪਾ ਵੀ ਲਵਾਂਗੇ ਓਦਾਂ, ਤੇ ਗਿੱਧਾ ਕਿੱਕਲੀ ਵੀ ਪਾ ਲਾਂਗੇ ਨਾਲ ਦਾ ਮੇਰੇ ਸੁੱਟਾ ਪਿਆ ਓਦਾਂ।
ਤਾਂ ਲਓ ਫਿਰ ਦੋਸਤੋ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਗੱਭਰੂ ਤੇਰੇ ਤੋਂ ਇਹ ਜਹਾਨ ਵਾਰਦਾ ਨੀ, ਸੱਚੀ ਤੇਰੇ ਵਾਲਾ ਜੱਟ ਤੇ ਤੂੰ ਜਾਨਵਰਦਾ ਨੀ, ਸੱਚੀ ਤੇਰੇ ਵਾਲਾ ਜੱਟ ਤੇ ਤੂੰ ਜਾਨਵਰਦਾ ਨੀ, ਸੱਚੀ ਤੇਰੇ ਵਾਲਾ ਜੱਟ ਤੇ ਤੂੰ ਜਾਨਵਰਦਾ।
ਚੱਕਿਆ ਨੀ ਜਾਂਦਾ ਅੱਜ ਮੇਰੇ ਕੋਲੋਂ ਚਾਵੇ, ਹਾਂ ਚੱਕਿਆ ਨੀ ਜਾਂਦਾ ਅੱਜ ਮੇਰੇ ਕੋਲੋਂ ਚਾਵੇ, ਸੁੱਖ ਨਾਲ ਆਈ ਉਤੋਂ ਲੋੜੀ ਜੀ, ਸੱਚੀ ਜੱਚ ਦੀ ਬੜੀ ਐ ਥੋੜੀ ਜੋੜੀ ਜੀ, ਓ ਸੱਚੀ ਜੱਚ ਦੀ ਬੜੀ ਐ ਥੋੜੀ ਜੋੜੀ ਜੀ, ਸੱਚੀ ਜੱਚ ਦੀ ਬੜੀ ਐ ਥੋੜੀ ਜੋੜੀ ਜੀ।
ਕਿਸੇ ਸੁਨੇ ਵੇੜੇ ਕਰ ਦਿੱਤੇ ਤੇਲ ਸਾਡੀਆਂ ਜੜਾਂ ਚ ਪਾ, ਜਿੱਥੇ ਹੋ ਕੇ ਲੈ ਤੂੰ ਅੰਮੀਏ ਬੈਰੀ ਮਾਰੂ ਉਸੇ ਥਾਂ, ਮੇਰੀ ਵੀ ਉਮਰ ਤੈਨੂੰ ਲੱਗ ਜਾਵੇ ਸੋਹਣਿਆ ਬੇ, ਮੇਰੀ ਵੀ ਉਮਰ ਤੈਨੂੰ ਲੱਗ ਜਾਵੇ ਸੋਹਣਿਆ ਬੇ, ਇੱਕੋ ਹੀ ਦੁਆਰ ਕਰਦਾ ਮੈਂ ਤੇਰੇ ਕਰਕੇ ਖੁਦਾ ਦਾ ਪਾਣੀ, ਭਰਦਾ ਮੈਂ ਤੇਰੇ ਕਰਕੇ ਖੁਦਾ ਦਾ ਪਾਣੀ, ਭਰਦਾ ਮੈਂ ਤੇਰੇ ਕਰਕੇ ਖੁਦਾ ਦਾ ਪਾਣੀ ਭਰਦਾ ਮੈਂ। ਯਾਰਾਂ ਨਾਲ ਹੁੰਦੀਆਂ ਬਹਾਰਾਂ ਸੱਚੀ ਜੰਗ ਤੇ, ਯਾਰਾਂ ਨਾਲ ਹੁੰਦੀਆਂ ਬਹਾਰਾਂ ਸੱਚੀ ਜੰਗ ਤੇ, ਯਾਰਾਂ ਨਾਲ ਹੁੰਦਾ ਮੇਰਾ ਸੋਹਣਾ ਦਿਲਦਾਰ ਵਸਦਾ ਨੀ, ਮੈਂ ਉੱਥੇ ਰਹਿਣਾ ਰਾਜੀ, ਜਿੱਥੇ ਮੇਰਾ ਸੋਹਣਾ ਦਿਲਦਾਰ ਵਸਦਾ ਨੀ, ਮੈਂ ਉੱਥੇ ਰਹਿਣਾ ਰਾਜੀ।
ਆਮੀ ਬਾਬਾ ਨਾਨਕਾ ਵੇ ਜਾਮੀ ਬਾਬਾ ਨਾਨਕਾ, ਆਮੀ ਬਾਬਾ ਨਾਨਕਾ ਵੇ ਜਾਮੀ ਬਾਬਾ ਨਾਨਕਾ, ਆਮੀ ਬਾਬਾ ਨਾਨਕਾ ਵੇ ਜਾਮੀ ਬਾਬਾ ਨਾਨਕਾ, ਖੁਸ਼ੀਆਂ ਲਿਆਵੀਂ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ, ਆਮੀ ਬਾਬਾ ਨਾਨਕਾ ਵੇ ਜਾਮੀ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ, ਇਹੋ ਜਿਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ।
ਜੀ ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਦੁੱਲਾ ਭੱਟੀ ਮੂਵੀ ਦੇ ਵਿੱਚੋਂ ਤੇ ਮੂਵੀ ਰਿਲੀਜ਼ ਹੋ ਰਹੀ ਹੈ ਜੀ 10 ਜੂਨ ਨੂੰ ਤੇ ਤੁਹਾਡੇ ਬਹੁਤ ਸਾਰੇ ਮੈਸੇਜ ਆ ਚੁੱਕੇ ਆ ਜੀ ਇੱਧਰ ਮੇਰੀ ਬਾਤ ਦਾ ਜਵਾਬ ਵੀ ਪਹੁੰਚ ਚੁੱਕਾ ਵਾ ਤੇ ਮਨੀ ਸਲੇਮਪੁਰਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਹੋ ਸੁਣਾਓ ਕੀ ਹਾਲ ਚਾਲ ਆ ਸਾਰੇ ਟੱਬਰ ਦਾ ਤੇ ਉਧਰੋਂ ਪੁੱਛ ਰਹੇ ਆ ਕਿ ਤਾਏ ਦਾ ਕੀ ਹਾਲ ਆ ਹਨਾ ਤੋ ਤਾਇਆ ਬਿਲਕੁਲ ਠੀਕ ਆ ਜੀ ਹਜੇ ਤਾਂ ਤਾਇਆ ਡਰਦਾ ਬੈਠਾ ਵਾ ਸੱਪ ਤੋਂ ਡਰੀ ਜਾਂਦਾ ਵਾ ਤੇ ਕੁਰਸੀ ਤੇ ਚੜਿਆ ਬੈਠਾ ਵਾ ਤੇ ਥੋੜੀ ਇੱਥੇ ਮੌਸਮ ਦਾ ਵੀ ਫਰਕ ਆ ਜੀ ਆਸਟ੍ਰੇਲੀਆ ਦੇ ਵਿੱਚ ਠੰਡ ਆ ਤੇ ਤਾਇਆ ਥੋੜਾ ਚਿਰ ਹੁਣ ਚਾਹ ਪੀਣ ਲੱਗ ਗਿਆ ਵਾ ਤੇ ਚਾਹ ਤੋਂ ਬਾਅਦ ਤਾਇਆ ਫੇਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਵੇਗਾ ਤੇ ਲਓ ਫਿਰ ਅੱਗੇ ਸਾਨੂੰ ਜੀ ਜਸਪਾਲ ਸਿਡਨੀ ਇਹਨਾਂ ਨੇ ਸਾਨੂੰ ਬੁਝਾਰਤ ਦਾ ਉੱਤਰ ਦੇਤਾ ਸੀ ਜੀ ਮੈਨੂੰ ਪਤਾ ਲੱਗ ਗਿਆ ਸੀ ਪਰ ਇੰਨੀ ਛੇਤੀ ਆਪਾਂ ਨਹੀਂ ਹਜੇ ਜਵਾਬ ਪੜ੍ਹਦੇ ਪਰ ਮੈਂ ਵੇਟ ਕਰ ਰਹੀ ਸੀ ਕਿ ਬਾਕੀ ਵੀ ਦੱਸ ਦੇਣ ਪਰ ਜਵਾਬ ਆ ਜੀ ਜਿਹੜਾ ਤੁਹਾਡਾ ਤੁਸੀਂ ਭੇਜਿਆ ਉਹ ਬਿਲਕੁਲ ਸਹੀ ਆ ਬਿਲਕੁਲ ਦਰੁਸਤ ਆ ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਹੀ ਪਹਿਲੇ ਹੋ ਪਹਿਲੇ ਸਾਡੇ ਲਿਸਨਰ ਹੋ ਜਿਨ੍ਹਾਂ ਨੇ ਇਸ ਦਾ ਜਵਾਬ ਬਿਲਕੁਲ ਸਟ੍ਰੇਟ ਵੇ ਤੁਰੰਤ ਦੇ ਦਿੱਤਾ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੇ ਅੱਗੇ ਜੀ ਮੱਖਣ ਸੋਹੀ ਆਸਟ੍ਰੇਲੀਆ ਤੋਂ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਸਰਜੀਤ ਬਾਈ ਜੀ ਤੇ ਹਰਮਾ ਰੇਡੀਓ ਦੀ ਸਾਰੀ ਟੀਮ ਨੂੰ ਕਹਿ ਰਹੇ ਆ ਤੇ ਸਾਰੇ ਸੁਣਨ ਵਾਲੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਕਿ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਸੀ ਕਹਿੰਦੇ 2 ਵੀਕ ਤੋਂ ਪ੍ਰੋਗਰਾਮ ਨਹੀਂ ਸੁਣ ਸਕਿਆ ਬਹੁਤ ਮਿਸ ਕੀਤਾ ਤੁਹਾਨੂੰ ਤੇ ਬਿਸ਼ਨ ਸਿੰਘ ਆਲੂ ਵਾਲੀਆ ਮਨਦੀਪ ਢਿੱਲੋਵੀਰ ਨੂੰ ਬੋਬੀ ਜੀ ਤਾਏ ਗਰੀਬ ਨੂੰ ਕਹਿੰਦੇ ਕਿਉਂ ਸਵੇਰੇ ਸਵੇਰੇ ਮੰਜੇ ਤੋਂ ਖਿੱਚ ਲਿਆ ਤਾਏ ਨੂੰ ਮੰਜੇ ਤੋਂ ਕਿਉਂ ਖਿੱਚ ਲਿਆ ਤਾਏ ਨੂੰ ਏਸੀ ਚੋਂ ਮਸਾਂ ਠਾਇਆ ਵੀ ਤਾਇਆ ਉੱਠ ਕੜ ਮਿਹਨਤ ਵਾਲੀ ਗੱਲ ਆ ਹੁਣ ਤਾਏ ਨੇ ਅਲਾਰਮ ਵੀ ਲਾਇਆ ਤੇ ਪਤਾ ਹੀ ਨੀ ਕੀ ਲਾਤਾ ਉਹ ਚੱਲਿਆ ਹੀ ਨੀ ਅਲਾਰਮ ਚਲੋ ਫਿਰ ਵੀ ਕਹਿੰਦੇ ਹੁੰਦੇ ਨਾ ਕਿ ਦੇਰ ਆਏ ਦਰੋਸਤ ਆਏ ਪਰ ਸਭ ਠੀਕ ਹੋ ਗਿਆ ਤੇ ਅੱਗੇ ਜੀ ਕਹਿੰਦੇ ਕਿ ਬਾਬੇ ਨਾਨਕ ਨੇ ਸਾਨੂੰ ਪੁੱਤਰ ਦੀ ਦਾਤ ਦਿੱਤੀ ਹੈ ਇਸ ਕਰਕੇ ਗੀਤ ਲਾ ਦਿਓ ਪਲੀਜ਼ ਪੁੱਤਰ ਮਿੱਠੜੇ ਮੇਵੇ ਲਓ ਸੋਹੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਡੀ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਤੇ ਸਾਡੇ ਸਾਰੇ ਲਿਸਨਰ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹ ਜੋ ਤੁਹਾਡਾ ਬੇਟਾ ਵਾ ਪਰਮਾਤਮਾ ਇਸ ਨੂੰ ਲੰਬੀਆਂ ਉਮਰਾਂ ਬਖਸ਼ੇ ਤੇ ਖੂਬ ਤਰੱਕੀਆਂ ਮਾਣੇ ਤੇ ਜ਼ਿੰਦਗੀ ਦੇ ਹਰ ਪੜਾਅ ਨੂੰ ਹੱਸਦੇ ਖੇਡਦੇ ਤੇ ਮਾਂ ਬਾਪ ਦੇ ਨਾਲ ਹੀ ਰਹਿੰਦਾ ਹੋਇਆ ਇੰਜੋਏ ਕਰੇ ਸੋ ਸਾਡੀ ਇਹੀ ਦੁਆ ਵਾ ਜੀ ਤੇ ਗਾਣਾ ਤੁਸੀਂ ਸੁਣਨਾ ਚਾਹਿਆ ਜੀ ਗਾਣਾ ਜ਼ਰੂਰ ਕਰਾਂਗੇ ਸੁਣਾਵਾਂਗੇ ਕਿਉਂਕਿ ਖੁਸ਼ੀ ਦਾ ਮੌਕਾ ਵਾ ਤੇ ਵਾਕਈ ਕਹਿੰਦੇ ਹੁੰਦੇ ਆ ਨਾ ਕਿ ਪੁੱਤਰਾਂ ਦੀ ਕਮਾਈ ਤਾਂ ਕਰਮ ਵਾਲਿਆਂ ਨੇ ਖਾਣੀ ਆ ਪਰ ਇਹਨਾਂ ਦਾ ਹੌਸਲਾ ਹੀ ਬਹੁਤ ਹੁੰਦਾ ਵਾ ਸੋ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਜ਼ਰੂਰ ਇਹ ਗਾਣਾ ਹੁਣੇ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਜੀ ਪਰ ਇਸ ਤੋਂ ਪਹਿਲਾਂ ਥੋੜੇ ਜਿਹੇ ਹੋਰ ਮੈਸੇਜ ਵੀ ਪੜ੍ਹ ਲਈਏ ਜੀ ਗੁਰਪ੍ਰੀਤ ਸਿੰਘ ਪਰਥ ਤੋਂ ਕਹਿ ਰਹੇ ਆ ਬੋਬੀ ਜੀ ਐਂਡ ਤਾਇਆ ਜੀ ਗੁੱਡ ਮਾਰਨਿੰਗ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ ਹੈਵ ਏ ਗ੍ਰੇਟ ਡੇ ਲਓ ਜੀ ਫਿਰ ਅਸੀਂ ਇਹੀ ਉਮੀਦ ਕਰਦੇ ਹਾਂ ਵਿਸ਼ ਕਰਦੇ ਹਾਂ ਕਿ ਜਿਹੜਾ ਤੁਹਾਡਾ ਦਿਨ ਆ ਉਹ ਵੀ ਬਹੁਤ ਵਧੀਆ ਰਹੇ ਤੇ ਵਧੀਆ ਦਿਨ ਦੀ ਸ਼ੁਰੂਆਤ ਵਧੀਆ ਵਧੀਆ ਮੈਸੇਜ ਦੇ ਨਾਲ ਵੀ ਹੁੰਦੀ ਆ ਤੇ ਤੁਹਾਡੇ ਬੜੇ ਹੀ ਪਿਆਰੇ ਪਿਆਰੇ ਮੈਸੇਜ ਸਾਨੂੰ ਪਹੁੰਚ ਰਹੇ ਨੇ ਤੇ ਉਮੀਦ ਕਰਦੇ ਹਾਂ ਜੀ ਇਸੇ ਤਰ੍ਹਾਂ ਤੁਹਾਡਾ ਤੇ ਸਾਡਾ ਸਾਥ ਹਮੇਸ਼ਾ ਬਣਿਆ ਰਹੇਗਾ ਤੇ ਲਓ ਸੋਹੀ ਸਾਹਿਬ ਅਸੀਂ ਸੁਣਾ ਰਹੇ ਹਾਂ ਜੀ ਤੁਹਾਡੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣ ਆ ਰਹੇ ਆ ਪਰ ਇੱਕ ਗੀਤ ਨਾਲ ਕੁਛ ਨੀ ਬਣਨਾ ਜੀ ਪਾਰਟੀ ਤਾਂ ਚਾਹੀਦੀ ਆ ਸੋ ਪਾਰਟੀ ਦੇਣੀ ਤਾਂ ਬਣਦੀ ਆ ਤੇ ਪਾਰਟੀ ਤੋਂ ਬਿਨਾਂ ਅਸੀਂ ਜਾਣ ਵੀ ਨੀ ਦੇਣਾ ਲਓ ਫਿਰ ਸੁਣਦੇ ਹਾਂ ਜੀ ਗੀਤ ਪੁੱਤਰ ਮਿੱਠੜੇ ਮੇਵੇ ਤੇ ਰੱਬ ਸਭ ਨੂੰ ਦੇਵੇ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ ਚਲੋ ਫਿਰ ਪਾਈਏ ਧਮਾਲਾਂ
ਪੁੱਤਰ ਮਿੱਟੀ ਪੁੱਤਰ ਮਿੱਟੀ ਸ਼ਾਨ ਅੱਖਾਂ ਦਾਨ ਦੀ ਸਭ ਦੀ ਰੀਤੀ ਅੱਖਣਾਂ ਨੂੰ ਪਾਣ ਦੀ ਪੁੱਤਰ ਸ਼ਾਨ ਅੱਖਾਂ ਦਾਨ ਦੀ ਸਭ ਦੀ ਰੀਤੀ ਅੱਖਣਾਂ ਨੂੰ ਪਾਣ ਦੀ ਹਲਕੀਤੀ ਸੁਣ ਲੈ ਅਰਜ ਰੱਬਾ ਹਲਕੀਤੀ ਸੁਣ ਲੈ ਅਰਜ ਰੱਬਾ ਤੇ ਕਰ ਕੱਟ ਕੇ ਰੱਬ ਸਭ ਨੂੰ ਦੇ ਪੁੱਤਰ
ਲਓ ਜੀ ਉਸ ਨੰਨੇ ਜੇ ਸ਼ਹਿਜ਼ਾਦੇ ਲਈ ਸਾਡੀਆਂ ਦੁਆਵਾਂ ਤੁਹਾਡੇ ਤੱਕ ਪਹੁੰਚ ਗਈਆਂ ਹੋਣਗੀਆਂ ਤੇ ਮੱਖਣ ਸੋਹੀ ਜੀ ਕਹਿ ਰਹੇ ਆ ਕਿ ਥੈਂਕ ਯੂ ਕੋਈ ਗੱਲ ਨਹੀਂ ਜੀ ਥੈਂਕ ਯੂ ਵਾਲੀ ਕਿਹੜੀ ਗੱਲ ਆ ਆਪਾਂ ਤੁਹਾਡੀ ਖੁਸ਼ੀਆਂ ਦੇ ਵਿੱਚ ਸਾਰੇ ਅਸੀਂ ਤੁਹਾਡੇ ਨਾਲ ਸ਼ਾਮਲ ਆ ਪਰ ਪਾਰਟੀ ਤੋਂ ਬਿਨਾਂ ਤਾਂ ਅਸੀਂ ਜਾਣ ਨਹੀਂ ਦੇਣਾ ਜੀ ਪਾਰਟੀ ਤਾਂ ਬਣਦੀ ਆ ਤੇ ਬਾਕੀ ਜੀ ਅੱਗੇ ਗੁਰਪ੍ਰੀਤ ਸਿੰਘ ਪਰਸ ਤੋਂ ਕਹਿ ਰਹੇ ਆ ਕਿ ਬੋਬੀ ਜੀ ਐਂਡ ਤਾਇਆ ਜੀ ਗੁੱਡ ਮਾਰਨਿੰਗ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ ਹੈਵ ਏ ਗ੍ਰੇਟ ਡੇ ਚਲੋ ਜੀ ਤੁਹਾਡਾ ਗ੍ਰੇਟ ਡੇ ਆਪਣੇ ਕੋਲ ਪਹੁੰਚ ਚੁੱਕਾ ਵਾ ਤੇ ਪੰਕਜ ਸ਼ਰਮਾ ਕਹਿ ਰਹੇ ਆ ਸਤਿ ਸ੍ਰੀ ਅਕਾਲ ਤਾਇਆ ਜੀ ਵਟਸਐਪ ਮੈਨ ਲਓ ਜੀ ਫਿਰ ਵਟਸਐਪ ਦਾ ਤਾਂ ਤੁਹਾਨੂੰ ਦੱਸ ਹੀ ਦਿੱਤਾ ਕੀ ਹੋ ਰਿਹਾ ਹਜੇ ਤਾਂ ਤਾਇਆ ਸੱਪ ਤੋਂ ਡਰਦਾ ਕੁਰਸੀ ਤੇ ਹੀ ਬੈਠਾ ਵਾ ਸੋ ਫਟਾਫਟ ਮੈਨੂੰ ਜਵਾਬ ਦੇ ਦੋ ਤਾਂ ਜੋ ਤਾਏ ਦੇ ਵੀ ਸਾਹ ਦੇ ਵਿੱਚ ਸਾਹ ਆਵੇ ਕਿ ਨਹੀਂ ਨਹੀਂ ਸੱਪ ਕੁਛ ਨੀ ਆਉਣ ਵਾਲਾ ਇਹ ਤਾਂ ਜਸਟ ਨਾਰਮਲ ਬੁਝਾਰਤ ਆ ਤੇ ਇਸ ਦਾ ਜਵਾਬ ਤੁਸੀਂ ਆਲਰੇਡੀ ਦੱਸ ਚੁੱਕਾ ਵਾ ਪਤਾ ਨੀ ਤਾਇਆ ਡਰਦਾ ਹੋਊਗਾ ਵੀ ਕਿਤੇ ਮੈਂ ਹੀ ਨਾ ਘਰ ਭੁੱਲ ਜਾਵਾਂ ਮੈਂ ਜੋ ਕਹਿ ਦਿੱਤਾ ਵੀ ਮੈਂ ਤਾਂ ਬਾਤ ਪਾਉਣੀ ਆ ਘਰ ਭੁੱਲਣਗੇ ਬੁੱਝਣ ਵਾਲੇ ਤਾਇਆ ਬਹੁਤ ਖਰਾਬ ਆ ਤਦੇ ਨੀ ਬਾਤ ਬੁੱਝ ਰਿਹਾ ਕਿਤੇ ਮੈਂ ਘਰ ਹੀ ਨਾ ਭੁੱਲ ਜਾਵਾਂ ਤੇ ਲਓ ਜੀ ਫਿਰ ਕਹਿੰਦੇ ਕਿ ਵੈਲਕਮ ਟੂ ਬਿਸ਼ਨ ਸਿੰਘ ਜੀ ਇਨ ਮਾਰਨਿੰਗ ਸ਼ੋ ਪਲੀਜ਼ ਪੇ ਮਾਈ ਸਤਿ ਸ੍ਰੀ ਅਕਾਲ ਟੂ ਹਿਮ ਲਓ ਜੀ ਤੁਹਾਡੀ ਸਤਿ ਸ੍ਰੀ ਅਕਾਲ ਉਹਨਾਂ ਤੱਕ ਹਰਮੀਤ ਸਿੰਘ ਚੰਨਾ ਜੀ ਪਹੁੰਚਾ ਦਿੱਤੀ ਆ ਤੇ ਉਹਨਾਂ ਨੂੰ ਤੁਹਾਡੀ ਸਤਿ ਸ੍ਰੀ ਅਕਾਲ ਮਿਲ ਵੀ ਗਈ ਆ ਤੇ ਅੱਗੇ ਜੀ ਕਹਿੰਦੇ ਆ ਜੋਰਾ ਸਿੰਘ ਮੈਲਬੋਰਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬੋਬੀ ਜੀ ਸਰਪੰਚ ਆਲੂ ਵਾਲੀ ਆ ਧਨੌਲੇ ਵਾਲੇ ਸਰਦਾਰ ਜੀ ਸਰਪੰਚ ਅੱਜ ਸਵੇਰੇ ਸਵੇਰੇ ਚੰਗੀ ਨੀਂਦ ਨਹੀਂ ਆਈ ਲੱਗਦੀ ਰਾਤੀ ਚਲੋ ਵਧੀਆ ਲੱਗਾ ਸਵੇਰੇ ਸਵੇਰੇ ਤੁਹਾਡੀ ਤੁਹਾਡੇ ਕਹਿੰਦੇ ਗੁੱਡ ਮਾਰਨਿੰਗ ਦਾ ਉਹਨਾਂ ਦਾ ਸੁਣ ਕੇ ਉਹਨਾਂ ਦੀ ਆਵਾਜ਼ ਸੁਣ ਕੇ ਉਹਨਾਂ ਨੂੰ ਵਧੀਆ ਲੱਗਾ ਲਓ ਜੀ ਫਿਰ ਧਨੌਲੇ ਵਾਲੇ ਤਾਂ ਪਹੁੰਚ ਚੁੱਕੇ ਆ ਤੇ ਧਨੌਲੇ ਵਾਲਿਆਂ ਦਾ ਸਵਾਗਤ ਵੀ ਆਪਾਂ ਜ਼ੋਰ ਸ਼ੋਰ ਦੇ ਨਾਲ ਕਰ ਦਿੱਤਾ ਵਾ ਤੇ ਜਿਹੜੀ ਕਿ ਸਾਰਿਆਂ ਨੇ ਬੁਝਾਰਤ ਦਾ ਜਵਾਬ ਦਿੱਤਾ ਉਸਨੂੰ ਵੀ ਆਪਾਂ ਜ਼ਰੂਰ ਦੇਖਦੇ ਹਾਂ ਤੇ ਕਹਿੰਦੇ ਨਰਵੈਰ ਸਿੰਘ ਨਵੀ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਕਿੱਦਾਂ ਕੀ ਹਾਲ ਚਾਲ ਆ ਤਾਇਆ ਜੇ ਤੁਸੀਂ ਆਸਟ੍ਰੇਲੀਆ ਚਲੇ ਗਏ ਫਿਰ ਭੁੱਟੋ ਗਾਣੇ ਗਾਇਆ ਕਰੂ ਕੇ ਤੂੰ ਤੁਰ ਗਿਆ ਵੈਰੀਆ ਵੇ ਤਾਸ਼ਪੁਰ ਸੁਣਨਾ ਕਰਕੇ ਵਾਹ ਜੀ ਵਾਹ ਕਿਆ ਬਾਤ ਆ ਨਹੀਂ ਤਾਇਆ ਆਪਾਂ ਗਾਣੇ ਨੀ ਕਿਸੇ ਨੂੰ ਗਾਉਣ ਦਿੰਦੇ ਤੇ ਚੱਲ ਕੋਈ ਨਾ ਵੈਸੇ ਵੀ ਫਿਰ ਬੰਦੇ ਦੀ ਅਹਿਮੀਅਤ ਪਤਾ ਲੱਗ ਜਾਂਦੀ ਹੈ ਨਾ ਜਾਣ ਤੋਂ ਬਾਅਦ ਤਾਏ ਦੀ ਅਹਿਮੀਅਤ ਤਾਂ ਵੈਸੇ ਹੀ ਬਹੁਤ ਜ਼ਿਆਦਾ ਵਾ ਤੇ ਜੇ ਹੁਣ ਤਾਈ ਦੇ ਵਜੋਗ ਦੇ ਵਿੱਚ ਕੋਈ ਕੁਛ ਗਾਊਗਾ ਤਾਂ ਫਿਰ ਉਦੋਂ ਵੀ ਵਧੀਆ ਗੱਲ ਆ ਇਹ ਗੱਲ ਤਾਂ ਆਪਾਂ ਤਾਈ ਨੂੰ ਹੀ ਪੁੱਛਾਂਗੇ ਵੀ ਤਾਇਆ ਹੁਣ ਇਹ ਭੁੱਟੋ ਗਾਉਣਾ ਤੇ ਕਿਹੜੇ ਗਾਣੇ ਗਾਇਆ ਕਰੂਗਾ ਤੇ ਆਪਾਂ ਫਿਰ ਬੁਝਾਰਤ ਦਾ ਜਵਾਬ ਦੱਸੀਏ ਜੀ ਬੁਝਾਰਤ ਦਾ ਜਵਾਬ ਆ ਹੁੱਕਾ ਸੋ ਸਾਡੇ ਬਹੁਤ ਸਾਰੇ ਲਿਸਨਰ ਨੇ ਇਸਦਾ ਸਹੀ ਜਵਾਬ ਦੇ ਦਿੱਤਾ ਵਾ ਤੇ ਮੇਰੇ ਖਿਆਲ ਹੁਣ ਤਾਏ ਦੇ ਵੀ ਸਾਹ ਵਿੱਚ ਸਾਹ ਆ ਗਿਆ ਹੋਊਗਾ ਕੁਰਸੀ ਤੋਂ ਥੱਲੇ ਉੱਤਰ ਆਇਆ ਹੋਊਗਾ ਤੇ ਹੁਣ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਵੀ ਆਊਗਾ ਤੇ ਤੁਹਾਡੇ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਬਹੁਤ ਹੋ ਚੁੱਕੀਆਂ ਨੇ ਦੀਪ ਕਲਾਹੀ ਨੇ ਜ਼ਿੰਦਗੀ ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਕਿਉਂ ਨਾ ਪਹਿਲਾਂ ਆਪਾਂ ਉਹ ਗਾਣਾ ਸੁਣ ਲਿਆ ਜਾਵੇ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ ਜ਼ਿੰਦਗੀ ਤੇ ਮੈਂ ਤੁਹਾਨੂੰ ਇੱਕ ਹੋਰ ਬੁਝਾਰਤ ਪਾ ਕੇ ਜਾ ਰਹੀ ਹਾਂ ਕਿਉਂਕਿ ਛੱਡਣਾ ਤਾਂ ਮੈਂ ਵੀ ਨਹੀਂ ਤੁਹਾਨੂੰ ਬੁਝਾਰਤ ਤੇ ਬੁਝਾਰਤ ਤਾਂ ਬਣਦੀ ਆ ਨਾ ਬੁਝਾਰਤ ਆ ਜੀ ਅਗਲੀ ਆਈ ਗੁਲਾਬੋ ਗਈ ਗੁਲਾਬੋ ਚਾਂਦੀ ਕਿਸੇ ਨਾ ਡਿੱਠੀ ਪਾਣੀ ਵਾਂਗੂ ਪਤਲੀ ਤੇ ਪਤਾਸੇ ਵਾਂਗੂ ਮਿੱਠੀ ਸੋ ਇੱਕ ਵਾਰੀ ਫੇਰ ਤੋਂ ਕਹਿ ਰਹੀ ਹਾਂ ਜੀ ਆਈ ਗੁਲਾਬੋ ਗਈ ਗੁਲਾਬੋ ਜਾਂਦੀ ਕਿਸੇ ਨਾ ਡਿੱਠੀ ਪਾਣੀ ਵਾਂਗੂ ਪਤਲੀ ਤੇ ਪਤਾਸੇ ਵਾਂਗੂ ਮਿੱਠੀ ਤੇ ਲਓ ਜੀ ਫਿਰ ਲੱਭੋ ਇਸ ਪਤਾਸੇ ਦੀ ਮਿਠਾਸ ਤੇ ਸੁਣੋ ਨਾਲ ਨਾਲ ਇੱਕ ਵਧੀਆ ਜਿਹਾ ਗੀਤ ਜ਼ਿੰਦਗੀ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ
ਖਤਮ ਤੇਰੇ ਤੇ ਜ਼ਿੰਦਗੀ ਕਰਨਾ ਚਾਹੁੰਦਾ ਗੁਰੂ ਤੇਰੇ ਤੋਂ ਖਤਮ ਤੇਰੇ ਤੇ ਜ਼ਿੰਦਗੀ ਕਰਨਾ ਚਾਹੁੰਦਾ ਤੇਰੇ ਨੈਣਾਂ ਦੇ ਵਿੱਚ ਜੀਣਾ ਤੇ कदम तेरे ते जिंदगी करना चाहना हां मैं दीवा बन जग जावां तेरी हर एक पीड़ दे गल मैं तेथों पहला लग जावां तेरी हर एक पीड़ दे गल मैं तेथों पहला लग जावां तेरी चाल तपदे थल विच तेरी चाल तपदे थल विच रुख बन खड़ना चाहना हां तेरे तो खत्म तेरे ते जिंदगी करना चाहना हां लंगे तेरे राही मैं फुल बन के विच जावां अपना हर एक सोना सपना नींद तेरी ना लिख जावां अपना हर एक सोना सपना नींद तेरी ना लिख जावां हर हासा मुस्कान तेरी दे हर हासा मुस्कान तेरी दे नावे करना चाहना हां तेरे तो खत्म तेरे ते जिंदगी करना चाहना हां हर सुख तैनू देके हर सुख तैनू देके तेरा हर दुख चरना चाहना हां गुरु तेरे तो खत्म तेरे ते जिंदगी करना चाहना हां जिंदगी करना चाहना हां जिंदगी करना चाहना हां
ਤੱਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ ਹੋਵੇ ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ ਰੁੱਤਾਂ ਜਿਹੜੀਆਂ ਰੁਸੀਆਂ ਰੁਸੀਆਂ ਫਿਰਦੀਆਂ ਨੇ ਇੱਕ ਦਿਨ ਸੋਲੇ ਧੂੜ ਮਿੱਟੀ ਦੇ ਗਾਉਣਗੀਆਂ ਸੋ ਲਓ ਜੀ ਜਿਹੜੀਆਂ ਰੁੱਤਾਂ ਰੁਸੀਆਂ ਰਹਿੰਦੀਆਂ ਨੇ ਇੱਕ ਨਾ ਇੱਕ ਦਿਨ ਉਹ ਵੀ ਆਪਣੇ ਜੋਬਨ ਤੇ ਆ ਜਾਂਦੀਆਂ ਨੇ ਤੇ ਗੀਤ ਸੁਣਨਾ ਚਾਹਿਆ ਸੀ ਦੀਪ ਲਾਹੀ ਨੇ ਤੇ ਗਾਣਾ ਗਾਇਆ ਸੀ ਜੀ ਜਰਨੈਲ ਐਲੋ ਨੇ ਤੇ ਜ਼ਿੰਦਗੀ ਗਾਣਾ ਸੋ ਵਾਕਈ ਜੀ ਜ਼ਿੰਦਗੀ ਦੇ ਰੰਗ ਤੰਗ ਆ ਜਿਹੜੇ ਉਹ ਕੋਈ ਨੀ ਬੁੱਝ ਸਕਿਆ ਪਰ ਇੰਨਾ ਜ਼ਰੂਰ ਕਵਾਂਗੇ ਕਿ ਕਦੇ ਵੀ ਨੈਗੇਟਿਵ ਨਾ ਸੋਚਿਓ ਬੀ ਪੋਜ਼ਿਟਿਵ ਜੇ ਪੋਜ਼ਿਟਿਵ ਸੋਚੋਗੇ ਤਾਂ ਸਭ ਕੁਝ ਵਧੀਆ ਹੀ ਵਧੀਆ ਹੋਵੇਗਾ ਤੇ ਅਮਰਦੀਪ ਸਿੰਘ ਕਹਿੰਦੇ ਕਿ ਹੇ ਤਾਇਆ ਜੀ ਲਵ ਯੂ ਤੁਹਾਡੀ ਬਾਤ ਦਾ ਆਨਸਰ ਆ ਜੀ ਕਹਿੰਦੇ ਜਵਾਨੀ ਓਹੋ ਜਵਾਨੀ ਜਵਾਨੀ ਵੈਸੇ ਆਉਂਦੀ ਦਾ ਵੀ ਪਤਾ ਲੱਗ ਜਾਂਦਾ ਤੇ ਜਾਂਦੀ ਦਾ ਵੀ ਪਤਾ ਲੱਗ ਜਾਂਦਾ ਕਿਉਂਕਿ ਜਾਂਦੀ ਵੇਲੇ ਮੂੰਹ ਤੇ ਝੁਰੜੀਆਂ ਤੇ ਫਿਰ ਦੰਦ ਨੀ ਰਹਿੰਦੇ ਹੈਗੇ ਤੇ ਆਉਣ ਵੇਲੇ ਤਾਂ ਫਿਰ ਕਾਫੀ ਜਿਆਦਾ ਹੱਲਾ ਗੁੱਲਾ ਮੱਚਦਾ ਵਾ ਜੀ ਇਹ ਤੁਹਾਡੀ ਜਵਾਬ ਆ ਜਿਹੜਾ ਇਹ ਥੋੜਾ ਜਿਹਾ ਗਲਤ ਹੋ ਗਿਆ ਵਾ ਸੋ ਮਾਫੀ ਚਾਹੂੰਗੀ ਚਲੋ ਕੋਈ ਗੱਲ ਨੀ ਜੀ ਤੇ ਤੁਸੀਂ ਕੋਸ਼ਿਸ਼ ਕਰੋ ਇੱਕ ਵਾਰੀ ਫਿਰ ਕੀ ਪਤਾ ਤੁਹਾਨੂੰ ਇਸ ਬੁਝਾਰਤ ਦਾ ਪਤਾ ਲੱਗ ਜਾਵੇ
ਤੇ ਬੁਝਾਰਤ ਸੀ ਜੀ। ਆਈ ਗੁਲਾਬੋ ਗਈ ਗੁਲਾਬੋ ਜਾਂਦੀ ਕਿਸੇ ਨਾਲ ਡਿੱਠੀ, ਪਾਣੀ ਵਾਂਗੂ ਪਤਲੀ ਸੀ ਤੇ ਪਤਾਸੇ ਵਾਂਗੂ ਮਿੱਠੀ। ਵੈਸੇ ਇਸ ਬੁਝਾਰਤ ਦਾ ਜਿਹੜਾ ਜਵਾਬ ਅੱਜ ਅਸੀਂ ਕਾਫੀ ਡਿਸਕਸ ਕਰ ਚੁੱਕੇ ਹਾਂ, ਸੋ ਬਾਕੀ ਦੇਖਦੇ ਹਾਂ ਜੀ ਹੁਣ ਤੁਸੀਂ ਉਸ ਗੱਲ ਨੂੰ ਕਿੰਨੀ ਛੇਤੀ ਕੈਚ ਕਰਦੇ ਹੋ। ਤੇ ਪਿੰਦਰ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲਦਾ ਵਾ, ਤੇ ਕਹਿੰਦੇ ਜੇ ਤਾਂ ਹੀ ਹੋਇਆ ਤਾਂ ਗਾਣਾ ਚਲਾ ਦਿਓ ਜੀ ਪੱਗ ਸੁਖਦੇਵ ਬਿੱਟਾ ਦਾ, ਤੇ ਲਓ ਟਾਈਮ ਹੋਇਆ ਤਾਂ ਅਸੀਂ ਤੁਹਾਨੂੰ ਜ਼ਰੂਰ ਗਾਣਾ ਸੁਣਾਵਾਂਗੇ, ਨਹੀਂ ਤਾਂ ਫਿਰ ਜਾਣ ਤੋਂ ਪਹਿਲਾਂ ਮੈਂ ਗਾਣੇ ਤੁਹਾਡੇ ਲਈ ਜ਼ਰੂਰ ਛੱਡ ਕੇ ਜਾਵਾਂਗੀ। ਤੇ ਅੱਗੇ ਜਗਤਾਰ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਨੂੰ। ਜਗਤਾਰ ਸਿੰਘ ਕੰਗ, ਮੈਲਬੋਰਨ ਕਬੱਡੀ ਟੂਰਨਾਮੈਂਟ ਹੋ ਰਿਹਾ ਵਾ ਜੀ ਇਸ ਸੰਡੇ, ਜਾਣੀ ਕਿ 5 ਤਰੀਕ ਨੂੰ, 5/6/2016 5 ਜੂਨ ਨੂੰ ਹੋ ਰਿਹਾ ਵਾ, ਮੈਕਡੋਨਲਡ ਰੋਡ ਐਪਿੰਗ ਮੈਲਬੋਰਨ ਦੇ ਵਿਚ ਹੋ ਰਿਹਾ ਵਾ। ਤੇ ਸਾਰੇ ਉਹਨਾਂ ਨੇ ਗੁਜ਼ਾਰਿਸ਼ ਕੀਤੀ ਆ, ਬੇਨਤੀ ਕੀਤੀ ਆ ਕਿ ਸਾਰੇ ਹੁੰਮ ਹੁਮਾ ਕੇ ਪੁੱਜੋ ਤੇ ਇੰਜੋਏ ਕਰੋ ਜੀ ਇਸ ਥਾਂ ਤੇ। ਅਮਰਜੀਤ ਸਿੰਘ ਨੇ ਜਵਾਬ ਦਿੱਤਾ ਵਾ ਜੀ, ਕਹਿੰਦੇ ਇਸ ਬੁਝਾਰਤ ਦਾ ਜਵਾਬ ਆ ਹੁੱਕਾ। ਲਓ ਜੀ ਇਹਨਾਂ ਨੇ ਆਪਣੀ ਪਹਿਲੀ ਬੁਝਾਰਤ ਦਾ ਜਵਾਬ ਦਿੱਤਾ ਸੀ, ਸੋ ਜਵਾਬ ਇਹਨਾਂ ਦਾ ਵੀ ਬਿਲਕੁਲ ਦਰੁਸਤ ਸੀ। ਤੇ ਅੱਗੇ ਜੀ ਕੁਲਵਿੰਦਰ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਕਹਿੰਦੇ ਬੋਬੀ ਜੀ ਗੁੱਡ ਮਾਰਨਿੰਗ, ਕੰਮ ਕਾਬਲੇ ਤਾਰੀਫ ਹੈ, ਲੱਗ ਰਹੇ ਹੋ ਕਿਆ ਬਾਤ ਆ। ਕਹਿੰਦੇ ਸੋਹੀ ਵੀਰ ਦੇ ਬੇਟੇ ਦੀ ਆਮਦ ਤੇ ਲੱਖ ਲੱਖ ਮੁਬਾਰਕਾਂ, ਪਾਰਟੀ ਅਸੀਂ ਕਰ ਦਿਆਂਗੇ, ਦਰਸ਼ਨ ਦਿਓ ਜੀ ਕੁਲਵਿੰਦਰ ਸਿੰਘ। ਲਓ ਜੀ ਕਿਆ ਬਾਤ ਆ, ਦਰਸ਼ਨ ਵੀ ਮਿਲ ਜਾਣਗੇ ਪਰ ਪਾਰਟੀ ਦਾ ਅਰੇਂਜ ਤਾਂ ਕਰੋ ਨਾ, ਫਿਰ ਪਾਰਟੀ ਵੀ ਫਿਰ ਸਾਡੀ ਪਸੰਦ ਦੀ ਹੋਣੀ ਚਾਹੀਦੀ ਆ। ਤੇ ਹੁਣ ਤਾਂ ਫਿਰ ਤਾਇਆ ਜੀ ਵੀ ਆਏ ਹੋਏ ਆ ਪਾਰਟੀ ਦੇ ਵਿੱਚ, ਤਾਂ ਫਿਰ ਖੂਬ ਧਮਾਲਾਂ ਪੈਣਗੀਆਂ। ਤੇ ਲਓ ਫਿਰ ਦੋਸਤੋ ਬੁਝਾਰਤ ਦੇ ਜਵਾਬ ਵੀ ਆ ਰਹੇ ਆ, ਤੇ ਟੈਲੀਗ੍ਰਾਮ ਰਾਹੀਂ ਵੀ ਸਾਡੇ ਬਹੁਤ ਸਾਰੇ ਦੋਸਤ ਆ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਆ, ਤੇ ਉਹਨਾਂ ਦੇ ਮੈਸੇਜ ਵੀ ਜ਼ਰੂਰ ਸ਼ਾਮਲ ਕਰਾਂਗੇ ਤੇ ਗਾਣਿਆਂ ਦੀਆਂ ਫਰਮਾਇਸ਼ਾਂ ਵੀ ਪੂਰੀਆਂ ਕਰਨੀਆਂ ਵਾ। ਪਰ ਉਸ ਤੋਂ ਪਹਿਲਾਂ ਕਿਉਂ ਨਾ ਤਾਈ ਨੂੰ ਪੁੱਛ ਲਈਏ ਉਹੀ ਗੱਲ, ਉਹ ਜਿਹੜੇ ਗਾਣੇ ਵਾਲੀ ਗੱਲ ਸੀ, ਮੈਨੂੰ ਤਾਂ ਆਪ ਨੀ ਸਮਝ ਆਈ ਕਿ ਕਿਹੜੇ ਗਾਣੇ ਆ ਤੇ ਜਿਹੜੇ ਗਾਣੇ ਉਹ ਗਾਇਆ ਕਰਨਗੇ। ਕਿਉਂ ਤਾਇਆ ਜੀ, ਸਾਡੇ ਇੱਕ ਲਿਸਨਰ ਨੇ ਤੁਹਾਨੂੰ ਜੋ ਸਵਾਲ ਪਿਆ ਸੀ, ਇਹ ਗਾਣੇ ਵਾਲਾ ਕੀ ਚੱਕਰ ਆ, ਥੋੜਾ ਜਿਹਾ ਸਾਨੂੰ ਵੀ ਦੱਸ ਦੇਵੋ।
ਕਿਹੜਾ ਗਾਣੇ ਵਾਲਾ ਬੁੱਤ ਕੀ ਆਂਦਾ ਲਹਿਣ ਵਾਲਾ?
ਉਹ ਕਹਿੰਦਾ ਸੀ ਵੀ ਜੇ ਤਾਇਆ ਚਲਾ ਗਿਆ ਤਾਂ ਫੇਰ ਪਿੱਛੋਂ ਗਾਣੇ ਕਿੱਦਾਂ ਕਿੱਦਾਂ ਦੇ ਗਾਏ ਜਾਇਆ ਕਰਨਗੇ, ਉਹਦੇ ਬਾਰੇ ਕਹਿ ਰਹੇ ਸੀ ਕੁਛ।
ਓਹ ਬੱਚਾ ਆ ਜਿਹੜਾ ਫਟੂਆ ਵਾਲੀ ਸਾਡਾ ਗਵਾਂਢੀ ਹੈ, ਤਾਂ ਹੀ ਇਹ ਨਾ ਬਾਲਾ ਮੈਂ ਮਜ਼ਾਕ ਮਸਤੀ ਕਰਦਾ। ਉਹ ਨਾ ਮੈਂ ਰੇਡੂਏ ਦੇ ਇੱਕ ਭੂਟੋ ਨਾ ਦੀ ਮੇਰੇ ਹਾਨ ਦੀ ਕੁੜੀ ਤੇ ਨਹੀਂ ਕਹਿ ਸਕਦਾ, ਮੇਰੇ ਹਾਨ ਦੀ ਉਹਨੇ ਮੈਨੂੰ 2 ਮੈਸੇਜ ਭੇਜੇ, ਮੈਨੂੰ ਤੇਰੀ ਬਿਸ਼ ਨੇ ਆਵਾਜ਼ ਬਹੁਤ
ਮਤਾਇਆ ਕੀ ਭੇਜਿਆ,
ਵੈਸ ਮੈਸੇਜ
ਮਤਾਇਆ ਕੀ ਭੇਜਿਆ,
ਵੈਸ ਠੀਕ ਲੱਗੀ ਪਰ ਬਹੁਤ ਮੈਂ ਤੇ ਵਿਆਹਿਆ ਕਰ ਰਿਹਾ। ਮੈਂ ਫਿਰ ਉਹਨੂੰ ਕਿਹਾ ਵੀ ਨਾ ਭੈਣ ਜੀ ਆ ਤਾਈ ਹੈ ਅਸਲ ਚ, ਉਹ ਫਿਰ ਮੈਨੂੰ ਮੈਸੇਜ ਕਰਦੀ ਤੇ ਕਰਦੀ, ਇਹ ਨਿਆਣੇ ਨੇ ਚੱਕ ਲਈ ਗੱਲ ਵਿਚ ਆਇਆ, ਉਹ ਤੇਰੀ ਗਰਲ ਫਰੈਂਡ ਆ।
ਅੱਛਾ, ਨਾ ਤਾਇਆ ਤਾਈ ਨੂੰ ਨੀ ਪਤਾ ਲੱਗਾ, ਤੇ ਜੇ ਹੁਣ ਤਾਈ ਨੇ ਸੁਣ ਲਿਆ ਫੇਰ
ਤੈਨੂੰ ਪਰ ਨਹੀਂ ਮੈਂ ਛੇਤੀ ਕੀਤੇ, ਤਾਈ ਤੈਨੂੰ ਰੇਡੂਆ ਸੁਣ ਦਿੰਦਾ ਹੀ ਨਹੀਂ।
ਅੱਛਾ ਤਾਇਆ ਬਾਲਾ ਖਰਾਬ ਆ। ਨਰਵੈਰ ਸਿੰਘ ਨਵੀ ਨੇ ਕਿਹਾ ਸੀ, ਕਹਿੰਦਾ ਤਾਇਆ ਜੀ ਆਸਟ੍ਰੇਲੀਆ ਚਲੇ ਗਏ ਤਾਂ ਭੁੱਟੋ ਗਾਣੇ ਗਾਇਆ ਕਰੂਗਾ, ਤੂੰ ਤੁਰ ਗਿਆ ਵੈਰੀਆ ਵੇ ਤਾਸ਼ਪੁਰ ਸੁਣਨਾ ਕਰਕੇ। ਇਹ ਤਾਸ਼ਪੁਰ ਵਾਲਾ ਕੀ ਚੱਕਰ ਆ,
ਤਾਸ਼ਪੁਰ ਤੇ ਸਾਡਾ ਪਿੰਡ ਦਾ ਨਾਮ ਵੋਟੋ, ਤਾਸ਼ਪੁਰ ਤੋਂ ਹੀ ਅਸੀਂ ਬਿਲੋਂਗ ਕਰਦੇ ਆ ਵੋਟੋ।
ਠੀਕ ਆ ਬਿਲੋਂਗ, ਕਿਆ ਬਾਤ ਹੈ ਤਾਇਆ।
ਮੈਂ ਕਿਹਾ ਵੀ ਅੰਗਰੇਜ਼ੀ ਬੋਲ ਰਿਹਾ ਨਾ ਤੁਸੀਂ, ਫਿਰ ਅੰਗਰੇਜ਼ੀ ਜ਼ਿਆਦਾ ਚੱਲਦੀ ਆਸਟ੍ਰੇਲੀਆ ਚ। No, you know better
ਨਹੀਂ ਤਾਇਆ,
means
please ਨਾ ਤਾਇਆ, ਆਪਾਂ ਸਾਰੇ ਇੱਕੋ ਜਿਹੇ ਆ। ਫਿਰ ਕਹਿੰਦੇ ਹੁੰਦੇ ਨਾ ਕਿ ਫਿਰ ਵੀ ਦਿਲ ਹੈ ਹਿੰਦੁਸਤਾਨੀ, ਉਹ ਤਾਂ ਫਿਰ ਪੰਜਾਬੀ ਆਉਂਦੀ ਆ, ਥੋੜਾ ਜਿਹਾ ਕਦੇ ਕਦੇ ਮਾਹੌਲ ਦਾ ਹੋ ਜਾਂਦਾ ਵਾ, ਪਰ ਓਵਰਆਲ ਤਾਂ ਆਪਾਂ ਪੰਜਾਬੀ ਹੋਈ ਆ।
ਹੈ ਤੇ ਆਪਾਂ ਸਾਰੇ ਇੱਕੋ ਜਿਹੇ, ਮਾਇਆ ਦਾ ਚੱਕਰ ਪੈ ਜਾਂਦਾ ਤੁਹਾਡੇ ਕੋਲ, ਥੋੜੀ ਜ਼ਿਆਦਾ ਹੋ ਜਾਂਦੀ, ਅਸੀਂ ਥੋੜੀ ਘਟਾ ਲੈਂਦੇ ਆ।
ਨਾ ਤਾਇਆ ਹੁਣ ਤਾਂ ਇੱਥੇ ਉਹ ਗੱਲ ਫਰੈਂਡ ਵਾਲਾ ਚੱਕਰ ਪਿਆ ਹੋਇਆ, ਉਹ ਕਲੀਅਰ ਕਰ ਪਹਿਲਾਂ, ਮੈਨੂੰ ਤਾਂ ਆਪ ਟੈਨਸ਼ਨ ਹੋ ਗਈ, ਮੈਂ ਤਾਂ ਕਰਦੀ ਆ ਤਾਈ ਨੂੰ ਫੋਨ ਹੋਣੀ।
ਉਹ ਮੈਂ ਕਿਹਾ ਵੀ ਨਿਆਣੇ ਕਹਿੰਦੇ ਗਰਲਸ ਫਰੈਂਡ, ਮੈਂ ਥੋੜਾ ਕਹਿੰਦਾ ਗਰਲਸ ਫਰੈਂਡ, ਉਹ ਨਿਆਣਿਆਂ ਨੇ ਰੋਲਾ ਪਾਤਾ।
ਤਾਇਆ ਗਰਲਸ, ਤਾਇਆ ਗਰਲਸ ਨੀ ਗਰਲ, ਕਹਿ ਗਰਲਸ ਤਾਂ ਤੂੰ ਮੈਂ ਨੀ, ਹੋ ਜਾ ਬਹੁਤ ਜ਼ਿਆਦਾ ਹੋ ਜਾਣਗੀਆਂ, ਹੁਣ ਤਾਂ ਤਾਈ ਨੂੰ ਦੱਸਣਾ ਪੈਣਾ।
ਓ ਸੋਰੀ ਮਾਈ ਮਿਸਟੇਕ, ਗਰਲ ਫਰੈਂਡ ਮੈਨੂੰ ਨਹੀਂ ਪਤਾ, ਇਸ ਲਾਉਣ ਦੇ ਨਾਲ ਸਿਆਪਾ ਹੋਰ ਸੜ ਜਾਂਦਾ। ਅੱਛਾ ਗਰਲ ਫਰੈਂਡ ਇਹ ਆ, ਨਿਆਣਿਆਂ ਨੇ ਕਿਹਾ ਮੈਂ ਨਾ ਮੇਰੀ ਆਵਾਜ਼ ਦੀ ਕਹਿਰ ਹੋ ਗਈ, ਇੰਪਰੈਸ ਨੀ ਹੋਈ ਉਹ ਹੋ ਗਈ।
ਅੱਛਾ ਅੱਛਾ,
ਤੇਰੀ ਆਵਾਜ਼ ਬਹੁਤ ਸੋਹਣੀ ਆ। ਮੈਂ ਕਿਹਾ ਵੀ ਸੋਹਣੀ ਤੇ ਹੋਊ, ਲੱਖੀ ਤੇ ਹਜ਼ਾਰੀ, ਪਰ ਰਹਿਣ ਦੇ ਵੀ ਮੈਂ ਆਵਾਜ਼ ਤੇਰੇ ਲਈ ਨੀ ਕਰਦਾ, ਇਹ ਸਾਡੇ ਸੁਰ ਉੱਤੇ ਬਹੁਤ ਪਿਆਰ ਕਰਦੇ, ਉਹਨਾਂ ਲਈ ਏਦਾਂ ਦੀ ਆਵਾਜ਼ ਨਿਕਲ ਲਈ। ਉਹ ਫਿਰ ਯਾਰ ਰੱਫੜ ਨਿਆਣੇ ਫਿਰ ਗੱਲ ਛੱਡਦੇ ਨੇ, ਇਹਨਾਂ ਨੂੰ ਭੋਲੀ ਵੀ ਨੀ ਹੈ ਕਿਤੇ ਹੈ ਵੀ ਨਿਆਣੇ ਨਾ ਛੇਤੀ ਗੱਲ ਕਰਦੇ ਵੀ ਨੀ ਟੁਮਾਗੂ, ਇਹ ਗੱਲ ਸੀ ਬਟ
ਜੀ। ਅੱਛਾ ਅੱਛਾ ਅੱਛਾ, ਚੱਲ ਤਾਇਆ ਸ਼ੁਕਰ ਆ, ਛੇਤੀ ਕੰਮ ਨਿਬੜ ਗਿਆ। ਮੈਂ ਤਾਂ ਨੀ ਕਰ ਦੇਣਾ ਸੀ ਅੱਜ ਤਾਈ ਨੂੰ ਫੋਨ,
ਮੈਨੂੰ ਬਾਈ ਰੋਟੀ ਕਹਿੰਦੇ ਪੁੱਛਣੀ ਆ।
ਠੀਕ ਹੈ ਤਾਇਆ, ਤਾਏ ਹੁਣ ਸਾਡੇ ਨਾ ਅਗਲੇ ਲਿਸਨਰ ਜੁੜੇ ਆ ਪ੍ਰੋਗਰਾਮ ਦੇ ਵਿੱਚ, ਜਗਤਾਰ ਸਿੰਘ ਕਹਿੰਦੇ ਕਿ ਸਤਿ ਸ੍ਰੀ ਅਕਾਲ ਪ੍ਰੋਗਰਾਮ ਗੋਇੰਗ ਗੁੱਡ, ਕਹਿੰਦੇ ਕਿ ਗਾਣੇ ਦੀ ਫਰਮਾਇਸ਼ ਕੀਤੀ ਆ ਬੇਬੇ ਦੀ ਪਸੰਦ, ਥੈਂਕਸ। ਗਾਣਾ ਵਾ ਬੇਬੇ ਦੀ ਪਸੰਦ, ਹੁਣ ਆਪ ਦੀ ਪਸੰਦ ਦੀਆਂ ਕੁੜੀਆਂ ਤਾਂ ਲੱਭ ਲੱਭ ਕੇ ਥੱਕ ਗਏ ਤਾਏ, ਹੁਣ ਬੇਬੇ ਦੀ ਪਸੰਦ ਤੇ ਆ ਗਏ, ਤੂੰ ਵੀ ਛੱਡ ਗਰਲ ਗੁੱਲ ਫਰੈਂਡ ਵਾਲਾ ਚੱਕਰ, ਚੰਗਾ।
ਉਹ ਮੈਂ ਤੇ ਫਿਰ ਮੈਂ ਕਿਹਾ ਵੀ ਉਹ ਗਰਲ ਫਰੈਂਡ ਮੈਂ ਨਹੀਂ ਬਣਾਉਂਦਾ, ਉਹ ਧੱਕੇ ਨਾ ਕਹਿ
ਤਾਇਆ, ਫੇਰ ਗਰਲ ਫਰੈਂਡ
ਉਹ ਸੱਚ ਗਰਲ ਫਰੈਂਡ ਅੱਜ ਦਾ ਮੈਨੂੰ ਪਤਾ ਸਿਖਾ ਦੇਈ ਤੇ ਵੀਰਾ ਫਿਰ ਮੇਰਾ ਵੱਡਦੇ ਪਿਆ।
ਹੋਰ ਤਾਇਆ ਕੋਈ ਗੱਲ ਨੀ, ਉਹ ਨਾ ਤੂੰ ਟੈਨਸ਼ਨ ਲੈ, ਆਪਾਂ ਤੈਨੂੰ ਸਾਰਾ ਕੁਝ ਸਿਖਾ ਕੇ ਤੋਰਾਂਗੇ, ਹੁਣ ਆਸਟ੍ਰੇਲੀਆ ਪਹੁੰਚ ਤਾਂ ਗਏ ਹੋ।
ਗਾਣਾ ਬਹੁਤ ਸੁਣ ਲਈਏ ਤੇ ਚਾਨੇ ਨੇ ਕਿਹਾ ਸੀ ਗਾਣਾ ਮੈਨੂੰ ਸੁਣਾ ਤੇ ਚਾਨਾ ਵਾਰ ਵਾਰ ਆਂਦਾ ਮੇਰਾ ਮਿੱਤਰ ਜਿਹੜਾ ਗਾਣਾ ਮੇਰਾ ਕਦੋਂ ਲਾਉਣਾ ਮੇਰਾ ਕਦੋਂ ਲਾਉਣਾ, ਮੈਂ ਕਿਹਾ ਵੀ ਉਹ ਕਹਿ ਕੇ ਮੈਂ ਲਵਾ ਦਿੰਦਾ ਗੁੱਡੀ ਨੂੰ, ਉਹ ਕਈ ਵਾਰ ਨਹੀਂ ਪਤਾ ਲੱਗਦਾ ਗੱਲਾਂ ਗੱਲਾਂ ਚ ਬਜ਼ਾਰਾਂ ਚ ਬਜ਼ਾਰਾਂ ਚ ਰਾਤ ਨੀ ਭੁੱਲਿਆ ਸਾਨੂੰ ਗਾਣੇ ਭੁੱਲ ਜਾਂਦੇ ਆ।
ਅੱਛਾ ਅੱਛਾ ਠੀਕ ਆ, ਚੱਲ ਠੀਕ ਆ ਤਾਇਆ, ਆਪਾਂ ਪਹਿਲਾਂ ਸੁਣਦੇ ਆ ਹਰਮੀਤ ਚੰਨਾ ਦੀ ਫਰਮਾਇਸ਼ ਤੇ ਗੀਤ, ਤੇ ਗੀਤ ਤੋਂ ਬਾਅਦ ਫੇਰ ਆਪਾਂ ਮਿਲਦੇ ਆ। ਪਰ ਉਸ ਤੋਂ ਪਹਿਲਾਂ ਸਾਨੂੰ ਮੱਖਣ ਸੋਹੀ ਨੇ ਫੋਟੋ ਭੇਜੀ ਹੈ ਜੀ ਆਪਣੇ ਸ਼ਹਿਜ਼ਾਦੇ ਦੀ, ਬੜਾ ਪਿਆਰਾ ਤੇ ਕਿਊਟ ਜਿਹਾ ਬੇਬੀ ਆ, ਤੇ ਨਾਲ ਦੀ ਨਾਲ ਕਹਿ ਰਹੇ ਆ ਕਿ ਥੈਂਕਸ ਕੁਲਵਿੰਦਰ, ਕਿਉਂਕਿ ਉਹ ਕੁਲਵਿੰਦਰ ਜੀ ਨੇ ਕਿਹਾ ਸੀ ਕਿ ਪਾਰਟੀ ਅਸੀਂ ਕਰ ਦਿੰਦੇ ਹਾਂ ਤੇ ਉਹਨਾਂ ਨੇ ਉਹਨਾਂ ਦਾ ਥੈਂਕ ਯੂ ਕੀਤਾ। ਕਹਿੰਦੇ ਬੋਬੀ ਜੀ ਪਾਰਟੀ ਤੁਸੀਂ ਦੱਸੋ ਕਿੱਦਾਂ ਦੀ ਚਾਹੀਦੀ ਆ, ਆਪਾਂ ਤੁਹਾਡੇ ਨਾਲ ਹੀ ਆ। ਤਾਇਆ ਹੁਣ ਦੱਸ ਦੇ ਮੌਕਾ ਵਾ ਹੁਣ ਤਾਂ
ਪਾਰਟੀ ਜੀ, ਸਾਨੂੰ ਭੁਜੀਆ ਬਦਾਨਾ ਜ਼ਰੂਰ ਹੋਵੇ, ਚਾਹ ਹੋਵੇ।
ਉਹ ਜਾ ਭੁਜੀਆ ਬਦਾਨਾ ਨੀ, ਨਹੀਂ ਤਾਇਆ
ਉਹ ਨਹੀਂ ਪਤਾ, ਇਹਨੂੰ ਪਹਿਲਾਂ ਭੁਜੀਆ ਬਦਾਨਾ ਤੋਂ ਸ਼ੁਰੂ ਕਰੀਦਾ, ਮਗਰੋਂ ਫਿਰ ਜੋ ਚੀਜ਼ਾਂ ਉਹ ਸਾਰੀਆਂ ਗਿਣਾ ਦੇਣੀਆਂ। ਉਹ ਪਹਿਲਾਂ ਹੀ ਮੋਟੇ ਜੀ ਕਹਿ ਦੇ ਗੱਲ ਅਗਲੇ ਆਂਦੇ ਵੀ ਇਹ ਖਰੇ ਭੁੱਖੜਾ, ਅਰੇ ਅਸੀਂ ਭੁੱਖ ਥੋੜਾ ਬਣਨਾ।
ਅੱਛਾ ਅੱਛਾ, ਭੁੱਖ ਬਾਅਦ ਚ ਦਿਖਾਉਣੀ ਆ ਜਾਣੀ ਹੈ,
ਜਾਣੀ ਭੁੱਖ ਮਗਰੋਂ ਵਿਖਾਉਣੀ ਆ। ਪਹਿਲਾਂ ਪਹਿਲਾਂ ਕਹਿਣਾ ਨਹੀਂ ਜੀ ਅਸੀਂ ਭੁੱਜੀ ਅੰਬਰਾਂ ਨੇ ਖਾਣਾ ਬਾਲਾ ਖਾਂਦੇ ਨੇ, ਘਰੋਂ ਖਾ ਕੇ ਹੀ ਆਏ ਆ, ਤੇ ਮਗਰੋਂ ਇਹਨਾਂ ਨੂੰ ਪਤਾ ਜਾ ਵੀ ਲੱਗ ਵੀ ਖਾਣੇ ਅਸੀਂ ਕਿਹੜੇ ਹਿਸਾਬ ਨਾਲ ਉਹਨੇ, ਤੇ ਮੱਖਣ ਨੂੰ ਬਹੁਤ 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 ਵਧਾਈਆਂ, ਬਹੁਤ ਬਹੁਤ ਸਾਰਾ ਪਿਆਰ ਆ। ਵੇਲ ਜੀ ਵੇਲ ਸਰਦਾਰ ਦੇ ਰੁਪਈਆਂ ਵਾਲੀ ਵੇਲ ਵਾਲਾ ਗੱਲਬਾਤ ਹੋਈ ਪਈ ਆ।
ਅੱਛਾ, ਤੇ ਤਾਇਆ ਅੱਗੇ ਸਾਡੇ ਨਾਲ ਜੋਗਾ ਲੁਬਾਣਾ, ਉਹਨਾਂ ਨੇ ਬੜਾ ਹੀ ਪਿਆਰਾ ਜਿਹਾ ਗੁਲਦਸਤਾ ਭੇਜਿਆ ਤੇ ਨਾਲੇ ਕਹਿ ਰਹੇ ਆ ਗੁੱਡ ਮਾਰਨਿੰਗ। ਸੋ ਆਪਣੇ ਸਾਰਿਆਂ ਵੱਲੋਂ ਵੀ ਉਹਨਾਂ ਨੂੰ ਬੜੀ ਹੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਤੁਹਾਡਾ ਦਿਨ ਵਧੀਆ ਹੋਵੇ। ਤੇ ਹੁਣ ਸੁਣ ਲਈਏ ਤਾਇਆ ਹਰਮੀਤ ਚੰਨਾ ਦੀ ਫਰਮਾਇਸ਼ ਤੇ ਸੌਂਗ,
ਹਾਂਜੀ ਸੁਣ ਲਈਏ ਬਹੁਤ,
ਤੇ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
मुझे कितना प्यार है तुमसे, अपने ही दिल से पूछो तुम, जिसे दिल दिया है वो तुम हो, मेरी जिंदगी तुम्हारी है।
मुझे कितना प्यार है तुमसे, अपने ही दिल से पूछो तुम, जिसे दिल दिया है वो तुम हो, मेरी
Thank you. रातों को ख्वाब तेरा मुझे कितना प्यार है तुमसे अपने ही दिल से पूछो तुम जिसे दिल दिया है वो तुम हो मेरी जिंदगी तुम्हारी है अब करीब आए
मुझे कितना प्यार है तुमसे अपने ही दिल से पूछो तू जिस दिल दिया है वो तुम हो मेरी जिंदगी तुम्हारी है
वफा तो अब तो तुम आजमाना छोड़ो दिल को चुरा के मेरे आंखें चुराना छोड़ो मुझे कितना प्यार है तुमसे अपने ही दिल से पूछो तुम जिसे दिल दिया है वो तुम हो मेरी जिंदगी तुम्हारी है
मुझे कितना प्यार है तुमसे अपने ही दिल से पूछो तुम जिसे दिल दिया है वो तुम हो मेरी जिंदगी तुम्हारी है
जी दोस्तों हरमीत चन्ना दी फरमाइश ते गाना सुन रहे सी तुसी ते साडे नाल अगे जी नरवैर सिंह नवी कहंदे के बॉबी जी ने कुछ भेजिया सी ओ वी सुना लियो जे टाइम लगा हां जी जरूर सुनावांगे क्योंकि प्रोग्राम दे विच टाइम थानू सारेयां नू पता ही आ जी हो चुका वा पर इस तो पहला एक इंटरव्यू आ जी जेडी के असी प्ले करनी आ ओ इंटरव्यू हैगी आ जी साडे प्रेजेंटर मेरी भैन अमरदीप ने कीती आ जी दलबाग सिंह जेडे के प्रोड्यूसर आ तूफान सिंह मूवी दे तो ओ आपा इंटरव्यू भी जरूर थानू सुनावांगे ते उस तो बाद च जो तुसी सानू भेजिया ओ असी जरूर प्ले करांगे ते रहंदियां फरमाइशां भी मैं छड के जा रही हां ते हरप्रीत सिंह कोहली कहंदे के सारियां नू प्यार भरी सत श्री अकाल बॉबी जी ते हरमन रेडियो दे बेड़े विच बैठे सारे श्रोतियां नू प्रोग्राम बहुत वधिया चल रहा ताए दा की हाल आ ते कहंदे तुसी खोज दे राह ते अगे वधना चाहुंदे हां तां तुहानू अंध विश्वास त्यागने पैणगे जी हां बिलकुल गल तां तुहाडी बिलकुल सही आ जी अंध विश्वास तां त्यागने ही पैणे आ पर शुरुआत आ जिहड़ी ओह सानू अपने आप तों करनी पैणी आ क्योंकि जे असीं सोचदे आं कि अंध विश्वास दा जो त्यागना दूसरे शुरू करनगे पहलां तां नहीं जी इह बिलकुल नहीं हैगा इस दी शुरुआत तुहानू अपने तों ते अपने घर तो करनी पैनी है जे घर साफ हो गया ता गुआंढ ते फिर पिंड ते फिर शहर ते फिर देश दे विच भी अपने आप ही इसका जो पसारावा हो जाएगा ते जोगा लुबाना कह रहे हैं कि गुड मॉर्निंग जी टू ऑल कहंदे सत श्री अकाल ऑल स्टोरीज सारे नु सत श्री अकाल बुला रहे हैं हरम रेडियो दी टीम नु ते ताया जी नु भी कह रहे हैं ਸਤਿ ਸ੍ਰੀ ਅਕਾਲ ਤੇ ਬਾਕੀ ਜੀ ਕਹਿੰਦੇ ਕਿ ਉਮੀਦ ਕਰਦਾ ਵਾਂ ਜੀ ਆਪ ਸਾਰੇ ਠੀਕ ਹੋਵੋਗੇ ਜੇ ਬਾਕੀ ਮੈਂ 20 ਮੈਨੂੰ ਇਹਨਾਂ ਦਾ ਥੋੜਾ ਮੈਸੇਜ ਸਮਝ ਨਹੀਂ ਲੱਗਾ ਕਹਿੰਦੇ ਠੀਕ ਜੀ ਲਵ ਯੂ ਆਲ ਲਿਸਨ ਯੂਅਰ ਕਹਿੰਦੇ ਮੈਂ ਵੀ ਓ ਅੱਛਾ ਦੇਖੋ ਕੋਡ ਵਰਡ ਮੈਂ ਵੀ ਦੀ ਥਾਂ ਤੇ 20 ਪਾ ਦਿੱਤਾ ਵੀ ਮੈਂ ਸੋਚਦੀ ਹਾਂ ਕਿ ਤਰੀਕ ਕਿਉਂ ਪਾ ਦਿੱਤੀ ਕਹਿੰਦੇ ਕਿ ਮੈਂ ਵੀ ਠੀਕ ਹਾਂ ਲਵ ਯੂ ਆਲ ਲਿਸਨ ਯੂਅਰ ਪ੍ਰੋਗਰਾਮ ਕਮਾਲ ਗਾਣਾ ਸੁਣਾਓ ਜੀ ਮਹਿੰਦੀ ਬਾਏ ਸਰਦੂਲ ਸਿਕੰਦਰ ਜੀ ਦਾ ਤੇ ਓਕੇ ਬਾਏ ਤਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਰਹੇ ਆ ਲਵ ਯੂਅਰ ਪ੍ਰੋਗਰਾਮ ਐਂਡ ਲਵ ਯੂ ਤਾਇਆ ਜੀ ਕੀਪ ਇਟ ਅਪ ਜੀ ਟੇਕ ਕੇਅਰ ਰੱਬ ਰਾਖਾ ਲਓ ਤਾਇਆ ਜੀ ਕਿੰਨੀਆਂ ਬਲੈਸਿੰਗ ਮਿਲ ਰਹੀਆਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਤੇ ਗਾਣੇ ਦੀ ਫਰਮਾਇਸ਼ ਵੀ ਉਹਨਾਂ ਨੇ ਕੀਤੀ ਆ ਸਰਦੂਲ ਸਿਕੰਦਰ ਦੇ ਗਾਣੇ ਦੀ ਸੋ ਗਾਣੇ ਦੋਸਤੋ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਜੇ ਕਿਸੇ ਦਾ ਗਾਣਾ ਅੱਜ ਰਹਿ ਗਿਆ ਹੋਵੇ ਤਾਂ ਉਹਦੇ ਲਈ ਥੋੜੀ ਮਾਫ਼ੀ ਦੀ ਚਾਹੁੰਦੇ ਹਾਂ ਕਿਉਂਕਿ ਟਾਈਮ ਆ ਜਿਹੜਾ ਉਹ ਜੀ ਭੱਜ ਰਿਹਾ ਵਾ ਤੇ ਆਪਾਂ ਤੁਹਾਨੂੰ ਬਾਅਦ ਦਾ ਜਵਾਬ ਦੇ ਜਾਂਦੇ ਹਾਂ ਕਿ ਜਿਹੜੀ ਮੈਂ ਤੁਹਾਨੂੰ ਬੁਝਾਰਤ ਪਾਈ ਸੀਗੀ ਨਹੀਂ ਤਾਂ ਫਿਰ ਆਪਾਂ ਅਗਲੀ ਵਾਰ ਡਿਸਕਸ ਕਰ ਲਵਾਂਗੇ ਸੋ ਬੁਝਾਰਤ ਛੱਡਦੇ ਹਾਂ ਜੀ ਅਗਲੇ ਹਫਤੇ ਤੱਕ ਸੋ ਦੇਖਦੇ ਹਾਂ ਕਿਹਨੂੰ ਕਿਹਨੂੰ ਜਵਾਬ ਇਸ ਦਾ ਪਤਾ ਲੱਗਦਾ ਆਈ ਗਲਬੋ ਗਈ ਗਲਬੋ ਜਾਂਦੀ ਕਿਸੇ ਨਾਲ ਡਿੱਠੀ ਪਾਣੀ ਵਾਂਗੂ ਪਤਲੀ ਤੇ ਪਤਾਸੇ ਵਾਂਗੂ ਮਿੱਠੀ ਤੋ ਤੁਸੀਂ ਇਸ ਦੀ ਮਿਠਾਸ ਲੱਭੋ ਜੀ ਕੀ ਪਤਾ ਹਫਤੇ ਦੇ ਵਿੱਚ ਵਿੱਚ ਇਸ ਦੀ ਮਿਠਾਸ ਬਣ ਜਾਵੇ ਤੇ ਮੈਨੂੰ ਦਿਓ ਇਜਾਜ਼ਤ ਪਰ ਛੱਡ ਕੇ ਜਾ ਰਹੀ ਹਾਂ ਜੀ ਤੁਹਾਡੇ ਸਾਰਿਆਂ ਦੇ ਲਈ ਇੱਕ ਇੰਟਰਵਿਊ ਜਿਸ ਨੂੰ ਕਿ ਕੀਤਾ ਵਾ ਅਮਰਦੀਪ ਸਾਡੇ ਜਿਹੜੇ ਸਾਥੀ ਪ੍ਰੈਜੈਂਟਰ ਆ ਉਹਨਾਂ ਨੇ ਪ੍ਰੋਡਿਊਸਰ ਦਲਬਾਗ ਸਿੰਘ ਜੀ ਦੇ ਨਾਲ ਤੇ ਮੂਵੀ ਆ ਜੀ ਤੂਫਾਨ ਸਿੰਘ ਤੇ ਉਸ ਤੋਂ ਬਾਅਦ ਜੋ ਕਿ ਨਰਵੈਰ ਸਿੰਘ ਨਵੀਂ ਨੇ ਸਾਨੂੰ ਕੁਛ ਭੇਜਿਆ ਵਾ ਜੀ MP3 ਜਾਣੀ ਕਿ ਕੁਛ ਉਹਨਾਂ ਨੇ ਆਪਣੀ ਰਿਕਾਰਡਿੰਗ ਭੇਜੀ ਆ ਉਹ ਵੀ ਜ਼ਰੂਰ ਸੁਣਾਂਗੇ ਕਿ ਉਸ ਦੇ ਵਿੱਚ ਕੀ ਆ ਤੇ ਫਿਰ ਤੁਹਾਡੇ ਗੀਤ ਜਿੰਨੇ ਕੁ ਅਸੀਂ ਪਲੇ ਸਕਦੇ ਹੋਏ ਪਲੇ ਕਰ ਸਕਦੇ ਹੋਏ ਜਾਂ ਫਰਮਾਇਸ਼ਾਂ ਕਰ ਸਕਦੇ ਹੋਏ ਉਹ ਤੁਹਾਡੀਆਂ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਾਂਗੇ ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਸੁਣਾਂਗੇ ਜੀ ਉਹ ਇੰਟਰਵਿਊ ਤੇ ਮੈਨੂੰ ਦਿਓ ਇਜਾਜ਼ਤ ਅਗਲੇ ਹਫ਼ਤੇ ਫਿਰ ਮਿਲਾਂਗੇ ਸਿਡਨੀ ਸਮੇਂ ਮੁਤਾਬਕ 8 ਤੋਂ 10 ਪਰ ਤਾਏ ਨੂੰ ਉਠਾਉਣਾ ਪੈਣਾ ਵਾ ਪਹਿਲਾਂ ਹੁਣ ਜ਼ਿੰਮੇਵਾਰੀ ਸਾਰਿਆਂ ਦੀ ਆ ਵੀ ਤਾਏ ਨੂੰ 8 ਤੋਂ ਪਹਿਲਾਂ ਠਾ ਦੇਣਾ ਵਾ ਤਾਂ ਜੋ ਆਪਾਂ ਪ੍ਰੋਗਰਾਮ ਸਹੀ ਟਾਈਮ ਤੇ ਕਰ ਸਕੀਏ ਤੇ ਲਓ ਜੀ ਫਿਰ ਅਗਲੇ ਹਫ਼ਤੇ ਤੱਕ ਰੱਬ ਰਾਖਾ
ਪੱਗ ਨਾਲ ਹੈ ਵੱਖਰੀ ਪਹਿਚਾਣ ਸਾਡੀ ਉਮਾ ਜੱਗ ਤੇ ਵਸਦੀਆਂ ਸਾਰੀਆਂ ਨੇ ਪੱਗ ਲੈਣ ਨਾ ਦਿੱਤੀ ਅਸੀਂ ਸਿਰ ਉੱਤੋਂ ਚੱਲੀਆਂ ਸਿਰ ਤੇ ਮੁਸ਼ਕਲਾਂ ਪਾਰੀਆਂ ਨੇ ਲੋਕੀ ਭੱਜਦੇ ਨੇ ਸਾਰੇ ਮੌਤ ਕੋਲੋਂ ਸਾਡੀਆਂ ਨਾਲ ਮੌਤ ਦੇ ਯਾਰੀਆਂ ਨੇ ਲੱਖਾਂ ਸਿੰਘ ਸ਼ਹੀਦ ਨੇ ਹੋਏ ਯਾਰੋ ਐਵੇਂ ਮਿਲੀਆਂ ਨਹੀਂ ਸਰਦਾਰੀਆਂ ਨੇ ਐਵੇਂ ਮਿਲੀਆਂ ਨਹੀਂ ਸਰਦਾਰੀਆਂ ਨੇ ਐਵੇਂ ਮਿਲੀਆਂ ਨਹੀਂ ਸਰਦਾਰੀਆਂ ਨੇ ਸਾਨੂੰ ਜਾਣ ਤੋਂ ਉਹ ਸਾਡੀ ਪੱਗ ਸਾਨੂੰ ਜਾਣ ਤੋਂ ਪਿਆਰੀ ਮਿੱਤਰੋ ਸਾਡੀ ਪੱਗ ਸਾਨੂੰ ਜਾਣ ਤੋਂ ਪਿਆਰੀ ਮਿੱਤਰੋ ਸਾਡੀ ਪੱਗ ਸਾਨੂੰ ਜਾਣ ਤੋਂ ਪਿਆਰੀ ਮਿੱਤਰੋ
ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04